ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ 24 ਜੁਲਾਈ ਆ ਜੀ 2007 ਤੇ 2017 ਸੋਰੀ 24 ਜੁਲਾਈ 2017 ਦਿਨ ਸੋਮਵਾਰ ਤੇ ਜੇ ਕਰੀਏ ਅਸੀਂ ਦੇਸੀ ਮਹੀਨਿਆਂ ਦੀ ਗੱਲ ਤਾਂ 900 ਸੌਣ ਨਾਨਕਸ਼ਾਹੀ ਸੰਮਤ ਮੁਤਾਬਕ 549 ਮਾਂਬਰ ਆ ਤੇ ਬਿਕਰਮੀ ਸੰਮਤ 2074 ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਪਿਆਰ ਸਤਿਕਾਰ ਤੇ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਤੁਹਾਡੀਆਂ ਸੁਣਨੀਆਂ ਅੱਜ 2 ਕੁ ਮੁਲਾਕਾਤਾਂ ਵੀ ਕਰਨੀਆਂ ਤੇ ਕੁਝ ਇੱਕ ਅਹਿਮ ਗੱਲਾਂ ਤੇ ਵਿਚਾਰਾਂ ਵੀ ਆਪ ਜੀ ਨਾਲ ਕਰਨੀਆਂ ਥੋੜਾ ਜਿਹਾ ਰੂਪਰੇਖਾ ਬਦਲੀ ਹੋਈ ਆ ਪ੍ਰੋਗਰਾਮ ਦੀ ਕਿਉਂਕਿ ਅੱਜ 1 ਨੀ 2 ਅਹਿਮ ਜਿਹੜੀਆਂ ਇੰਟਰਵਿਊਜ਼ ਅਸੀਂ ਕਰਨੀਆਂ ਤੇ ਜਿਨ੍ਹਾਂ ਚੋਂ ਇੱਕ ਤਾਂ ਸਾਡੀ ਇੰਟਰਵਿਊ ਜਿਹੜੀ ਹੈ ਉਹ ਇੱਕ ਆਸਟ੍ਰੇਲੀਆ ਦੇ ਵਿੱਚ ਨੌਜਵਾਨ ਅਭਿਜੀਤ ਹੋਰਾਂ ਨਾਲ ਆ ਜਿਨ੍ਹਾਂ ਨੇ ਕਿ ਇੱਕ ਪਹਿਲੀ ਹਿੰਦੀ ਫੀਚਰ ਫਿਲਮ ਸਾਲਟ ਬ੍ਰਿਜ ਦੇ ਨਾਂ ਤੇ ਬਣਾਈ ਆ ਤੇ ਰੈਡੀ ਟੂ ਗੋ ਆ ਉਹ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਤੇ ਪੁੱਛਣਾ ਵੀ ਉਹ ਫਿਲਮ ਕੀ ਆ ਕਿਵੇਂ ਆ ਕਾਹਦੇ ਲਈ ਬਣਾਈ ਆ ਤੇ ਪਹਿਲੀ ਚੀਜ਼ ਜਦੋਂ ਕਿਤੇ ਵੀ ਕੋਈ ਉਪਰਾਲਾ ਹੁੰਦਾ ਤੇ ਉਹ ਖਾਸ ਹੁੰਦਾ ਸੋ ਉਹ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਾਉਣੀ ਆ ਪਹਿਲੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਚ ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਆਪਾਂ ਇੱਕ ਅਹਿਮ ਗੱਲਬਾਤ ਕਰਾਉਣੀ ਆ ਭਾਵੇਂ ਗੱਲਬਾਤ ਦੇ ਲਈ ਥੋੜੀ ਜੀ ਕਿਤੇ ਨਾ ਕਿਤੇ ਨਿਰਾਸ਼ਾ ਹੋਈ ਆ ਵੀ ਕੱਲ ਫੌਜਾਂ ਜਿਹੜੀਆਂ ਜਿੱਤ ਕੇ ਅੰਤ ਨੂੰ ਹਾਰੀਆਂ ਪਰ ਫੇਰ ਵੀ ਜਿਹੜੀਆਂ ਫੌਜਾਂ ਜਿੱਥੋਂ ਤੱਕ ਪਹੁੰਚੀਆਂ ਜਿਹੜੇ ਮੁਕਾਮ ਤੱਕ ਪਹੁੰਚੀਆਂ ਉਹ ਮੁਕਾਮ ਤੱਕ ਪਹੁੰਚਣਾ ਵੀ ਕੋਈ ਖਾਸ ਸੌਖਾ ਕੰਮ ਨਹੀਂ ਹੁੰਦਾ ਬਹੁਤ ਮੁਸ਼ਕਲ ਕੰਮ ਹੁੰਦਾ ਦੁਨੀਆਂ ਦੀਆਂ ਚੋਟੀ ਦੇ ਇੱਕ 2 ਲੋਕਾਂ ਦੇ ਵਿੱਚ ਸ਼ਾਮਿਲ ਹੋ ਜਾਣਾ ਬਹੁਤ ਵੱਡੀ ਗੱਲ ਆ ਤੇ ਇਹ ਮੇਰੀ ਮੁਰਾਦ ਆ ਭਾਰਤੀ ਜਿਹੜੀ ਕੁੜੀਆਂ ਦੀ ਕ੍ਰਿਕਟ ਟੀਮ ਦੀ ਹੈ ਜੀ ਤੇ ਉਹ ਟੀਮ ਨੇ ਕੱਲ ਫਾਈਨਲ ਦੇ ਵਿੱਚ ਬੜੇ ਥੋੜੇ ਜਿਹੇ ਫਰਕ ਨਾਲ ਉਹ ਮੈਚ ਹਾਰੇ ਆ ਪਰ ਫੇਰ ਵੀ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਨੇ ਲੋਕਾਂ ਦੇ ਦਿਲ ਜਿੱਤੇ ਆ ਤੇ ਉਸ ਸਾਰੀ ਜਿਹੜੀ ਕੜੀ ਦੇ ਵਿੱਚ ਜਿਹੜੀ ਕਾਇਮ ਭੂਮਿਕਾ ਪਿਛਲੇ 4 ਕੁ ਦਿਨਾਂ 5-10 ਦਿਨਾਂ ਦੀ ਚਰਚਾ ਚ ਆਈ ਹੋਈ ਆ ਗੱਲ ਉਹ ਆ ਹਰਮਨਪ੍ਰੀਤ ਕੌਰ ਭਾਵੇਂ ਹਰਮਨਪ੍ਰੀਤ ਕੌਰ ਬਹੁਤ ਲੰਮੇ ਚਿਰ ਤੋਂ ਭਾਰਤੀ ਟੀਮ ਨਾਲ ਖੇਡ ਰਹੀ ਆ ਸੋ ਆਮ ਲੋਕਾਂ ਨੂੰ ਨਹੀਂ ਪਤਾ ਜਿਹੜੇ ਲੋਕ ਕੁੜੀਆਂ ਦੀ ਕ੍ਰਿਕਟ ਨੂੰ ਫੋਲੋ ਕਰਦੇ ਆ ਉਹਨਾਂ ਨੂੰ ਯਾਦ ਹੋਊਗਾ ਵੀ ਅੱਜ ਤੋਂ ਤਕਰੀਬਨ 8 ਸਾਲ ਪਹਿਲਾਂ ਉਹਨੇ ਸਿਡਨੀ ਦੇ ਵਿੱਚ ਕਮਾਲ ਕਰਤਾ ਸੀ ਜਦੋਂ ਇੱਕ ਮਲੂਕੜੀ ਜੀ ਨਿੱਕੀ ਜੀ ਜਿੰਦ ਨੇ ਤੇ ਸਭ ਤੋਂ ਲੰਮਾ ਛਿੱਕਾ ਮਾਰ ਕੇ ਜਿਹੜਾ ਰਿਕਾਰਡ ਕਾਇਮ ਕਰਤਾ ਸੀ ਕੁੜੀਆਂ ਦੇ ਇੱਕ ਵਰਲਡ ਕੱਪ ਦੇ ਵਿੱਚ 2009 ਦੇ ਵਿੱਚ ਸੋ ਕਾਫੀ ਚਿਰ ਤੋਂ ਭਾਰਤੀ ਟੀਮ ਦੀ ਉਹ ਰੀੜ ਦੀ ਹੱਡੀ ਬਣੀ ਹੋਈ ਹੈ ਪਰ ਹੁਣ ਚਰਚਾ ਚ ਜੀ ਪਿਛਲੀ ਆਪਣੀ ਸੈਮੀਫਾਈਨਲ ਦੀ ਪਾਰੀ ਦੇ ਦੌਰਾਨ ਉਹਨਾਂ ਦਾ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹਦੇ ਲਈ ਤੇ ਅਸੀਂ ਵਡਭਾਗੇ ਹਾਂ ਜੀ ਵੀ ਇਸ ਕੁੜੀ ਦੇ ਜਿਹੜੇ ਕੋਚ ਆ ਜਿਹੜੇ ਇਸ ਕੁੜੀ ਨੂੰ ਇੱਥੋਂ ਤੱਕ ਲੈ ਕੇ ਆਏ ਆ ਯਾਦਵਿੰਦਰ ਸਿੰਘ ਸੋਢੀ ਉਹ ਅੱਜ ਕੱਲ ਆਸਟ੍ਰੇਲੀਆ ਰਹਿਣਾ ਸ਼ੁਰੂ ਕਰ ਦਿੱਤਾ ਜੀ ਅੱਜ ਕੱਲ ਆਸਟ੍ਰੇਲੀਆ ਤੇ ਅੱਜ ਉਹਨਾਂ ਨਾਲ ਵੀ ਇੱਕ ਆਪਾਂ ਮੁਲਾਕਾਤ ਕਰਾਉਣੀ ਆ ਤੇ ਉਹਨਾਂ ਤੋਂ ਜਾਣਨਾ ਹਰਮਨਪ੍ਰੀਤ ਬਾਰੇ ਤੇ ਉਹਨਾਂ ਦੀ ਅਕੈਡਮੀ ਬਾਰੇ ਤੇ ਉਹਨਾਂ ਦੇ ਕ੍ਰਿਕਟ ਨਾਲ ਮੋਹ ਬਾਰੇ ਸੋ ਇਹ 2 ਅਹਿਮ ਮੁਲਾਕਾਤਾਂ ਅੱਜ ਤੁਹਾਡੇ ਨਾਲ ਕਰਾਉਣੀਆਂ ਪ੍ਰੋਗਰਾਮ ਚ ਜੁੜੇ ਰਹੋ ਜੀ ਤੇ ਜੇ ਕੋਈ ਵੀ ਗਲਤੀ ਫਲਤੀ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ ਪਹਿਲਾਂ ਐਡਵਾਂਸ ਦੇ ਵਿੱਚ ਕਿਉਂਕਿ ਕਈ ਵਾਰ ਕੀ ਹੁੰਦਾ ਅਸੀਂ ਵੀ ਉਹ DT-14 ਡਾਇਰੈਕਟਰ ਵਰਗੀਆਂ ਹੌਲੀ ਹੌਲੀ ਸਟਾਰਟ ਹੁੰਦੇ ਹਾਂ ਤੇ ਜਦੋਂ ਸਟਾਰਟ ਹੋ ਜਾਣੇ ਆ ਫੇਰ ਭਾਵੇਂ ਕਹਿੰਦੇ ਨੀ ਹੁੰਦੇ 14 ਤਵੀਆਂ ਪਾ ਲਿਓ ਮਗਰ ਪਹਿਲਾਂ ਥੋੜਾ ਜਿਹਾ ਕਿਤੇ ਨਾ ਕਿਤੇ ਤਕਲੀਫ਼ ਹੁੰਦੀ ਆ ਸੱਜਣ ਮਿੱਤਰ ਜਿਹੜੇ ਸੁਨੇਹੇ ਵਾਲੇ ਜੁੜਨੇ ਸ਼ੁਰੂ ਹੋ ਗਏ ਆ ਤੇ ਆਪਾਂ ਉਹਨਾਂ ਦੇ ਸੁਨੇਹੇ ਵੀ ਲੈਣੇ ਆ ਆਸਟ੍ਰੇਲੀਆ ਮੁਲਕ ਹੋਵੇ ਤੇ ਇੱਥੇ ਸੋਮਵਾਰ ਦਾ ਦਿਨ ਹੋਵੇ ਤੇ ਤੁਹਾਨੂੰ ਕਰਮ ਨਾ ਕਰਨੇ ਪੈਣ ਜਾਂ ਕੋਈ ਕੰਮ ਤੇ ਨਾ ਜਾਣਾ ਪਵੇ। ਇਹ ਬਹੁਤ ਹੀ ਰੇਅਰ ਚਾਂਸ ਆ, ਬਹੁਤ ਘੱਟ ਮਿੰਟੂ ਬਰਾੜ ਹੁੰਦੇ ਜਿਹੜੇ ਸੋਮਵਾਰ ਨੂੰ ਉੱਠ ਕੇ ਸਿਰਫ ਗੱਲਾਂ ਹੀ ਸੁਣਾਉਂਦੇ ਆ, ਤੇ ਨਹੀਂ ਤਾਂ ਸੋਮਵਾਰ ਨੂੰ ਹਰ ਇੱਕ ਬੰਦੇ ਨੂੰ ਭੱਜਣਾ ਪੈਂਦਾ ਕੰਮਾਂ ਵਾਲੇ ਪਾਸੇ। ਸੋ ਸਤੀ ਸਿੰਘ ਹੋਰਾਂ ਨੇ ਕੌਫ ਸਰਵਰ ਤੋਂ ਤੜਕੇ ਤੜਕੇ ਫੋਟੋ ਭੇਜ ਦਿੱਤੀ ਹੈ ਜੀ, ਬੜੀ ਪਿਆਰੀ, ਅਸੀਂ ਤੁਹਾਨੂੰ ਭੇਜਾਂਗੇ ਜੀ ਫੋਟੋ ਬਲੌਗ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ। ਫੋਟੋ ਹੈ ਜੀ ਖੀਰਿਆਂ ਦੀ, ਖੀਰੇ ਕਹਿੰਦੇ ਤੋੜਿਆ, ਖੀਰਿਆਂ ਦੀ ਤੜਵਾਈ ਸ਼ੁਰੂ ਹੋ ਗਈ ਆ ਤੇ ਲੈਬਨੀਜ਼ ਵਰਾਇਟੀ ਦੇ ਖੀਰੇ ਲੱਗ ਰਹੇ ਆ ਮੈਨੂੰ, ਤੇ ਉਹਨਾਂ ਨੇ ਬੜੇ ਪਿਆਰੇ ਚਿਣੇ ਹੋਏ ਆ ਕੈਰਟ ਦੇ ਵਿੱਚ, ਤੇ ਉਹ ਛੇਤੀ ਹੀ ਕਹਿੰਦੇ ਜੀ ਅਸੀਂ ਅੱਜ ਕੰਮ ਸ਼ੁਰੂ ਕਰ ਦਿੱਤਾ ਸੋਮਵਾਰ ਨੂੰ। ਸੋ ਕਰਮਾਂ ਵਾਲਿਓ ਜੀ, ਜਿਨ੍ਹਾਂ ਕੋਲੇ ਕਰਮ ਹੈ ਕੰਮ ਆ ਕਰਨ ਨੂੰ ਤੇ ਉਹ ਵੀ ਦਸਾਂ ਨਹੁਆਂ ਦਾ, ਤੇ ਮੈਨੂੰ ਤਾਂ ਇਹ ਇੱਕੋ ਹੀ ਗੱਲ ਖੁਸ਼ੀ ਹੁੰਦੀ ਹੁੰਦੀ ਹੈ ਜੇ ਕੋਈ ਖੇਤੀ ਦੀ ਗੱਲ ਕਰਦਾ ਨਾ ਤੇ ਖੇਤੀ ਕਰਦਾ ਤੇ ਮੇਰੇ ਮਨ ਚ ਇੱਕ ਗੱਲ ਆਉਂਦੀ ਆ ਵੀ ਅਸੀਂ ਬਾਬੇ ਨਾਨਕ ਦਾ ਕਿੱਤਾ ਕਰਦੇ ਹਾਂ। ਸੋ ਬਾਬੇ ਨਾਨਕ ਦਾ ਕਿੱਤਾ ਕਰਨ ਦਾ ਇੱਕ ਮਾਣ ਜਿਹਾ ਮਹਿਸੂਸ ਹੋਈ ਜਾਂਦਾ, ਉਹੀ ਚਾਅ ਜਿਹਾ ਚੜਿਆ ਰਹਿੰਦਾ ਵੀ ਅਸੀਂ ਉਹ ਕਿੱਤਾ ਕਰ ਰਹੇ ਹਾਂ ਜਿਹੜੇ ਸਾਡੇ ਬਾਬੇ ਨਾਨਕ ਨੇ ਕੀਤਾ ਸੀ। ਸੋ ਸਹੀ ਮਾਇਨਿਆਂ ਚ ਦੱਸਾਂ ਤਾਂ ਮੈਨੂੰ ਹੋਰ ਕੋਈ ਚੀਜ਼ਾਂ ਦਾ ਇੰਨੀ ਫਰਕ ਪੈਂਦਾ ਨਾ, ਸਖ਼ਤ ਮਿਹਨਤ ਕਰਨ ਦਾ ਫਰਕ ਪੈਂਦਾ ਨਾ, ਮੈਨੂੰ ਕਹੀ ਚਲਾਉਣ ਦਾ ਨਾ ਹਲ ਚਲਾਉਣ ਦਾ ਨਾ ਕਿਸੇ ਵੀ ਚੀਜ਼ ਦਾ ਫਰਕ ਨਹੀਂ ਪੈਂਦਾ, ਕਿਉਂਕਿ ਮੇਰੇ ਜ਼ਿਹਨ ਦੇ ਵਿੱਚ ਇੱਕੋ ਹੀ ਥਾਂ ਟਿਕਿਆ ਹੁੰਦਾ, ਇੱਕੋ ਗੱਲ ਟਿਕੀ ਹੁੰਦੀ ਆ ਵੀ ਮੈਂ ਭਾਗਾਂ ਵਾਲਾ। ਮੈਨੂੰ ਲੋਕ ਸ਼ਾਇਦ ਉਹ ਭਾਗਾਂ ਵਾਲੇ ਸਮਝਦੇ ਹੋਣ ਜਿਹੜੇ ਏਸੀ ਦਫ਼ਤਰਾਂ ਚ ਬਹਿ ਕੇ ਟਾਈਆਂ ਲਾ ਕੇ ਜਾਂ ਹੋਰ ਕਿਤੇ ਥਾਵਾਂ ਤੇ ਕੰਮ ਕਰਦੇ ਹੋਣ, ਉਹ ਆਪਣੇ ਆਪ ਨੂੰ ਬੜਾ ਭਾਗੇ ਸਮਝਦੇ ਹੋਣਗੇ, ਪਰ ਮੈਂ ਆਪਦੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਮੈਂ ਉਹ ਕਿੱਤਾ ਕਰਨ ਜਾ ਰਿਹਾ ਜਾਂ ਉਹ ਕਿੱਤਾ ਕਰ ਰਿਹਾ ਜਿਹੜਾ ਮੇਰੇ ਬਾਬੇ ਨੇ ਕੀਤਾ ਸੀ। ਤੇ ਬਸ ਇਹੀ ਚਾਹ ਤੇ ਇਹੀ ਜਿਹੜਾ ਇੱਕ ਪਿਆਰ ਸਤਿਕਾਰ ਹਰ ਥਾਂ ਤੋਂ ਝਲਕਦਾ ਤੇ ਜੀ ਲੱਗ ਜਾਂਦਾ। ਸੋ ਬਹੁਤ ਚੰਗਾ ਲੱਗਦਾ ਜੀ ਤੁਸੀਂ ਜਦੋਂ ਬਾਬੇ ਨਾਨਕ ਦੇ ਕਿੱਤੇ ਨੂੰ ਅੱਗੇ ਤੋਰਦੇ ਹੋ। ਲਓ ਜੀ ਇੱਧਰ ਭਿੰਦਰ ਕਿਸ਼ਨਪੁਰੀ ਹੋਰਾਂ ਨੇ ਤੜਕੇ ਤੜਕੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਦੇਖੋ ਜੀ ਕਹਿੰਦੇ ਬਾਬੇ ਰਾਮਦੇਵ ਦੇ ਕਾਰੇ, ਤੇ ਉਹਨਾਂ ਨੇ ਸਾਡੇ ਅਮਰੀਕ ਸਿੰਘ ਕੰਡਾ ਭਾਜੀ ਹੋਰਾਂ ਦੀ ਇੱਕ ਕੰਡੇ ਦਾ ਕੰਡਾ ਕਾਫੀ ਪਾਪੂਲਰ ਆ ਜੀ, 20 ਸਾਲ ਹੋ ਗਏ ਤੁਸੀਂ ਅਖਬਾਰਾਂ ਚ ਪੜ੍ਹਦੇ ਰਹਿੰਦੇ ਹੋ ਕੰਡੇ ਦਾ ਕੰਡਾ, ਖੁਦ ਵੀ ਉਹ ਚੰਗੇ ਇੱਕ ਡਾਕਟਰ ਆ ਆਯੁਰਵੈਦਿਕ ਦੇ ਡਾਕਟਰ ਆ ਤੇ ਉਹਨਾਂ ਨੇ ਕਾਫੀ ਵਧੀਆ ਲਿਖਦੇ ਆ। ਉਹਨਾਂ ਨੇ ਇੱਕ ਉਹਨਾਂ ਦੀ ਕਿਤਾਬ ਦੇ ਵਿੱਚੋਂ ਆਓ ਮੂਰਖ ਬਣੀਏ ਦੇ ਵਿੱਚੋਂ ਉਹਨਾਂ ਨੇ ਇੱਕ ਸ਼ੇਅਰ ਕੀਤਾ ਵਿਅੰਗ, ਕਹਿੰਦੇ ਅੱਜ ਇੱਕ ਨਾਮਵਾਰ ਬਾਬੇ ਨੇ ਕਿਹਾ ਕਿ ਸਾਡੀ ਕੰਪਨੀ ਨੇ ਆਹ ਜਿਹੜਾ ਨਮਕ ਪੈਕ ਕੀਤਾ 250 ਸਾਲ ਪੁਰਾਣਾ ਹੈ, ਅਸੀਂ ਇਸ ਨਮਕ ਦੀ 100% ਗਰੰਟੀ ਲੈਂਦੇ ਹਾਂ, ਸਾਡੇ ਨਮਕ ਵਰਗਾ ਕੋਈ ਨਮਕ ਨਹੀਂ, ਇਹ 250 ਸਾਲ ਪੁਰਾਣਾ ਨਮਕ ਹੈ। ਟੀਵੀ ਤੇ ਮਸ਼ਹੂਰੀ ਵੇਖ ਕੇ ਮੋਗੇ ਵਾਲਾ ਕੰਡਾ ਨਮਕ ਲੈਣ ਦੁਕਾਨ ਤੇ ਚਲਾ ਗਿਆ ਤੇ ਨਮਕ ਦੀ ਥੈਲੀ ਲਿਆ ਕੇ ਘਰ ਵਾਲੀ ਨੂੰ ਕਹਿੰਦਾ ਵੇਖ ਆ 250 ਸਾਲ ਪੁਰਾਣਾ ਨਮਕ ਹੈ। ਘਰ ਵਾਲੀ ਨਮਕ ਦੀ ਥੈਲੀ ਨੂੰ ਚੰਗੀ ਤਰ੍ਹਾਂ ਵੇਖ ਕੇ ਕਹਿੰਦੀ ਇਹ ਤਾਂ 30 ਜੂਨ 2018 ਨੂੰ ਚ ਐਕਸਪਾਇਰ ਹੈ, ਵਾਹ ਬਾਬੇ ਨੇ ਐਕਸਪਾਇਰੀ ਹੋਣ ਤੋਂ ਪਹਿਲਾਂ ਹੀ ਕੱਢ ਲਿਆ, ਮੈਂ ਹੀ ਕੱਚਾ ਜਿਹਾ ਹੋ ਗਿਆ, ਆਓ ਮੂਰਖ ਬਣੀਏ ਛਪ ਰਹੀ ਕਿਤਾਬ ਚੋਂ। ਸੋ ਦੇਖੋ ਜੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਬਾਬੇ ਰਾਮਦੇਵ ਦੇ ਘਿਓ ਦੇ ਮਾਮਲੇ ਦੇ ਵਿੱਚ ਵੀ ਅਸੀਂ ਕਿੰਤੂ ਪ੍ਰੰਤੂ ਕਰ ਚੁੱਕੇ ਹਾਂ ਤੇ ਹੁਣ ਕੰਡੇ ਨੇ ਕੰਡਾ ਚਬੋਇਆ। ਵਾਕਈ ਸੱਚਾਈ ਹੈ ਜੀ 250 ਸਾਲ ਪੁਰਾਣਾ ਤੇ ਕਹਿੰਦੇ ਉਹਦੀ ਜਿਹੜੀ ਐਕਸਪਾਇਰੀ ਆ ਉਹ 2018 ਚ ਹੋ ਰਹੀ ਆ। ਸੋ ਕਮਾਲ ਆ, ਹੁਣ ਤੱਕ ਉਹ ਬਾਹਰ ਪਤਾ ਨੀ ਕਿੱਥੇ ਪਿਆ ਰਿਹਾ ਬਿਨਾਂ ਐਕਸਪਾਇਰ ਹੋਏ ਤੇ ਹੁਣ ਐਕਸਪਾਇਰ ਹੋਣ ਚ ਵੀ ਉਹਦੇ ਚ ਸਾਲ ਰਹਿ ਗਿਆ। ਸੋ ਬਹੁਤ ਸਾਰੀਆਂ ਇਹ ਜਿਹੀਆਂ ਗੱਲਾਂ ਹੁੰਦੀਆਂ ਸਾਡੇ ਆਲੇ ਦੁਆਲੇ, ਕਾਮਨ ਸੈਂਸ ਨਾਲ ਹੀ ਕਈ ਗੱਲਾਂ ਸਾਨੂੰ ਪਤਾ ਲੱਗ ਜਾਂਦੀਆਂ ਵੀ ਆਹ ਚੀਜ਼ ਤਾਂ ਕਾਮਨ ਸੈਂਸ ਹੀ ਆ, ਪਰ ਫੇਰ ਵੀ ਕਿਤੇ ਨਾ ਕਿਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ, ਅੱਖਾਂ ਬੰਦ ਕਰਕੇ ਕਿਸੇ ਵੀ ਪਾਸੇ ਨੂੰ ਚੱਲ ਪੈਂਦੇ ਹਾਂ, ਜਿੱਧਰ ਨੂੰ ਭੀੜ ਚੱਲ ਪਈ ਆ ਉੱਧਰ ਨੂੰ ਅਸੀਂ ਚੱਲ ਪੈਂਦੇ ਹਾਂ। ਸੋ ਥੋੜਾ ਜਿਹਾ ਬਚਿਆ ਕਰੀਏ ਜੀ ਭੀੜ ਵਾਲੇ ਪਾਸੇ ਜਾਣ ਤੋਂ। ਤੇ ਪ੍ਰਦੀਪ ਸਿੰਘ ਤੂਰ ਫਰਿਜਨੋ ਵਾਲਿਆਂ ਨੇ ਵੀ ਰੇਡੀਓ ਕਰ ਲਿਆ ਜੀ ਆਉਣ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ। ਸੋ ਤੂਰ ਸਾਹਿਬ ਕੋਈ ਨੀ, ਅੱਜ ਅਸੀਂ ਤੁਹਾਨੂੰ ਵਧੀਆ ਵਧੀਆ ਮੁਲਾਕਾਤਾਂ ਕਰਵਾਉਣੇ ਆ, ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਦਿਖਾਉਣੇ ਆ ਵੀ ਕਿੱਦਾਂ ਦਾ ਟੈਲੈਂਟ ਆਸਟ੍ਰੇਲੀਆ ਦੇ ਵਿੱਚ ਭਰਿਆ ਪਿਆ। ਸੋ ਮੁਲਾਕਾਤਾਂ ਤੋਂ ਪਹਿਲਾਂ ਜੇ ਆਪਾਂ ਇੱਕ ਵਧੀਆ ਜਿਹਾ ਧਾਰਮਿਕ ਗੀਤ ਸੁਣ ਲਈਏ, ਦੇਖਦੇ ਹਾਂ ਪਤਾ ਨੀ ਸਰਬਜੀਤ ਹੋਰਾਂ ਨੇ ਕਿਹੜਾ ਗਾਣਾ ਅੱਜ ਆਪਾਂ ਨੂੰ ਸੁਣਾਉਣਾ। ਮੈਂ ਵੀ ਉਹ ਜ਼ਿਆਦਾ ਪਹਿਲਾਂ ਗਾਣੇ ਬਾਰੇ ਪੁੱਛ ਪੜਤਾਲ ਨਹੀਂ ਕਰਦਾ ਹੁੰਦਾ, ਮੈਨੂੰ ਪਤਾ ਹੀ ਆ ਵੀ ਸਰਬਜੀਤ ਜਿਹੜਾ ਗਾਣਾ ਚੁਣਨਗੇ ਤੇ ਸੁਣਾਉਣਗੇ ਉਹ ਚੰਗਾ ਹੀ ਹੋਣਾ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਦੋਂ ਬਾਅਦ ਛੇਤੀ ਹਾਜ਼ਰ ਹੋ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਪਿਆਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਸਾਨੀ ਸਾਨੀ ਸਦਾਨੀ ਰੇ ਸਾਰੇ ਨੀ ਸਦਾਨੀ ਸਾਪਾ ਮਾਰੇ ਮਗ ਸਾਗਰੇ
ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਬੜਾ ਖੂਬਸੂਰਤ ਜਿਹੜਾ ਇੱਕ ਸਾਨੂੰ ਕਲਾਮ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਕਲਾ, ਇੰਨੀਆਂ ਕਲਾਵਾਂ ਦੇ ਭਰੇ ਹੋਏ ਸਨ ਤੇ ਉਹਨਾਂ ਚ ਜਿਹੜੀ ਉਹਨਾਂ ਦੀ ਜਿਹੜੀ ਕਸ਼ਾਇਰਾਨਾ ਕਲਾ ਸੀ ਉਹ ਬਾਕਮਾਲ ਸੀ ਜੀ। ਬੜੇ ਵੱਧ ਯੂਜ ਕਰਦੇ ਸੀ ਫਾਰਸੀ ਤੇ ਬੜੇ ਬੜੇ ਭਾਸ਼ਾਵਾਂ ਦੇ ਸ਼ਬਦ ਯੂਜ ਕਰਕੇ ਤੇ ਉਹਨਾਂ ਨੇ ਬੜੇ ਸੋਹਣੇ ਜਿਹੜੀਆਂ ਰਚਨਾਵਾਂ ਸਾਡੇ ਲਈ ਦਿੱਤੀਆਂ। ਇਹ ਇੱਕ ਜਿਹੜੀ ਬੜਮੁੱਲੀ ਰਚਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਤੇ ਤੁਸੀਂ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੁਣਿਆ ਇਹ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਬਲੈਕ ਪ੍ਰਿੰਸ ਮੂਵੀ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਗਾਇਨ ਕੀਤਾ ਸੀ, ਇਹ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨੂੰ ਗਾਇਨ ਕੀਤਾ ਸੀ। ਸੋ ਬਹੁਤ ਚੰਗਾ ਲੱਗਦਾ ਸੁਬਾ ਸੁਬਾ ਇੱਕ ਚੰਗੇ ਸੁਰ ਤੇ ਚੰਗੀ ਗੱਲ ਸੁਣਨਾ। ਪ੍ਰਦੀਪ ਸਿੰਘ ਤੂਰ ਫਰਿਜ਼ਨੋ ਵਾਲੇ ਹੱਸ ਰਹੇ ਆ ਜੀ ਮੇਰੇ ਡੀ ਟੀ 14 ਦੇ ਉੱਤੇ, ਤੇ ਡੀ ਟੀ 14 ਦਾ ਹੁਣ ਮੈਨੂੰ ਵਿਖਿਆਨ ਥੋੜਾ ਜਿਹਾ ਕਰਨਾ ਪੈਣਾ। ਡੀ ਟੀ 14 ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਵੀ ਇਹ ਡੀ ਟੀ 14 ਕੀ ਹੋ ਗਿਆ, ਇਹ ਕਿਹੜੀ ਗੱਲ ਹੋ ਗਈ। ਡੀ ਟੀ 14 ਮੇਰੇ ਨਾਲ ਦੇ ਜਿਹੜੇ ਮਾਡਲ ਲੋਕ ਆ, ਜਾਣੀ ਕਿ 50 ਵਰਿਆਂ ਵਾਲੇ ਮਾਡਲ ਆ, ਉਹਨਾਂ ਲੋਕਾਂ ਨੂੰ ਪਤਾ ਵੀ ਡੀ ਟੀ 14 ਕੀ ਸੀ। ਡੀ ਟੀ 14 ਇੱਕ ਟਰੈਕਟਰ ਸੀਗਾ ਜੀ ਜਿਹੜਾ ਕਿ ਜਿਹਦਾ ਇੰਜਨ ਉਸ ਟਾਈਮ ਦੇ ਵਿੱਚ ਕਹਿ ਸਕਦੇ ਹਾਂ ਸਟੀਲ ਹੈਡ ਨਹੀਂ ਸੀਗਾ ਤੇ ਉਹ ਇੱਕ ਹੀਟ ਲਾ ਕੇ ਸਟਾਰਟ ਹੋਣ ਵਾਲਾ ਇੰਜਨ ਸੀ ਤੇ ਉਹਨੂੰ ਪਹਿਲਾਂ ਹੀਟਰ ਦੇਣਾ ਪੈਂਦਾ ਹੁੰਦਾ ਸੀ, ਹੀਟ ਲਾ ਕੇ ਤੇ ਫਿਰ ਉਹ ਸਟਾਰਟ ਹੁੰਦਾ ਤੇ ਉਦੋਂ ਪਿੰਡਾਂ ਦੇ ਵਿੱਚ ਮਕੈਨਿਕਾਂ ਦੀ ਕਮੀ ਹੁੰਦੀ ਤੇ ਹੀਟਰ ਦਾ ਜਿਹੜਾ ਸਪਰਿੰਗ ਆ ਉਹ ਛੇਤੀ ਸੜ ਜਾਂਦਾ ਸੀ, ਉਹ ਇੰਨਾ ਕੁ ਵਧੀਆ ਨਹੀਂ ਸੀ, ਅੱਜ ਦੇ ਆਧੁਨਿਕ ਯੁੱਗ ਵਰਗਾ ਹੀਟਰ ਨਹੀਂ ਸੀ ਉਹ, ਤੇ ਉਹ ਸਪਰਿੰਗ ਸੜ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਗਰਮ ਕਰਨ ਦਾ ਇੱਕੋ ਤਰੀਕਾ ਰਹਿ ਜਾਂਦਾ ਵੀ ਉਹਦੇ ਥੱਲੇ ਧੂਈਂ ਪਾ ਲੈਂਦੇ, ਟਰੈਕਟਰ ਦੇ ਥੱਲੇ ਧੂਈਂ ਪਾ ਕੇ ਦੇਖੋ ਕਿੱਡਾ ਵੱਡਾ ਰਿਸਕ ਲੈਂਦੇ ਸੀ। ਤੇਲ ਵਾਲਾ ਟਰੈਕਟਰ ਤੇ ਆਮ ਹੀ ਜ਼ਿਮੀਦਾਰ ਉਹਦੇ ਥੱਲੇ ਧੂਈਆਂ ਪਾ ਕੇ ਬਹਿ ਜਾਂਦੇ ਸੀ, ਤੜਕੇ ਤੜਕੇ ਬੈਠ ਕੇ ਸਿਰੀ ਪਾਲੀ ਨੇ ਆਉਣਾ ਤੇ ਟਰੈਕਟਰ ਹੇਠ ਧੂਈਂ ਪਾ ਕੇ ਬਹਿ ਜਾਣੀ ਤੇ ਜੇ ਧੂਈਂ ਨਾਲ ਟਰੈਕਟਰ ਦਾ ਤੇਲ ਤੂਲ ਪੂਰਾ ਗਰਮ ਹੋ ਜਾਣਾ ਤੇ ਫਿਰ ਉਹ ਸਟਾਰਟ ਕਰਨਾ। ਤੇ ਕਈ ਵਾਰ ਤਾਂ ਡੀ ਟੀ 14 ਟਰੈਕਟਰ ਜਿਹੜੇ ਘਰੇ ਹੁੰਦਾ ਸੀ, ਵੈਸੇ ਤਾਂ ਬਹੁਤ ਰੇਅਰ ਚਾਂਸ ਹੁੰਦੇ ਸੀ ਪਿੰਡ 'ਚ ਇੱਕ ਅੱਧਾ ਟਰੈਕਟਰ ਹੁੰਦਾ ਸੀ ਕਿਸੇ ਪਿੰਡ 'ਚ ਹੀ ਹੁੰਦਾ ਸੀ, ਪਰ ਜਦੋਂ ਫਿਰ ਥੋੜੇ ਜਿਹੇ ਡੀ ਟੀ 14 ਪਿੰਡਾਂ 'ਚ ਆ ਗਏ ਤਾਂ ਉਦੋਂ ਕੀ ਹੋਇਆ ਵੀ ਉਦੋਂ ਲੋਕ ਨਾ ਉਹ ਗਲੀ 'ਚ ਬਿਜਲੀ ਨਹੀਂ ਲੰਘਦੇ ਹੁੰਦੇ ਸੀ, ਤੜਕੇ ਤੜਕੇ ਆਖਦੇ ਨਾ ਜੀ ਇੱਧਰ ਦੀ ਲੰਘਦੇ, ਧੱਕਾ ਲਾਉਣ ਲਾ ਲੈਣਗੇ ਤੇ ਉਹ ਕੀ ਖੜਾ ਹੁੰਦਾ, ਮੇਰੇ ਵਰਗਾ ਬੰਦਾ ਮਾਰ ਕੇ ਖੜਾ ਹੁੰਦਾ ਤੇ ਲੰਘਦੇ ਟੱਪਦੇ ਨੂੰ, ਉਹ ਬਾਈ ਯਾਰ ਇੱਕ ਮਿੰਟ ਆਈ ਆ ਜਾ ਚਾਹ ਪੀ ਲੈ ਤੂੰ, ਆਪਾਂ ਟਰੈਕਟਰ ਸਟਾਰਟ ਕਰਦੇ ਹਾਂ, ਤੇ ਉਹ ਜਾਂ ਤਾਂ ਧੱਕਾ ਲਾਉਣ ਲਾ ਲੈਂਦੇ ਜਾਂ ਪੁਲੀਆਂ ਮਾਰਨ ਲਾ ਦਿੰਦੇ, ਤੇ ਪੁਲੀਆਂ ਵੀ ਜਿਹਨੇ ਪੁਲੀ ਖਿੱਚੀ ਆ ਜਾਂ ਮਾਰੀ ਆ ਉਹਨੂੰ ਪਤਾ ਵੀ ਪੁਲੀ ਕੀ ਚੀਜ਼ ਹੁੰਦੀ ਆ। ਤੇ ਮੈਂ ਤਾਂ ਜ਼ਿੰਦਗੀ ਚ ਬਹੁਤ ਸਾਰੇ ਪੁਲੀਆਂ ਦੇ ਮਾਮਲੇ ਚ ਜੁੜਿਆ ਰਿਹਾ, ਤੇ ਮੇਰੇ ਇੱਕ ਬੜੀ ਵਧੀਆ ਯਾਦ ਵੀ ਪੁਲੀ ਦੇ ਮਾਮਲੇ ਚ ਆਉਂਦੀ ਹੈ। ਟਰੈਕਟਰ ਜਿਹੜਾ ਪੁਲੀ ਨਾਲ ਸਟਾਰਟ ਹੁੰਦਾ ਸੀ, ਤਾਂ ਹੈਂਡਲ ਨਾਲ ਤਾਂ ਇਕੱਲਾ ਬੰਦਾ ਸਟਾਰਟ ਕਰ ਲੈਂਦਾ ਸੀ, ਪੁਲੀ ਨਾਲ ਕਈ ਜਣਿਆਂ ਨੂੰ ਰਲ ਕੇ ਖਿੱਚ ਕੇ ਰੱਸਾ ਸਟਾਰਟ ਕਰਨਾ ਪੈਂਦਾ ਸੀ। ਤੇ ਇੱਕ ਵਾਰੀ ਮੇਰੇ ਯਾਦ ਆ ਵੀ ਇੱਕ ਅਸੀਂ ਟਰੱਕ ਲਿਆ ਤੇ ਬੈਡਫੋਰਡ ਗੱਡੀ, ਤੇ ਉਹ ਟਰੱਕ ਜਦੋਂ ਸਟਾਰਟ ਨਹੀਂ ਹੁੰਦਾ ਸੀ ਬੈਟਰੀ ਨਾਲ ਜਾਂ ਹੋਰ, ਤੇ ਉਹਨੂੰ ਪੁਲੀ ਨਾਲ ਕਰਨਾ ਪੈਂਦਾ ਸੀ, ਤੇ ਜਗਾੜ ਫਿੱਟ ਕਰ ਲਿਆ। ਦਿੱਲੀ ਤੋਂ ਲਿਆ ਸੀ, ਦਿੱਲੀ ਤੋਂ ਤਾਂ ਬਾਅਦ ਚ ਜਦੋਂ ਅਸੀਂ ਆਪਦੇ ਪਿੰਡ ਲਿਆਏ ਤੇ ਉੱਥੇ ਉਹਨੂੰ ਪੁਲੀ ਤੇ ਚੱਲਦਾ ਕਰ ਲਿਆ। ਸੌਖਾ ਤਰੀਕਾ ਸੀ, ਆਰਾਮ ਨਾਲ ਦੋ ਜਣੇ ਪੁਲੀ ਖਿੱਚਦੇ ਤੇ ਸਟਾਰਟ ਕਰ ਲੈਂਦੇ। ਪਰ ਜਦੋਂ ਉਹਨੂੰ ਵੇਚਣ ਵਾਸਤੇ ਦੁਬਾਰੇ ਦਿੱਲੀ ਲੈ ਕੇ ਗਏ 5-7 ਸਾਲਾਂ ਬਾਅਦ, ਤੇ ਉਹ ਦਿੱਲੀ ਮਾਇਆਪੁਰੀ ਦੇ ਵਿੱਚ ਨਾ ਉਹ ਪੁਲੀ ਪਾ ਕੇ ਤੇ ਜਦੋਂ ਸਟਾਰਟ ਕਰਕੇ ਦਿਖਾਉਣ ਲੱਗੇ ਉੱਥੇ, ਤੇ ਉੱਥੇ ਮਾਇਆਪੁਰੀ ਦੇ ਲੋਕ ਇਕੱਠੇ ਹੋ ਗਏ ਦੇਖਣ ਵੀ ਆਹ ਕੀ ਜਗਾੜ ਆ। ਤੇ ਉਹ ਜਦੋਂ ਸਟਾਰਟ ਕਰਨ ਲੱਗੇ ਤੇ ਅਸੀਂ ਦੋ ਜਣਿਆਂ ਨੇ ਫੜ ਕੇ ਖਿੱਚਤਾ, ਤੇ ਉਹ ਇੱਕ ਨਾ ਇੱਕ ਸਪੈਸ਼ਲ ਸਾਊਂਡ ਨਿਕਲਦਾ ਹੁੰਦਾ ਸੀ ਜਿਵੇਂ ਜਦੋਂ ਪੁਲੀ ਖਿੱਚਦੇ ਸੀ ਤਾਂ ਕਿ ਰਿਦਮ ਬਣ ਜੇ, ਉਹ ਲੈ ਇਹ ਲੈ, ਏਦਾਂ ਦਾ ਇੱਕ ਸਾਈਨ ਹੁੰਦਾ ਸੀ ਰੱਸਾ ਖਿੱਚਣ ਵੇਲੇ, ਤੇ ਉਹ ਬੋਲ ਕੇ ਜਦੋਂ ਅਸੀਂ ਰੱਸਾ ਖਿੱਚਿਆ ਸਟਾਰਟ ਹੋ ਗਿਆ। ਉਦੋਂ ਬਾਅਦ ਉੱਥੋਂ ਦੇ ਲੋਕਲ ਦੋ ਚਾਰ ਨੌਜਵਾਨ ਕਹਿੰਦੇ ਲੈ ਅਸੀਂ ਵੀ ਕਰਕੇ ਦੇਖੀਆ, ਤਾਂ ਕਿਆ ਬਾਤ ਹੀ ਸੈਲਫ ਆ। ਜਦੋਂ ਪਾ ਕੇ ਖਿੱਚਣ ਲੱਗੇ ਤੇ ਉਹਨਾਂ ਨੂੰ ਰੱਸਾ ਬੈਕ ਖਿੱਚ ਲਿਆ ਕਰੇ ਤੇ ਉਹਨਾਂ ਤੋਂ ਰੱਸਾ ਖਿੱਚਿਆ ਨਾ ਜਾਵੇ, ਤਾਂ ਫਿਰ ਉਹ ਕਹਿੰਦੇ ਯਾਰ ਅਸਲ ਚ ਤੁਸੀਂ ਜਿਹੜੀ ਇੱਕ ਗੱਲ ਜੀ ਕਹਿਣੇ ਹੋ ਨਾ ਅਸੀਂ ਉਹ ਨੀ ਕਹਿ ਰਹੇ, ਜੇ ਉਹ ਕਹੀਏ ਤਾਂ ਸਟਾਰਟ ਹੋਊਗਾ। ਉਹਨਾਂ ਨੂੰ ਲੱਗਿਆ ਸ਼ਾਇਦ ਇਹ ਜਾਦੂ ਮੰਤਰ ਜਾਂ ਟੂਣਾ ਹੀ ਆ। ਤਾਂ ਫਿਰ ਜਦੋਂ ਉਹਨਾਂ ਨੂੰ ਐਕਸਪਲੇਨ ਕੀਤਾ ਵੀ ਇਹ ਰਿਦਮ ਬਣਾਉਣ ਲਈ ਆ, ਵੀ ਤੁਹਾਡਾ ਜ਼ੋਰ ਸਾਰਿਆਂ ਦਾ ਇਕੱਠਾ ਪਵੇ, ਇਹ ਪਿਓਰ ਦੇਸੀ ਪਿੰਡਾਂ ਵਾਲਿਆਂ ਦੀ ਬਣਾਈ ਹੋਈ ਇੱਕ ਫਾਰਮੂਲਾ, ਜਿਹੜਾ ਮੈਥ ਦਾ ਫਾਰਮੂਲਾ, ਇਹ ਲਓ ਜਿਹਨੂੰ ਕਹਿਣੇ ਆ, ਤੇ ਉਹਦੇ ਨਾਲ ਫਿਰ ਕਿਤੇ ਨਾ ਕਿਤੇ ਤਾਕਤ ਇਕੱਠੀ ਹੋ ਜਾਂਦੀ ਆ। ਸੋ ਉਹ DT-14 ਦੀ ਗੱਲ ਆ ਜੀ, ਉਸ DT-14 ਦੇ ਨੂੰ ਸਟਾਰਟ ਕਰਨ ਤੇ ਟਾਈਮ ਲੱਗਦਾ ਸੀ, ਪਰ ਉਦੋਂ ਬਾਅਦ ਉਹ ਢੱਠਾ ਸੀ, ਬਹੁਤ ਤਗੜਾ ਟਰੈਕਟਰ ਸੀ, ਕੁਛ ਹੀ ਜੋੜ ਲਓ ਦੇ ਮਗਰ ਉਹੀ ਖਿੱਚੀ ਤੁਰਿਆ ਫਿਰਦਾ। ਸੋ ਲੋਕ ਇਸ ਕਰਕੇ ਤੜਕੇ ਤੜਕੇ ਦੀ ਤਕਲੀਫ ਨੂੰ ਭੁੱਲ ਜਾਂਦੇ ਸੀ, ਕਿਉਂਕਿ ਉਹ ਖੇਤ ਦੇ ਵਿੱਚ ਇੱਕ ਜਰਵਾਣਾ ਸਿੱਧ ਹੁੰਦਾ ਸੀ। ਸੋ ਤਾਂ ਕਰਕੇ ਪ੍ਰਦੀਪ ਤੂਰ ਮੇਰੇ ਤੇ ਹੱਸ ਰਹੇ ਆ, ਫ੍ਰਿਜਨੋ ਵਾਲੇ ਕਹਿੰਦੇ ਵੀ DT-14 ਵਾਲੀ ਗੱਲ ਚੰਗੀ ਕਹੀ ਹੈ। ਮੈਂ ਜੀ ਦੇਖੋ, ਉਹ ਕਹੀ ਨੀ, ਮੈਂ ਕੋਈ ਲਾ ਕੇ ਨੀ ਕਹੀ, ਕਹੀ ਜਾਂਦੀ ਆਪੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ, ਬਹੁਤ ਸਾਰੇ ਸੁਨੇਹੇ ਆ ਰਹੇ, ਆਪਾਂ ਨਾਲ ਨਾਲ ਲੈਣੇ ਆ ਜੀ। ਸਾਡੇ ਨਾਲ ਕੋਲੇ ਜੁੜਿਆ ਜੀ ਸਰ ਮੁਹੱਬਤ ਸਿੰਘ ਹੋਰਾਂ ਨੇ ਸਾਨੂੰ ਇੱਕ ਧਿਆਨ ਦਵਾਇਆ ਜੀ, ਇੱਕ ਗੱਲਬਾਤ। ਕਹਿੰਦੇ ਸਟਾਪ ਔਨ ਦਾ ਸੇਲ ਆਫ ਮਹਾਨ ਕੋਸ਼ ਬਾਏ ਪੰਜਾਬੀ ਯੂਨੀਵਰਸਿਟੀ, ਪਲੀਜ਼ ਰੀਜ਼ਨ ਟੂ ਤੇ ਰੋਸ਼ਨੀ ਪਾਇਓ ਜੀ। ਦੇਖੋ ਜੀ, ਮਹਾਨ ਕੋਸ਼, ਜੇ ਮਹਾਨ ਕੋਸ਼ ਗੱਲ ਕਰੀਏ ਤੇ ਸ਼ਬਦ ਕੋਸ਼ ਦੀ ਜਿਹੜੀ ਗੱਲ ਕਰੀਏ ਤਾਂ ਜਿਹੜਾ ਅਸਲੀ ਜਿਹੜਾ ਉਹਨਾਂ ਦਾ ਨਾਂ ਹੈਗਾ ਗੁਰਸ਼ਬਦ ਰਤਨਕਾਰ ਮਹਾਨ ਕੋਸ਼, ਤੇ ਜਿਹੜੇ ਜਿਹਦੇ ਮੂਲ ਲੇਖਕ ਨੇ ਭਾਈ ਕਾਨ ਸਿੰਘ ਨਾਭਾ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਜਿਹੜੀ ਬੜਮੁੱਲੀ ਦੇਣ ਸਾਨੂੰ ਦਿੱਤੀ ਸੀ, ਦਿੱਤੀ ਆ ਜਾਂ ਕਹਿ ਸਕਦੇ ਹਾਂ, ਤੇ ਉਸ ਬੜਮੁੱਲੀ ਦੇਣ ਦੇ ਵਿੱਚ ਉਹਨਾਂ ਨੇ ਕੋਈ ਪਹਿਲੂ ਕੋਈ ਪੱਖ ਨਹੀਂ ਛੱਡਿਆ ਸੀ। ਜਿਹੜਾ ਸ਼ਬਦਾਵਲੀ ਜਿਹੜੀ ਸਾਨੂੰ ਲੋੜ ਪੈਂਦੀ ਹੈ ਜੀਵਨ ਦੇ ਵਿੱਚ ਲੋੜ ਪੈਂਦੀ, ਤੇ ਬੜੇ ਹੀ ਸਰਲ ਤਰੀਕੇ ਨਾਲ ਉਹ ਐਕਸਪਲੇਨ ਕੀਤਾ ਹੋਇਆ। ਉਸ ਤੋਂ ਬਾਅਦ ਕੀ ਹੋਇਆ ਵੀ ਉਸ ਤੋਂ ਬਾਅਦ ਇਹ ਵੱਖਰੇ ਵੱਖਰੇ ਪਬਲਿਸ਼ਰ ਆ ਜਿਹੜੇ ਇਹਨੂੰ ਛਾਪਦੇ ਗਏ ਤੇ ਛਾਪੀ ਜਾਂਦੇ ਆ ਤੇ ਛਾਪ ਕੇ ਆਪਦੀ ਜਿਹੜਾ ਕਮਾਈ ਦਾ ਸਾਧਨ ਬਣਾ ਰਹੇ ਆ। ਪਰ ਪਿਛਲੇ ਦਿਨੀ ਜਿਹੜੀ ਮਹਾਨ ਕੋਸ਼ ਜਿਹੜਾ ਕਾਪੀ ਛਾਪੀ ਆ ਲਾਹੌਰ ਬੁੱਕ ਸਟੋਰ ਨੇ, ਮੈਨੂੰ ਲੱਗਦਾ ਉਹ ਛਾਪੀ ਆ, ਤੇ ਉਸ ਕਾਪੀ ਦੇ ਵਿੱਚ ਕੁਝ ਇੱਕ ਚੀਜ਼ਾਂ ਜਿਹੜੀਆਂ ਮਿਸ ਇਨਫੋਰਮੇਸ਼ਨ ਆ, ਜਿਹੜੀ ਕਿ ਪਹਿਲਾਂ ਵਾਲੀਆਂ ਚ ਨਹੀਂ ਸੀ, ਹੁਣ ਉਹ ਆਈਆਂ, ਪਹਿਲਾਂ ਨਹੀਂ ਸਨ, ਤੇ ਇਸ ਕਰਕੇ ਉਹ ਮਿਸ ਇਨਫੋਰਮੇਸ਼ਨ ਨੂੰ ਲੋਕਾਂ ਤੱਕ ਜਦੋਂ ਜਾਂਦੀ ਆ ਜਾਂ ਰਿਕਾਰਡ, ਜਾਂ ਹੁਣ ਮੇਰੇ ਕੋਲੇ ਜਿਹੜਾ ਮਹਾਨ ਕੋਸ਼ ਪਏ ਆ, ਮੇਰੇ ਕੋਲੇ ਇਸ ਤਰ੍ਹਾਂ ਮੇਰਾ ਪੁਰਾਣਾ ਜਿਹੜਾ ਮਹਾਨ ਕੋਸ਼ ਸੀ ਕੋਈ ਲੈ ਗਿਆ, ਮੁੜ ਕੇ ਦੇ ਕੇ ਨਹੀਂ ਗਿਆ, ਤੇ ਮੈਂ ਨਵਾਂ ਮੰਗਾਇਆ। ਹੁਣ ਜਿਹੜਾ ਨਵਾਂ ਮਹਾਨ ਕੋਸ਼ ਮੰਗਾਇਆ ਉਹਦੇ ਵਿੱਚ ਕੁਝ ਕਹੇ ਜਿਹੀਆਂ ਗੱਲਾਂ ਲਿਖੀਆਂ ਜਿਹੜੀਆਂ ਕਿ ਸਹੀ ਨਹੀਂ ਹੈ, ਤੇ ਵੈਸੇ ਵੀ ਧਰਮ ਨੂੰ ਵੀ ਹਰਟ ਕਰਦੀਆਂ, ਖਾਸ ਕਰਕੇ ਹਰਗੋਬਿੰਦ ਸਿੰਘ ਜੀ, ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਮਿਸ ਇਨਫੋਰਮੇਸ਼ਨ ਦਿੱਤੀ ਆ। ਤੇ ਇਹਨਾਂ ਚੀਜ਼ਾਂ ਨੂੰ ਹੁਣ ਦੇਖੋ, ਇੱਕ ਸਿੱਧੇ ਤੌਰ ਦੇ ਉੱਤੇ ਇੱਕ ਘੁੱਟ ਘੁਸਫੈਟ ਮੰਨਿਆ ਜਾਂਦਾ। ਜੇ ਅੱਜ ਅਸੀਂ ਦਸਮ ਗ੍ਰੰਥ ਦੇ ਮਾਮਲੇ ਦੇ ਵਿੱਚ ਜੇ ਇਹ ਗੱਲ ਉੱਠਦੀ ਆ ਵੀ ਭਾਈ ਗੁਰੂ ਸਾਹਿਬ ਦੀ ਬਾਣੀ 300-400 ਪੰਨਾ ਤੇ ਬਾਕੀ ਪੰਨੇ ਵਿੱਚ ਐਡ ਆਨ ਹੋਏ ਆ, ਆਮ ਜਿਹੜੇ ਮਸ਼ੀਨਰੀ ਲੋਕ ਇਸ ਗੱਲ ਤੇ ਉਂਗਲ ਉਠਾਉਂਦੇ ਆ, ਭਾਵੇਂ ਦਸਮ ਗ੍ਰੰਥ ਨੂੰ ਮੰਨਣ ਵਾਲੇ ਲੋਕ ਇਸ ਨੂੰ ਨਹੀਂ ਮੰਨਦੇ, ਪਰ ਕਿਤੇ ਨਾ ਕਿਤੇ ਇਹ ਗੱਲਾਂ ਆਉਂਦੀਆਂ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਗਮਣੀ ਦੇ ਮਾਮਲੇ ਚ ਗੱਲ ਆਉਂਦੀ ਆ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਵਿੱਚੋਂ ਸੰਪਾਦਨਾ ਤਾਂ ਧਿਆਈ ਨਹੀਂ ਤੇ ਲਾਸਟ ਪੇਜ ਖਾਲੀ ਪਿਆ ਹੋਣਾ ਸੀ ਤੇ ਉਹਦੇ ਵਿੱਚ ਕਿਸੇ ਨੇ ਇਹ ਰਾਗਮਾਲਾ ਦਾ ਜਿਹੜਾ ਜ਼ਿਕਰ ਕਰ ਦਿੱਤਾ। ਸੋ ਇਹ ਗੱਲਾਂ ਨਾ ਬਹੁਤ ਸੀਰੀਅਸ ਹੁੰਦੀਆਂ ਜਦੋਂ ਕਿਸੇ ਵੀ ਇਤਿਹਾਸ ਨਾਲ ਛੇੜਖਾਨੀ ਕਰਨੀ, ਇਤਿਹਾਸ ਨਾਲ ਖੇਡਣਾ। ਸਿਰਫ 20 ਸਾਲ ਲੱਗਦੇ ਆ, ਇਤਿਹਾਸ ਬਦਲ ਜਾਂਦਾ। ਨਵੀਂ ਜਨਰੇਸ਼ਨ ਨੇ ਉਹੀ ਪੜ੍ਹਨਾ, ਉਹੀ ਸੁਣਨਾ, ਉਹੀ ਦੇਖਣਾ ਜਿਹੜਾ ਤੁਸੀਂ ਪਰੋਸਿਆ। ਸੋ ਇਹ ਕਿਸੇ ਬੰਦੇ ਨੇ ਸ਼੍ਰੋਮਣੀ ਕਮੇਟੀ ਤੱਕ ਨਿਗਾਹ ਪਹੁੰਚਾਈ ਸੀ ਜੀ, ਤੇ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ ਰੋਕ ਲਾ ਦਿੱਤੀ ਹੈ ਫਿਲਹਾਲ, ਤੇ ਜਿਹੜੀਆਂ ਕਾਪੀਆਂ ਗਈਆਂ ਉਹ ਵਾਪਸ ਮੰਗਾਉਣ ਦੀ ਕੋਸ਼ਿਸ਼ ਹੈ, ਪਰ ਮੈਨੂੰ ਨਹੀਂ ਲੱਗਦਾ ਉਹ ਵਾਪਸ ਕਿਸੇ ਢੰਗ ਚ ਨਹੀਂ ਆ ਸਕਦੀਆਂ। ਇਹ ਤਾਂ ਇਹ ਗੱਲ ਜ਼ਰੂਰ ਵਧੀਆ ਹੈਗੀ ਵੀ ਮਹਾਨ ਕੋਸ਼ ਦੀ ਜਿਹੜੀ ਵਿਕਰੀ ਆ ਉਹ ਸਾਲ ਦੀ ਗਿਣਤੀ ਦੇ ਵਿੱਚ ਹੀ ਹੁੰਦੀ ਆ। ਉਹ ਲੋਕ ਉਹੀ ਲੋਕ ਲੈਂਦੇ ਆ ਜਿਹੜੇ ਲਿਖਣ ਪੜ੍ਹਨ ਦੇ ਸ਼ੌਕੀਨ ਆ ਜਾਂ ਭਾਸ਼ਾ ਨਾਲ ਰਚਨਾ ਚਾਹੁੰਦੇ ਆ ਜਾਂ ਇਤਿਹਾਸ ਦੇ ਸ਼ੌਕੀਨ ਆ, ਤੇ ਇਸ ਕਰਕੇ ਹੋ ਸਕਦਾ ਵੀ ਲਿਮਿਟਡ ਸੇਲ ਹੋਈ ਹੋਵੇ 100-250 ਦੀ ਕਾਪੀ ਦੀ, ਤੇ ਉਹ ਕੋਸ਼ਿਸ਼ ਕੀਤੀ ਜਾ ਸਕੇ ਵੀ ਉਹ ਵਾਪਸ ਬੁਲਾ ਲਈ ਜਾਵੇ ਕਾਪੀ। ਪਰ ਕਿਤੇ ਨਾ ਕਿਤੇ ਊਨਤਾ ਹੀ ਹੋਈ ਆ, ਤੇ ਉਹ ਵੀ ਊਨਤਾ ਹੀ ਜੇ ਅਸੀਂ ਮਹਾਨ ਕੋਸ਼ ਨੂੰ ਕਹੀਏ ਤਾਂ ਜੇ ਅਸੀਂ ਸਾਡੇ ਕੋਲ ਗੁਰਬਾਣੀ ਰੂਪੀ ਅਥਾਹ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਤਾਂ ਜੇ ਭਾਸ਼ਾ ਦੇ ਰੂਪ ਦੇ ਵਿੱਚ ਜੇ ਗੁਰਮੁਖੀ ਦੀ ਇੱਕ ਡਿਕਸ਼ਨਰੀ ਦੇ ਰੂਪ ਦੇ ਵਿੱਚ ਗੁਰਮੁਖੀ ਦੇ ਮਾਮਲੇ ਚ ਕਹੀਏ ਤਾਂ ਇਹ ਵੀ ਇੱਕ ਕੋਸ਼ ਆ, ਮਹਾਨ ਹੀ ਆ ਜੀ, ਜਿਹਦੇ ਵਾਕਈ ਇਹਦਾ ਨਾਮ ਮਹਾਨ ਕੋਸ਼ ਜਿਹੜਾ ਰੱਖਿਆ ਗਿਆ, ਜਿਹਦੇ ਨਾਲ ਕਿ ਆਉਣ ਵਾਲੀਆਂ ਜਨਰੇਸ਼ਨ ਨੂੰ ਪੰਜਾਬੀ ਦੀ ਅਮੀਰੀ ਨਾਲ ਪੰਜਾਬੀ ਦੇ ਵਿੱਚ ਕੀ ਕੁਛ ਆ, ਕਿਵੇਂ ਆ, ਕਿੱਥੇ ਆ, ਉਹ ਜੁੜਿਆ ਜਾਊਗਾ। ਸੋ ਖਾਸ ਕਰਕੇ ਗੁਰਮੁਖੀ ਦੇ ਪੰਜਾਬੀ ਚ ਵੀ ਗੁਰਮੁਖੀ ਲਿਪੀ ਦੇ ਵਿੱਚ। ਸੋ ਇਹ ਉਨਤਾ ਹੀ ਹੋਈ ਹੈ ਜੀ, ਤਾਂ ਕਰਕੇ ਇਹਦੇ ਉੱਤੇ ਹੋਇਆ, ਪਰ ਕੋਸ਼ਿਸ਼ ਆ ਜੀ ਆਉਣ ਵਾਲੇ ਦਿਨਾਂ ਚ ਇਸ ਨੂੰ ਸੁਧਾਰ ਲਿਆ ਜਾਊਗਾ। ਤੇ ਕੁਲਦੀਪ ਸਿੰਘ ਬੱਲ ਸਾਡੇ ਨਾਲ ਜੁੜਿਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਮੈਨੂੰ ਕੰਮ ਤੇ ਲੱਗਦੇ ਆ ਜੋ। ਧਣੀ ਸਾਹਿਬ ਹੋਰੇ ਵੀ ਜੁੜੇ ਆ, ਤੇ ਉਹਨਾਂ ਨੇ ਗੁੱਡ ਮਾਰਨਿੰਗ ਭਾਜੀ ਕਿਹਾ ਜੀ, ਗੁੱਡ ਮਾਰਨਿੰਗ ਜੀ ਤੁਹਾਨੂੰ ਵੀ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਗੋਇੰਗ ਗੁੱਡ ਬਰਾੜ ਸਾਹਿਬ, ਬਚਪਨ ਯਾਦ ਆ ਗਿਆ, ਕਿਆ ਬਾਤ ਹੀ ਸੀ ਉਹ ਟਾਈਮ। ਸਾਡੇ ਜੀਟਰ ਹੁੰਦਾ ਸੀ, ਅਸੀਂ ਉਹਨੂੰ ਪਿੱਛੇ ਹੈਂਡਲ ਲਗਾ ਕੇ ਸਟਾਰਟ ਕਰ ਲੈਂਦੇ ਸੀ। ਦੇਖੋ ਜੀਟਰ ਟਰੈਕਟਰ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਵਧੀਆ ਟਰੈਕਟਰ ਸੀ। ਉਸ ਜੀਟਰ ਟਰੈਕਟਰ ਨੇ ਜ਼ਿਮੀਦਾਰੀ ਦੇ ਵਿੱਚ, ਹੁਣ ਮੈਥੋਂ ਸੁਣ ਨਹੀਂ ਲੱਗ ਗਿਆ ਤਾਂ ਫਿਰ ਜੀਟਰ ਦੀਆਂ ਵੀ ਸੁਣਾ ਦਿੰਦਾ, ਤੁਸੀਂ ਆਖੋਗੇ ਪਤਾ ਨਹੀਂ ਇਹ ਕੀ ਕੁਛ ਕਰਦਾ ਰਿਹਾ। ਦੇਖੋ ਮੇਰੇ ਵਰਗਾ ਬੰਦਾ ਜਿਹਨੇ ਕੰਮ ਕੁਛ ਨਹੀਂ ਕੀਤਾ, ਸਿਰਫ ਆਹੀ ਚੀਜ਼ਾਂ ਨਾਲ ਪੰਗੇ ਲਏ ਆ, ਇਸ ਕਰਕੇ ਮੈਨੂੰ ਲੱਗਦਾ ਮੇਰੀਆਂ ਯਾਦਾਂ ਬਹੁਤ ਆ। ਤਾਂ ਜੀਟਰ ਟਰੈਕਟਰ ਦੀ ਜਿਹੜੀ ਕ੍ਰਾਂਤੀ ਕੀ ਆਈ ਸੀ ਜੀਟਰ ਟਰੈਕਟਰ ਨਾਲ, ਜੀਟਰ ਟਰੈਕਟਰ ਨਾਲ ਦੋ ਕ੍ਰਾਂਤੀਆਂ ਆਈਆਂ ਸੀ ਜ਼ਿਮੀਦਾਰੀ ਦੇ ਵਿੱਚ। ਇੱਕ ਤਾਂ ਜੀਟਰ ਟਰੈਕਟਰ ਨੇ ਪਹਿਲੀ ਵਾਰ ਪ੍ਰੈਸ਼ਰ ਬ੍ਰੇਕ ਟਰੈਕਟਰ ਦੇ ਇੰਟਰੋਡਿਊਸ ਕੀਤੇ ਸੀ, ਤੇ ਉਹ ਜ਼ਿਮੀਦਾਰੀ ਲਈ ਬਹੁਤ ਵੱਡੀ ਚੀਜ਼ ਸੀ, ਕਿਉਂਕਿ ਪਹਿਲਾਂ ਜਿਹੜੇ ਟਰੈਕਟਰ ਆ ਰਹੇ ਸੀ, ਮੈਸੀ ਆ ਰਿਹਾ ਸੀ, ਹੋਰ ਆ ਰਿਹਾ ਸੀ, ਉਹਨਾਂ ਦੇ ਬ੍ਰੇਕ ਐਡੇ ਵਧੀਆ ਨਹੀਂ ਸੀ, ਤੇ ਕਈ ਵਾਰੀ ਨਾ ਜਿਨ੍ਹਾਂ ਦੇ ਬ੍ਰੇਕਾਂ ਦੇ ਸਿੱਧੇ ਲੋਟ ਪੈਡਲ ਹੁੰਦਾ ਸੀ, ਉਹਨਾਂ ਦੇ ਉੱਤੇ ਖੜਾ ਹੋ ਕੇ ਬੰਦੇ ਨੂੰ ਰੋਕਣਾ ਪੈਂਦਾ ਸੀ, ਤੇ ਕਾਫੀ ਔਖੇ ਟਰੈਕਟਰਾਂ ਦੀ ਜਿਹੜੀ ਰੋਕਦੇ ਸੀ। ਇਹ ਤਾਂ ਟਰੈਕਟਰਾਂ ਦੀ ਸਪੀਡ ਨਹੀਂ ਸੀ, ਸਪੀਡ 10-15 ਕਿਲੋਮੀਟਰ ਦੀ ਸੀ, ਪਰ ਬ੍ਰੇਕ ਉਹਨਾਂ ਦੇ ਬਹੁਤ ਕਿਤੇ ਖਰਾਬ ਬ੍ਰੇਕ ਹੁੰਦੇ ਸਨ। ਤੇ ਜੀਟਰ ਟਰੈਕਟਰ ਨੇ ਪਹਿਲੀ ਵਾਰ ਜਿਹੜੇ ਬ੍ਰੇਕਾਂ ਦੇ ਵਿੱਚ ਜਿਹੜਾ ਪ੍ਰੈਸ਼ਰ ਬ੍ਰੇਕ ਇੰਟਰੋਡਿਊਸ ਕੀਤਾ ਸੀ। ਪਰ ਇਹ ਵੱਖਰੀ ਗੱਲ ਸੀ ਵੀ ਜ਼ਿਮੀਦਾਰ ਤੋਂ ਕਿਵੇਂ ਨਾ ਕਿਵੇਂ ਜਿਹੜਾ ਬ੍ਰੇਕ ਆਇਲ ਡੁੱਲ ਜਾਂਦਾ, ਜਾਂ ਕਿਤੇ ਉਹ ਜਿਹੜੀ ਬ੍ਰੇਕ ਆਇਲ ਵਾਲੀ ਸਾਈਡ ਤੇ ਸ਼ੀਸ਼ੀ ਲੱਗੀ ਸੀ ਉਹ ਫੁੱਟ ਜਾਂਦੀ ਤੇ ਪਾਈਪ ਲੈ ਜਾਂਦੀ, ਤਾਂ ਉਦੋਂ ਬਾਅਦ ਫਿਰ ਪਤਾ ਕੀ ਕਰਦਾ ਸੀ ਜ਼ਿਮੀਦਾਰ, ਜ਼ਿਮੀਦਾਰ ਕੋਲੇ ਨਾ ਤਾਂ ਪੈਸਾ ਸੀ ਇੰਨਾ, ਤੇ ਨਾ ਹੀ ਇੰਨੇ ਸਾਧਨ ਸੀ ਵੀ ਕਿੱਥੋਂ ਜਾ ਕੇ ਉਹ ਬ੍ਰੇਕ ਫਲੂਇਡ ਲਿਆਉਂਦਾ। ਤਾਂ ਉਹਦੀ ਥਾਂ ਤੇ ਉਹ ਕੀ ਕਰਦਾ ਸੀਗਾ, ਉਹਦੀ ਥਾਂ ਦੇ ਉੱਤੇ ਉਹ ਸਾਬਣ ਦਾ ਘੋਲ ਬਣਾ ਕੇ ਨਾ, ਤੇ ਉਹ ਉਹਦੇ ਚ ਪਾ ਲੈਂਦਾ ਸੀ, ਕਿਉਂਕਿ ਉਹਨੂੰ ਇੱਕ ਕੂੜਾ ਪਦਾਰਥ ਹੀ ਚਾਹੀਦਾ ਹੁੰਦਾ ਸੀ, ਤੇ ਕਈ ਵਾਰੀ ਉਹਦੇ ਨਾਲ ਬਲੌਕ ਵੀ ਹੋ ਜਾਂਦਾ। ਪਰ ਮੈਂ ਖੁਦ ਉਹ ਸਾਬਣ ਦੇ ਘੋਲ ਦਾ ਤਜਰਬਾ ਆਪਦੇ ਅੱਖੀਂ ਦੇਖਿਆ ਤੇ ਆਪ ਬਣਾ ਕੇ ਵੀ ਪਾਉਂਦਾ ਰਿਹਾ, ਕਿਉਂਕਿ ਮੇਰੇ ਕੋਲੇ ਤਕਰੀਬਨ ਇੱਥੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਤੱਕ ਵੀ ਇੱਕ 2011 ਨਾਮ ਟਰੈਕਟਰ ਸੀਗਾ, ਓਲਡ ਮਾਡਲ 2011 ਜਿਹੜਾ ਕਿ ਜੀਟਰ ਕੰਪਨੀ ਨੇ ਇਹਨਾਂ ਦੇ HMT ਬੰਨੀ ਉਹ ਤਿਆਰ ਕੀਤਾ ਹੋਇਆ ਸੀ। ਪਹਿਲਾਂ ਉਹ ਜੀਟਰ ਹੁੰਦੀ ਸੀ ਕੰਪਨੀ, ਬਾਅਦ ਚ ਇੰਡੀਆ ਚ HMT ਨੇ ਉਹਨੂੰ ਕਨਵਰਟ ਕਰ ਲਿਆ ਸੀ। ਤਾਂ ਉਹ ਵੀ ਇੱਕ ਤਰੀਕਾ ਸੀ। ਤੇ ਦੂਜੀ ਉਹ ਚ ਇੰਟਰੋਡਿਊਸ ਕੀਤਾ ਸੀਗਾ ਜੀ ਪ੍ਰੈਸ਼ਰ ਆਪਣਾ ਏਅਰ ਕੰਪਰੈਸਰ, ਜੀਟਰ ਟਰੈਕਟਰ ਦੇ ਵਿੱਚ ਏਅਰ ਕੰਪਰੈਸਰ ਲੱਗਿਆ ਹੋਇਆ ਸੀ, ਜਿਹਦੇ ਨਾਲ ਕਿ ਜੇ ਕਿਤੇ ਜ਼ਿਮੀਦਾਰ ਦੇ ਟਰੈਕਟਰ ਦੇ ਟਾਇਰ ਦੀ ਹਵਾ ਨਿਕਲ ਜਾਣੀ ਖੇਤ ਖੂਤ ਦੇ ਵਿੱਚ, ਤਾਂ ਉਹ ਜ਼ਿਮੀਦਾਰ ਉਸੇ ਏਅਰ ਕੰਪਰੈਸਰ ਨਾਲ, ਟਰੈਕਟਰ ਦੇ ਏਅਰ ਕੰਪਰੈਸਰ ਨਾਲ ਹੀ ਹਵਾ ਭਰ ਸਕਦਾ ਸੀ। ਸੋ ਕ੍ਰਾਂਤੀ ਸੀ ਉਸ ਟਾਈਮ ਇਹ ਇੱਕ ਕਿਸਮ ਦੀ ਜਿਹੜੀ ਜੀਟਰ ਟਰੈਕਟਰ ਬਣੀ ਵੱਲ ਲਿਆਂਦੀ ਗਈ। ਸੋ ਅੱਜ ਯਾਦ ਆ ਗਿਆ ਜੀ ਜੀਟਰ। ਸੋ ਬੜਾ ਚੰਗਾ ਲੱਗਦਾ ਯਾਦਾਂ ਮੈਨੂੰ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਬਹੁਤ ਸਾਰੇ ਲੋਕਾਂ ਲਈ ਅੱਜ ਇਹ ਗੱਲਾਂ ਬੋਰਿੰਗ ਹੋਣਗੀਆਂ ਸ਼ਹਿਰੀ ਲੋਕਾਂ ਲਈ ਵੀ ਕੀ ਇਹ DT-14 ਕੀ ਜੀਟਰ ਕਿਹੜੀਆਂ ਪੁਲੀਆਂ ਕਿਹੜੇ ਰੱਸੇ ਕਿਹੜੇ ਹੈਂਡਲਾਂ ਦੀਆਂ ਗੱਲਾਂ ਕਰਨ ਲੱਗ ਗਏ ਪਰ ਜ਼ਿਆਦਾਤਰ ਜਿਹੜੇ ਲੋਕ ਖੇਤੀ ਨਾਲ ਜੁੜੇ ਆ ਜ਼ਿਮੀਦਾਰ ਨਾਲ ਜੁੜੇ ਆ ਪਿਛੋਕੜ ਨਾਲ ਜੁੜੇ ਆ ਉਹਨਾਂ ਨੂੰ ਮੈਨੂੰ ਲੱਗਦਾ ਮੇਰੇ ਵਾਂਗੂ ਉਹਨਾਂ ਦੇ ਮੂੰਹ ਤੇ ਰੌਣਕ ਵੀ ਹੋਊਗੀ ਉਹਨਾਂ ਨੂੰ ਚਾਹ ਵੀ ਹੋਊ ਤੁਸੀਂ ਹੁਣ ਮੈਂ ਤੁਹਾਨੂੰ ਆਪਣੀ ਸ਼ਕਲ ਨਹੀਂ ਦਿਖਾ ਸਕਦਾ ਤੇ ਜੇ ਦਿਖਾ ਸਕਦਾ ਹੁੰਦਾ ਰੇਡੀਓ ਤੇ ਤਾਂ ਤੁਸੀਂ ਹੈਰਾਨ ਹੁੰਦੇ ਵੀ ਮੇਰੇ ਚਿਹਰੇ ਤੇ ਚਮਕ ਆਈ ਪਈ ਹੈ ਗੱਲਾਂ ਨਾਲ ਇਹ ਵੈਸੇ ਤਾਂ ਚਮਕ ਕਾਲੇ ਰੰਗ ਦੀ ਆਊਗੀ ਜੇ ਰੰਗ ਆਏ ਨਾ ਭੁਲੇਖੇ ਚ ਰਹੋ ਤੇ ਪਰ ਚਮਕ ਜ਼ਰੂਰ ਆ ਜੇ ਜੋ ਮਰਜ਼ੀ ਰੰਗ ਆ ਉਹਦੇ ਤੇ ਚਮਕ ਆ ਕਿਉਂਕਿ ਮੇਰੇ ਦਿਲ ਲੱਗਦੀਆਂ ਗੱਲਾਂ ਅੱਜ ਤੁਸੀਂ ਪੁੱਛ ਲਈਆਂ ਸੋ ਬਹੁਤ ਮਿਹਰਬਾਨੀ ਪਰਮਜੀਤ ਬਾਈ ਅੱਗੇ ਸਾਡੇ ਨਾਲ ਈਮੇਲ ਜੁੜੇ ਆ ਜੀ ਈਮੇਲ ਦੇ ਜ਼ਰੀਏ ਪ੍ਰਭ ਸਿਮਰਨ ਅਜੀਤ ਸਿੰਘ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੰਟੂ ਬਰਾੜ ਬਾਈ ਤੇ ਸਭ ਹਰਮਾ ਰੇਡੀਓ ਸੁਣਨ ਵਾਲਿਆਂ ਨੂੰ ਸੋ ਤੁਹਾਨੂੰ ਵੀ ਬਹੁਤ ਪਿਆਰ ਭਰੀ ਫਤਿਹ ਆ ਜੀ ਪ੍ਰਭ ਸਿਮਰਨ ਬਾਈ ਜੀ ਤੇ ਉਮੀਦ ਆ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਗੁਰਿੰਦਰ ਸਿੰਘ ਜੁੜੇ ਆ ਜੀ ਸਤਿ ਸ੍ਰੀ ਅਕਾਲ ਨਾਈਸ ਐਕਸਪਲੇਨੇਸ਼ਨ ਅਬਾਊਟ DT-14 ਵਾਜ ਏ ਵਨ ਸਿਲੰਡਰ ਟਰੈਕਟਰ ਵਿਦ ਹੈਂਡ ਕਲੱਚ ਔਨ ਦਾ ਸਾਈਡ ਗੁਰਿੰਦਰ ਸਿੰਘ ਫਰੋਮ ਵਰਜੀਨੀਆ USA ਮੈਂ ਕਿਹਾ ਕਿਆ ਬਾਤ ਆ ਜੀ ਸਾਰਾ ਕੁਛ ਤੁਸੀਂ ਜਿਹੜਾ ਉਹ ਚਿੱਤਰਤਾ ਤੇ ਇੱਕ ਥਿੰਨੀ ਵੀ ਸੀ ਅਜੇ ਟਰੈਕਟਰ ਦੀ ਜਿਹੜਾ ਉੱਤੋਂ ਤੁਸੀਂ ਟਰੈਕਟਰ ਦਾ ਜਿਹੜਾ ਆਮ ਟਰੈਕਟਰ ਚੌੜੇ ਹੁੰਦੇ ਆ ਉਹ ਕਿਤੇ ਨਾ ਕਿਤੇ ਥਿੰਨੀ ਸੀ ਉਹਦਾ ਸ਼ੋਅ ਤੇ ਉਹ ਸਾਰੀ ਚੀਜ਼ ਤੇ ਉਹਦੇ ਚ ਜਿਹੜੀ ਸੀਟ ਸੀਗੀ ਉਹ ਕਮਾਣੀ ਜੰਪ ਵਾਲੀ ਸੀਟ ਹੁੰਦੀ ਸੀ ਤੁਹਾਡੇ ਸ਼ਾਇਦ ਯਾਦ ਹੋਵੇ ਤੇ ਆਮ ਲੋਕ ਜਿਹੜਾ ਪੇਂਡੂ ਲੋਕ ਬੱਠਲ ਵਾਲੀ ਸੀਟ ਵੀ ਉਹਨੂੰ ਕਹਿੰਦੇ ਸੀ ਵੀ ਬੱਠਲ ਜਿਹਾ ਲੱਗਿਆ ਹੁੰਦਾ ਸੀ ਪਰ ਉਹਨੂੰ ਜੰਪ ਸੀ ਜਿਹੜਾ ਉਸ ਟਾਈਮ ਚ ਸ਼ੌਕਰ ਨਹੀਂ ਹੁੰਦੇ ਸੀ ਕਮਾਣੀ ਦਾ ਜੰਪ ਦਿੱਤਾ ਹੁੰਦਾ ਸੀ ਕਮਾਣੀ ਦੀ ਪੱਤੀ ਨਾਲ ਬਣਾ ਕੇ ਉਹ ਲਾਈ ਹੁੰਦੀ ਸੀ ਸੋ ਯਾਦਾਂ ਸਾਰਿਆਂ ਦੀਆਂ ਤਾਜ਼ੀਆਂ ਹੋਈਆਂ ਜੀ DT-14 ਨਾਲ ਅੱਜ ਬਰਿੰਦਰ ਸਿੰਘ ਜੁੜਿਆ ਜੀ ਗੁੱਡ ਮਾਰਨਿੰਗ ਕਹਿ ਰਿਹਾ ਜੀ ਬਹੁਤ ਮਿਹਰ ਗੁੱਡ ਮਾਰਨਿੰਗ ਮਹਿੰਦਰ ਬਾਈ ਤੁਹਾਨੂੰ ਧਨੀ ਸਾਹਿਬ ਕਹਿੰਦੇ ਜੀ ਕਹਿੰਦੇ ਸਾਡੇ ਨਾਨਕੇ ਘਰ ਟਰੈਕਟਰ ਹੁੰਦਾ ਸੀ ਚਲੋ ਜੀ ਕਿਤੇ ਨਾ ਕਿਤੇ ਤੁਸੀਂ ਨਾਨਕੇ ਗਏ ਜ਼ਰੂਰ ਟਰੈਕਟਰ ਦੇ ਝੂਟੇ ਲਏ ਹੋਣੇ ਆ ਤੇ ਤੁਹਾਨੂੰ ਵੀ ਚੰਗੀਆਂ ਲੱਗੀਆਂ ਹੋਣੀਆਂ ਗੱਲਾਂ ਤੇ ਰਾਜਮਹਿੰਦਰ ਬਾਈ ਜੁੜਿਆ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ 2011 ਦੇ 2011 ਦੇ ਸਵਿਚ ਵੀ ਹੁੰਦਾ ਸੀ ਸਟਾਰਟ ਕਰਨ ਲਈ ਹਾਂਜੀ ਹਾਂਜੀ ਉਹ ਜਿਵੇਂ ਦੂਜਾ ਨੱਪਣ ਵਾਲਾ ਸਵਿਚ ਹੁੰਦਾ ਸੀਗਾ ਚਾਬੀ ਘੁਮਾਉਣ ਵਾਲਾ ਨਹੀਂ ਹੁੰਦਾ ਸੀ ਤੇ ਉਹ ਵੀ ਇੱਕ ਨਵੀਂ ਚੀਜ਼ ਸੀ ਖਾਸ ਕਰਕੇ ਬੱਸਾਂ ਟਰੱਕਾਂ ਚ ਉਦੋਂ ਆਉਂਦਾ ਹੁੰਦਾ ਸੀ ਤੇ ਪਰ ਫਿਰ ਜੋ ਜੀਟਰ ਟਰੈਕਟਰ ਨੇ ਜਿਹੜਾ ਸਵਿਚ ਵਾਲਾ ਟਰੈਕਟਰ ਕੱਢਿਆ ਸੀ ਨਾ ਕਿ ਚਾਬੀ ਵਾਲਾ ਸੀ ਸੋ ਕਾਫੀ ਚੀਜ਼ਾਂ ਚ ਮੈਂ ਤਾਂ ਹੁਣ ਵੀ ਦੇਖ ਰਿਹਾ ਅੱਜ ਕੱਲ ਗੱਡੀਆਂ ਦੇ ਵਿੱਚ ਫਿਰ ਉਹੀ ਚਾਬੀ ਦੀ ਥਾਂ ਤੇ ਸਵਿਚ ਆਉਂਦੀ ਜਾਂਦੀ ਆ ਤੇ ਕਿਤੇ ਨਾ ਕਿਤੇ ਜੀਟਰ ਵਾਲੇ ਉਦੋਂ ਪਹਿਲਾਂ ਹੀ ਇਹ ਚੀਜ਼ਾਂ ਪੇਸ਼ ਕਰ ਚੁੱਕੇ ਸੀਗੇ ਦੇਖ ਲਓ ਵਕਤ ਵਕਤ ਦੀਆਂ ਗੱਲਾਂ ਹੁੰਦੀਆਂ ਬਿਲਕੁਲ ਰਾਜ ਬਾਈ ਤੁਸੀਂ ਸਾਡੀ ਜਿਹੜੀ ਜਾਣਕਾਰੀ ਚ ਹੋਰ ਵਾਧਾ ਕੀਤਾ ਗੌਰਵ ਸ਼ਰਮਾ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਉਹਨਾਂ ਨੇ ਨਿੱਕੇ ਨਿੱਕੇ ਟੂਲ ਸੰਦ ਦਿਖਾਏ ਆ ਕਿਸੇ ਨੇ ਬਣਾਏ ਕਹੀ ਕੁਰਪੇ ਦਾਤੀਆਂ ਤੰਗਲੀ ਆਹ ਲਵੋ ਜੀ ਬਰਾੜ ਸਾਹਿਬ ਤੁਹਾਡੇ ਹਜੂ ਤੁਹਾਡੇ ਜ਼ਰੂਰ ਹੁਣ ਮਰਿੰਡਾ ਮੋਟਰਸ ਵਾਲਿਆਂ ਦੇ ਤੋਂ ਨਾ ਮੰਗਵਾਇਓ ਅੱਛਾ ਅੱਛਾ ਉਹ ਆਪਾਂ ਕਈਆਂ ਮੰਗਵਾਈਆਂ ਸੀ ਨਾ ਪਿਛਲੇ ਦਿਨੀ ਮਰਿੰਡਾ ਮੋਟਰ ਤੋਂ ਤੇ ਉਹ ਅੱਜ ਹੁਣ ਸੰਦ ਜਿਹੜੇ ਬਾਕੀ ਰਹਿੰਦੇ ਸੰਦ ਸੀ ਗੌਰਵ ਸ਼ਰਮਾ ਹੋਰਾਂ ਨੇ ਬਿਨੀ ਪੈਗ ਤੋਂ ਭੇਜਤੇ ਆ ਜੀ ਤੁਹਾਡੇ ਨਾਲ ਫੋਟੋ ਸਾਂਝੀ ਕਰਦੇ ਆ ਮੇਰੇ ਹਿਸਾਬ ਨਾਲ 30-40 ਸੰਦ ਆ ਜੀ ਇਕੱਠੇ ਇੰਨੇ ਸੰਦ ਇੰਨੇ ਦੇਖੋ ਤੰਗਲੀ ਦੀ ਮੈਨੂੰ ਕੋਈ ਬਾਹਲੀ ਲੋੜ ਨੀ ਤੂੜੀ ਤਾੜੀ ਵਾਲਾ ਇੱਥੇ ਕੰਮ ਹੈ ਨੀ ਦੱਤ ਲਓ ਜੀ ਕੌਲ ਆ ਗਈ ਰਾਜਮਿੰਦਰ ਬਾਈ ਹੋਰਾਂ ਦੀ ਆਪਾਂ ਕੌਲ ਹੀ ਲੈ ਲਈਏ ਪਹਿਲਾਂ ਅੱਜ ਬਸ ਹੈਲੋ ਹਾਂਜੀ ਰਾਜ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ
ਬੜੇ ਵਧੀਆ ਵੀਰ ਜੀ ਇੱਥੇ ਪਿੰਡਿਆਂ ਦੀ ਕੌਸਤਾ ਬਰਵੇਚ ਸੀ ਅੱਜ ਵਿਕਟੋਰੀਆ ਦੀ ਕੌਸਤਾ ਬਰਵੇਚ ਦੀ
ਅੱਛਾ
ਦਿੱਲੀ ਡੇਲ ਵਾਲੀ ਸਾਈਡ ਤੇ ਕੇ ਜਾ
ਰਹਾ ਗਿਆ ਅੱਛਾ 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 ਕੀ ਬਾਤ ਹੈ
ਜੀ ਮੈਲਬਨ ਦਾ ਕੌਸਤਾ ਭੜਿਆ ਭਾਜੀ ਇਹ ਵੀ ਸਵਰਗ ਹੈ ਇੱਥੇ ਮਾਜ ਪਰ ਟਰੈਕਟਰਾਂ ਦਾ ਹੀ ਕਰਨਾ ਹੈ ਜੀ ਜਿਆਦਾ ਤਾਰੀਆਂ ਗਰਾਂਟੀਆਂ ਪਈਆਂ ਨਹੀਂ ਸਾਡੀਆਂ ਤੇ 2011 ਦੇ ਨਾ ਭਾਜੀ ਇੰਜਨ ਦੇ ਵਿੱਚ ਇੱਕ ਸੁੱਚ ਹੁੰਦਾ ਸੀ ਉਹਨੂੰ ਨੱਪ ਕੇ ਉਹ ਘੁੱਗੀ ਦੀ ਠਾਣ ਘੁਮਾਈ ਦੀ ਹੁੰਦੀ ਸੀ ਉਸ ਤੋਂ ਬਾਅਦ ਉਹ ਸਟਾਰਟ ਹੁੰਦਾ ਹੁੰਦਾ ਸੀ ਉਹ ਜੇ ਹੁੰਦਾ ਨਹੀਂ ਹੁੰਦਾ ਭਾਜੀ
ਪਹਿਲੀ ਵਾਰ ਆਇਆ ਸੀ ਇੱਕ ਸਪੀਡ ਸੀ ਅੱਗੇ ਪਿੱਛੇ ਦੀ ਉਹਨਾਂ ਦੀ ਮੈਨੂੰ ਲੱਗਦਾ ਹੁਣ ਅੱਜ ਜੇ ਮੈਂ ਇੰਟਰਵਿਊ ਨਾ ਕਰਨੀਆਂ ਹੁੰਦੀਆਂ ਨਾ ਜੇ ਅੱਜ ਇੰਟਰਵਿਊ ਨਾ ਕਰਨੀਆਂ ਹੁੰਦੀਆਂ ਤਾਂ ਮੈਂ ਲੋਕਾਂ ਨੂੰ ਜ਼ਰੂਰ ਸਵਾਲ ਕਰਨਾ ਸੀ ਵੀ ਆਸ਼ੇ ਟਰੈਕਟਰ ਦਾ ਹੈਂਡਲ ਮਾਰਦੇ ਨੇ ਕਿਹਨੇ ਕਿਹਨੇ ਹੱਥ ਤੜਵਾਏ ਆ ਤੇ ਉਹ ਫੇਰ ਮੈਨੂੰ ਲੱਗਦਾ ਬਹੁਤ ਸਾਰੇ ਨਿਕਲੇ ਆਉਂਦੇ ਜਿਨ੍ਹਾਂ ਨੂੰ ਬੈਕ ਮਾਰ ਕੇ ਹੱਥ ਟੁੱਟਿਆ ਹੁੰਦਾ ਮੇਰਾ ਤਾਂ ਟੁੱਟਿਆ ਹੋਇਆ ਭਾਈ ਹੋਰ ਮੈਨੂੰ ਪਤਾ ਨੀ
ਬਾਕੀ ਸਾਡੇ ਕੋਲ ਇੱਕ ਸਵਰਾਜ ਹੁੰਦਾ ਸੀ ਜੀ 720 ਜਿਹੜਾ ਛੋਟਾ ਨਾ ਉਹਦਾ ਇੱਕ
ਜੀ ਜੀ ਜੀ
ਹੁੰਦਾ ਸੀ।
ਚਲੋ ਭਾਜੀ ਟਾਈਮ ਨਾ ਜਿਆਦਾ ਸੋ ਬਹੁਤ ਮਿਹਰਬਾਨੀ ਰਾਜ ਭਾਈ। ਸੋ ਦੋਸਤੋ ਆਪਾਂ ਲੈਣੇ ਹੁਣ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੀ ਇੱਕ ਗੀਤ ਸੁਣਦੇ ਤੇ ਗੀਤ ਦੌਰਾਨ ਅਸੀਂ ਜੋੜਦੇ ਹਾਂ ਜੀ ਜਿਹੜੇ ਸਾਲਟ ਬ੍ਰਿਜ ਫਿਲਮ ਦੀ ਗੱਲ ਮੈਂ ਕਰਦਾ ਸੀ ਕੈਨਬਰਾ ਦੇ ਨੌਜਵਾਨ ਅਭਿਜੀਤ ਹੋਰਾਂ ਨੇ ਬਣਾਈ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਛੇਤੀ ਉਹਨਾਂ ਨੂੰ ਲਾਈਨ ਤੇ ਲੈਂਦੇ ਹਾਂ ਤੇ ਤੁਸੀਂ ਇੱਕ ਗੀਤ ਤੇ ਬ੍ਰੇਕ ਦਾ ਆਨੰਦ ਮਾਣੋ।
ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਹੌਸਲਾ ਮੈਨੂੰ ਨਾ ਬਣ ਕੇ ਸੱਜਣ ਨਹੀਂ ਉਹ ਠੱਗਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਪਚਦੇ ਨੇ ਖਾਂਦੇ ਸਦਾ ਹੱਕ ਦੇ ਚਾਰ ਛਿੱਲੜਾ ਨੂੰ ਦੇਖ ਕੇ ਜੋ ਯਾਰ ਬਣਦੇ ਲੋੜ ਪੈਣ ਤੇ ਤੇ ਫੋਨ ਵੀ ਨੀ ਚੱਕਦੇ ਚੰਗੇ ਦਿਨਾਂ ਨੂੰ ਨਾ ਦੇਖ ਤਿੰਨ ਮਾੜੇ ਭੁੱਲੀਏ ਚੰਗੇ ਦਿਨਾਂ ਨੂੰ ਨਾ ਦੇਖ ਤਿੰਨ ਮਾੜੇ ਭੁੱਲੀਏ ਯਾਰ ਯਾਰਾਂ ਨਾਲ ਬੈਠੇ ਸਦਾ ਸਭ ਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਹੌਸਲਾ ਮੈਨੂੰ ਨਾ ਛੱਲਾ ਸਾਗਰ ਦੀ ਕੀਨੇ ਕਾਬੂ ਕਰੀਆਂ ਰੈਵ ਅੰਜਰਾ ਨਾ ਉੱਚੀਆਂ ਹਵਾ ਚ ਉੱਡੀਏ ਰੈਵ ਅੰਜਰਾ ਨਾ ਉੱਚੀਆਂ ਹਵਾ ਚ ਉੱਡੀਏ ਫਲ ਨੀਵੇਂ ਆ ਰੁੱਖਾਂ ਨੂੰ ਸਦਾ ਲੱਗਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਡੋਰਾ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਹੌਸਲਾ ਮੈਨੂੰ ਨਾ
ਦੋਸਤੋ ਗੀਤ ਸੁਣ ਰਹੇ ਸੀ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਣਾ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਿਹਾ ਜੀ ਸਰਬਜੀਤ ਸਿੰਘ ਪਟਿਆਲਾ ਦੇ ਸਟੂਡੀਓ ਤੋਂ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਅੱਜ ਆਪਾਂ ਮੁਲਾਕਾਤਾਂ ਕਰਨੀਆਂ ਜੀ, ਤੇ ਉਹਨਾਂ ਵਿੱਚੋਂ ਇੱਕ ਮੁਲਾਕਾਤ ਤਕਰੀਬਨ ਆਪਾਂ ਲੋਕਲ ਟੈਲੈਂਟ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੋਕਲ ਟੈਲੈਂਟ ਜਿਵੇਂ ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਸੈਟਅਪ ਦੇ ਦੌਰ ਦੇ ਵਿੱਚੋਂ ਨਿਕਲ ਕੇ ਜਾ ਰਹੇ ਹਾਂ ਤੇ ਲੋਕਲ ਟੈਲੈਂਟ ਉਭਰ ਕੇ ਬਾਹਰ ਆ ਰਿਹਾ, ਸ਼ੌਕ ਆ ਜਿਹੜੇ ਉਹ ਪਗਾਉਣ ਦਾ ਬੇਲਾ ਆ ਗਿਆ, ਹਰ ਬੰਦਾ ਆਪੋ ਆਪਣੇ ਸ਼ੌਕ ਪਗਾ ਰਿਹਾ। ਤੇ ਇਸ ਟੈਲੈਂਟ ਦੇ ਵਿੱਚ ਕਈ ਵਾਰੀ ਤਾਂ ਕੀ ਹੁੰਦਾ ਵੀ ਕਈ ਸ਼ੌਕ ਸਸਤੇ ਸ਼ੌਕ ਹੁੰਦੇ ਆ, ਮੇਰੇ ਵਰਗਾ ਸਸਤੇ ਤਰੀਕੇ ਨਾਲ ਉਹ ਸ਼ੌਕ ਵੀ ਪੂਰਾ ਕਰ ਲੈਂਦਾ ਤੇ ਆਪਣੀ ਪੜਾਸ ਵੀ ਕੱਢ ਲੈਂਦਾ। ਕਈ ਸ਼ੌਕ ਬੜੇ ਮਹਿੰਗੇ ਹੁੰਦੇ ਆ ਤੇ ਖਾਸ ਕਰਕੇ ਵਿਦੇਸ਼ ਦੀ ਧਰਤੀ ਦੇ ਵਿੱਚ ਉਹ ਪਾਲਣੇ ਕਾਫੀ ਔਖੇ ਆ, ਤਾਂ ਪਰ ਫੇਰ ਵੀ ਕੋਈ ਗੱਲ ਨੀ ਜੀ, ਸਾਧਨ ਉਹ ਜੇ ਬਣ ਜਾਂਦੇ ਆ, ਜਿਗਰੇ ਉਹ ਜੇ ਲੋਕਾਂ ਨੂੰ ਵਾਹਿਗੁਰੂ ਬਖਸ਼ ਦਿੰਦਾ ਤੇ ਉਹ ਜੇ ਕੰਮਾਂ ਨੂੰ ਵੀ ਹੱਥ ਪਾ ਲੈਂਦੇ ਆ ਲੋਕ। ਹੁਣ ਜੇ ਕੋਈ ਫੀਚਰ ਫਿਲਮ ਬਣਾਉਣ ਦੀ ਗੱਲ ਕਰੀਏ, ਹਿੰਦੀ ਫੀਚਰ ਫਿਲਮ ਬਣਾਉਣ ਦੀ ਗੱਲ ਕਰੀਏ, ਤਾਂ ਸਾਡੇ ਮੂਹਰੇ ਵੱਡੇ ਬਜਟ, ਵੱਡੀ ਕਾਸਟਿੰਗ, ਵੱਡੇ ਕੰਮ ਸਾਹਮਣੇ ਆ ਜਾਂਦੇ ਆ ਤੇ ਹਰੇਕ ਬੰਦੇ ਦਾ ਹੌਸਲਾ ਨਹੀਂ ਪੈਂਦਾ ਇਸ ਪ੍ਰੋਜੈਕਟ ਦੇ ਵਿੱਚ ਜਾਣ ਲਈ। ਪਰ ਪਹਿਲੀ ਵਾਰ ਹੋ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਹਿੰਦੀ ਫੀਚਰ ਫਿਲਮ ਜਿਹੜੀ ਬਣ ਕੇ ਤਿਆਰ ਆ ਤੇ ਉਹ ਛੇਤੀ ਤੁਹਾਡੇ ਰੂਬਰੂ ਹੋਣ ਜਾ ਰਹੀ ਆ, ਤੇ ਫਿਲਮ ਦਾ ਨਾਂ ਜੀ ਸਾਲਟ ਬ੍ਰਿਜ, ਤੇ ਇਹਨੇ ਫਿਲਮ ਨੂੰ ਜਿਹੜੇ ਬਣਾਉਣ ਵਾਲੇ ਅਭਿਜੀਤ ਜੀ ਸਾਡੇ ਨਾਲ ਜੁੜ ਚੁੱਕੇ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਪਰ ਪਹਿਲਾਂ ਹੀ ਮੈਂ ਉਹਨਾਂ ਤੋਂ ਮਾਫੀ ਮੰਗਦਾ ਵੀ ਮੈਨੂੰ ਗੱਲਬਾਤ ਕਰਨੀ ਪੈਣੀ ਆ ਹਿੰਦੀ ਦੇ ਵਿੱਚ ਜੀ, ਤੇ ਪਰ ਹਿੰਦੀ ਮੇਰੀ ਇੰਨੀ ਵਧੀਆ ਨਹੀਂ, ਸੋ ਕਿਤੇ ਨਾ ਕਿਤੇ ਹਮਕੋ ਤੁਮਕੋ ਹੋ ਜਾਣੀ ਆ, ਸੋ ਮਾਫੀ ਚਾਹੁੰਦੇ ਹਾਂ ਜੀ। ਤੁਸੀਂ ਸਰੋਤੇ ਤਾਂ ਚੱਲ ਅੱਜ ਇਸ ਚੀਜ਼ ਨੂੰ ਇੰਟਰਟੇਨ ਦੇ ਤੌਰ ਤੇ ਲੈ ਲਿਓ ਜੇ ਮੇਰੀ ਹਿੰਦੀ ਦੇ ਵਿੱਚ ਕੋਈ ਗੜਬੜਾਵੇ, ਪਰ ਫਿਰ ਵੀ ਮੈਂ ਸਵਾਗਤ ਕਰਨਾ ਚਾਹੂੰਗਾ ਅਭਿਜੀਤ ਜੀ ਦਾ। ਅਭਿਜੀਤ ਜੀ ਨਮਸਕਾਰ।
ਨਮਸਕਾਰ, ਸਤਿ ਸ੍ਰੀ ਅਕਾਲ ਮਿੰਟੂ ਜੀ, ਔਰ ਆਪਕੇ ਸਭੀ ਸਰੋਤਾਓ ਕੋ ਸਤਿ ਸ੍ਰੀ ਅਕਾਲ ਮੇਰੀ ਤਰਫ ਸੇ।
ਸੋ ਬਹੁਤ ਸਤਿ ਸ੍ਰੀ ਅਕਾਲ ਕਬੂਲ ਹੈ ਜੀ ਆਪਕੀ। ਅਭਿਜੀਤ ਜੀ, ਪਹਿਲੇ ਤੋਂ ਆਪ ਹਮੇ ਥੋੜਾ ਸਾ ਬਤਾਏ, ਆਸਟ੍ਰੇਲੀਆ ਮੈਂ ਆਪ ਕਹਾਂ ਪੇ ਰਹਿ ਰਹੇ, ਕਿਤਨੇ ਟਾਈਮ ਸੇ ਰਹਿ ਰਹੇ?
ਮੈਂ ਕੈਨਬਰਾ ਮੈਂ ਹੂੰ ਇਸ ਵਕਤ, ਕੈਨਬਰਾ ਮੈਂ। ਮੈਂ ਆਸਟ੍ਰੇਲੀਆ ਮੈਂ 18 ਸਾਲ ਸੇ ਹੂੰ, ਕੈਨਬਰਾ ਮੈਂ 10 ਸਾਲ ਸੇ ਹੂੰ ਪਿਛਲੇ
ਜੀ। ਸੋ ਆਪਨੇ, ਆਪਕੀ ਕੋਈ ਫਿਲਮੀ ਬੈਕਗ੍ਰਾਉਂਡ ਥੀ ਜੋ ਆਪਨੇ ਜੇ ਫਿਲਮ ਬਣਾਨੇ ਕਾ ਸੋਚਾ?
ਨਹੀਂ, ਫਿਲਮੀ ਬੈਕਗ੍ਰਾਉਂਡ ਤੋ ਨਹੀਂ ਥੀ। ਮੈਂ ਸਿੱਧੇ ਸਾਧੇ ਹਰ ਮਾਈਗ੍ਰੈਂਟ ਕੀ ਤਰ੍ਹਾਂ, ਮੈਂ ਵੀ ਇੱਕ ਸਕਿੱਲਡ ਮਾਈਗ੍ਰੈਂਟ ਹੂੰ। ਆਪਣਾ ਮੇਰਾ ਜੀਓਲੋਜੀ ਮੈਂ ਬੈਕਗ੍ਰਾਉਂਡ ਹੈ, ਮੈਂ ਜੀਓਲੋਜਿਸਟ ਥਾ, ਫਿਰ ਅਭੀ ਧੀਰੇ ਧੀਰੇ ਆਈ ਟੀ ਮੈਂ ਆ ਗਿਆ ਹੂੰ। ਤੋ ਮੈਂ ਵੀ ਔਰ ਸਭੀ ਕੀ ਤਰ੍ਹਾਂ ਇੱਕ ਸਾਧਾਰਨ ਸਕਿੱਲਡ ਮਾਈਗ੍ਰੈਂਟ ਥਾ, ਲੇਕਿਨ ਮੇਰਾ ਬਚਪਨ ਸੇ ਕਾਫੀ ਸ਼ੌਕ ਥਾ, ਮਤਲਬ ਫਿਲਮੋ ਕੇ ਪ੍ਰਤੀ, ਸਾਹਿਤ ਕੇ ਪ੍ਰਤੀ ਔਰ ਸੰਗੀਤ ਕੇ ਪ੍ਰਤੀ। ਮਿਊਜ਼ਿਕ ਮੁਝੇ ਬਹੁਤ ਹੀ ਅੱਛਾ ਲਗਤਾ ਹੈ, ਖਾਸ ਕਰ ਫਿਲਮੀ ਮਿਊਜ਼ਿਕ। ਤੋ ਇਨ ਸਭੀ ਕੋ ਮੈਨੇ ਸੋਚਾ ਕਿ ਕੁਛ ਕਰਕੇ ਇੱਕ ਕੁਛ ਕੀਆ ਜਾਏ, ਅਬ ਜਬਕਿ ਇਸ ਉਮਰ ਮੈਂ ਆ ਚੁੱਕਾ ਹੂੰ ਔਰ ਇਤਨੇ ਸ਼ੌਕ ਹੈ, ਤੋ ਕੁਛ ਨਾ ਕੁਛ ਕਰਨਾ ਚਾਹੀਏ ਮੈਨੇ ਸੋਚਾ। ਤੋ ਮੈਨੇ ਫਿਰ ਮੈਨੇ ਸੋਚਾ ਕਿ ਫਿਲਮ ਹੀ ਸਭ ਸੇ ਅੱਛਾ ਮੀਡੀਅਮ ਹੈ ਕਿ ਜਿਸਕੇ ਥਰੂ ਆਪ ਸਭੀ ਸ਼ੌਕ ਇੱਕ ਸਾਥ ਪੂਰਾ ਕਰ ਸਕਤੇ ਹੈ, ਸਾਹਿਤ ਕਾ ਵੀ, ਲਿਖਨੇ ਕਾ ਵੀ, ਗੀਤ ਸੰਗੀਤ ਕਾ ਵੀ। ਤੋ ਮੈਨੇ ਯੇ ਫਿਲਮ ਬਣਾਈ ਸਾਲਟ ਬ੍ਰਿਜ, ਹਿੰਦੀ ਮੈਂ ਬਣਾਈ ਹੈ ਫਿਲਮ। ਫਿਲਮ ਮੈਂ ਰਾਜੀਵ ਖੰਡੇਲਵਾਲ ਜੋ ਬਾਲੀਵੁੱਡ ਕੇ ਸਟਾਰ ਹੈ, ਜਿਨ ਜੋ ਟੀਵੀ ਮੈਂ ਇੱਕ ਜ਼ਮਾਨੇ ਮੈਂ ਬਹੁਤ ਮਸ਼ਹੂਰ ਥੇ, ਰਾਜੀਵ ਖੰਡੇਲਵਾਲ, ਉਨਕੋ ਬਹੁਤ ਲੋਕ ਯਾਦ ਕਰਤੇ ਹੋਂਗੇ, ਸੁਜਲ ਕੇ ਰੋਲ ਮੈਂ ਕਹੀਂ ਤੋ ਹੋਗਾ ਇੱਕ ਸੀਰੀਅਲ ਥੀ। ਉਸਕੇ ਬਾਅਦ ਉਹਨੇ ਆਮੀਰ ਕਰਕੇ ਪਿਕਚਰ ਕੀ, ਟੇਬਲ ਨੰਬਰ 21 ਪਿਕਚਰ ਕੀ, ਸ਼ੈਤਾਨ ਕੀ, ਕਾਫੀ ਨਾਮ ਕਮਾਇਆ ਇਸ ਫਿਲਮ ਕਰਕੇ। ਤੋ ਉਹ ਹੈ ਹੀਰੋ ਮੇਰੀ ਫਿਲਮ ਕੇ। ਉਹ ਆਸਟ੍ਰੇਲੀਆ ਮੈਂ ਆਏ ਥੇ, ਇੱਕ ਮਹੀਨਾ ਕਰੀਬ ਰੁਕੇ ਥੇ ਯਹਾਂ ਪੇ ਔਰ ਸ਼ੂਟਿੰਗ ਕੀ ਉਹਨੇ, ਸਾਥ ਮੈਂ ਇੰਡੀਆ ਕੀ ਇੱਕ ਨੈਸ਼ਨਲ ਅਵਾਰਡ ਵਿਨਿੰਗ ਐਕਟ੍ਰੈਸ ਵੀ ਹੈ ਉਸ਼ਾ ਜਾਧਵ, ਜਿਨਕੋ ਮਰਾਠੀ ਫਿਲਮ ਕੇ ਲਈ ਬੈਸਟ ਐਕਟ੍ਰੈਸ ਅਵਾਰਡ ਮਿਲਾ ਥਾ ਨੈਸ਼ਨਲ ਅਵਾਰਡ 2012 ਮੈਂ। ਉਸਕੇ ਅਲਾਵਾ ਹਮਾਰੇ ਫਿਲਮ ਮੈਂ ਜੋ ਹੀਰੋਇਨ ਹੈ ਵੋ ਨਿਊਜ਼ੀਲੈਂਡ ਕੀ ਹੈ, ਜਿਨ੍ਹਾਂ ਆਸਟ੍ਰੇਲੀਅਨ ਟੀਵੀ ਸੀਰੀਜ਼ ਮੈਂ ਕਾਫੀ ਕੰਮ ਕੀਆ ਹੈ, ਅੰਡਰ ਗਲੀ ਔਰ ਦ ਕੋਡ ਮੈਂ ਕੰਮ ਕਰਕੇ ਉਹਨਾਂ ਨੇ ਅਵਾਰਡ ਜਿੱਤੇ ਹੈ, ਵੋ ਵੀ ਹੀਰੋਇਨ ਹੈ। ਔਰ ਫਿਲਮ ਤੋ ਰਿਲੀਜ਼ ਹੋ ਰਹੀ ਹੈ, ਆਪਕੋ ਪਤਾ ਹੈ। ਹਾਂ ਬੋਲੀ,
ہاں جی، اس کا تھیم تھوڑا بہت آپ ہمارے بتائیں گے، آپ کو کیا آئیڈیا آیا آسٹریلیا میں شوٹ کرنے کا؟ جو اگر آسٹریلیا میں ہو رہی ہے تو یہ تو تھوڑا سا تو ہمیں سمجھ آتی ہے، کوئی نہ کوئی اس میں مائیگرینٹ کا اور مائیگریشنز کا یا امیگریشن کا ایسے ویسے چھوٹے موٹے مدعے بھی ضرور ہوں گے، کیونکہ جب بدیش پہ فلم فلمائی جاتی ہے اور ہوتی ہے تو اس میں یہ مدعا ہوتا ہی ہے، तो थोड़ा सा एक्सप्लेन करेंगे भी हमें, हमारा हमारे जो दर्शक श्रोते हैं और वो दर्शक बन के फिल्म देखने जाएं तो क्या उनको खास है वहां पे मिलेगा?
हाँ जी, उनके लिए बहुत ही अच्छा एक्सपीरियंस रहेगा। मैं तो इतना बता सकता हूँ कि जैसे आपने सही आपने गेस किया कि माइग्रेंट को लेकर स्टोरी है। एक्चुअली अब क्या है कि आप दुनिया भर में हिंदुस्तानी लोग इतने हैं, काफी है, हिंदुस्तानी ही नहीं केवल सब कॉन्टिनेंट की बात करूंगा, क्योंकि ये स्टोरी सब कॉन्टिनेंट के हर लोगों के लिए के मन में बस जाएगी, उनकी अपनी स्टोरी उनको लगेगी सबको। तो इसलिए मतलब अब इतने लोग आ गए हैं बाहर, तो अब ये बनता है कि हम लोग अपनी स्टोरी भी बताएं दुनिया को कि अभी तक मतलब क्या होता था कि इंडियन फिल्म जो होती थी इंडिया में बेस्ड होती थी या इंडिया से लोग बाहर जाके शूट करते थे। तो वो होता ये था कि वो एक इंडियन फिल्म मेकर का नजारा होता था बाहर की दुनिया का या इंडिया के अपने अंदर की के मामलों का। लेकिन अब इतने लोग जब बाहर है तो जाहिर है कि कहानियां भी इतनी बनती होगी कि आदमी जहां है कहानी वहां है बेसिकली। तो मैंने सोचा कि क्यों ना यहाँ की कहानी यहाँ के ढंग से पेश की जाए हम लोग। तो वैसे ही एक माइग्रेंट की कहानी है, दिल को छू लेने वाली कहानी है। इसमें कोई ड्रामेबाजी ज्यादा नहीं है, कोई नाटकबाजी, कोई अननेसेसरी मार्केटिंग ट्रिक्स इसमें नहीं है। सीधे दिल को छूने वाली एक कहानी है अच्छी, कि संबंध कैसे बनते हैं आदमी के, खासकर हम माइग्रेंट लोगों के, क्योंकि हम माइग्रेंट लोग को क्या होता है कि हम अपना देश छोड़ के आते हैं, अपने सगे संबंधी छोड़ के आते हैं, अपने पुराने दोस्तों को छोड़ के आते हैं। तो कभी कभी ऐसा होता है कि जो यहाँ आ जाते हैं हम लोग, आके हम लोगों को थोड़ी जल्दीबाजी होती है कुछ नए रिश्ते बनाने के लिए। तो वो करते वक्त कभी कभी कुछ गड़बड़ हो जाता है और आदमी के संबंध मतलब जब वो जल्दी में करना चाहता है तो बिगड़ने लगते हैं संबंध। तो ऐसी कुछ कहानी है ये।
जी 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 बिल्कुल। तो उम्मीद है जी कहानी अच्छी होगी। तो दूसरा हमारा जो रेडियो का सिस्टम रहा है, शुरू से हम अच्छी चीजों को बिना किसी बात के अप्रोच करते हैं और जो अच्छी चीज ना हो तो उससे हम उसके पास से भी नहीं गुजरते। हमारा जो रेडियो का पिछले 7-8 साल से ये रिकॉर्ड रहा है, चाहे अच्छा म्यूजिक हो चाहे अच्छी फिल्म हो, हमने बिना किसी अप्रोच के उसको लोगों तक पहुंचाया। और अगर उसमें कुछ अच्छा ना हो तो हम कभी भी उसके साथ नहीं रुकते, ये हमारा रेडियो का सिस्टम रहा। तो आप हमें ये बताएंगे कि ये फिल्म परिवार के साथ जाकर देखी जा सकेगी या ज्यादातर, क्योंकि आज तक माफी चाहूंगा आपने देखा ही है हिंदी फिल्मों में क्या क्या तड़का लगता है।
नहीं नहीं नहीं, मैं वही कह रहा हूँ ना कि ये फिल्म की सबसे बड़ी खासियत है इसकी सादगी, मतलब सिंप्लिसिटी। और ये इसको ऑस्ट्रेलिया का क्लासिफिकेशन मिल चुका है, वो है पीजी। तो पीजी का मतलब तो आप जानते ही हैं कि पूरी फैमिली के साथ देख सकते हैं। तो इसमें कोई ये नहीं है किसी तरह की कोई गंदगी नहीं है, किसी तरह का वायलेंस नहीं है, किसी तरह की मतलब बेकार की कोई चीजें नहीं है, कोई मतलब अननेसेसरी उसका उकसाने वाली कोई चीज इसमें नहीं है। ये एक सीधी सादी दिल के अंदर बसने वाली स्टोरी है और पूरे मतलब आप इसकी सादगी पे फिदा हो जाएंगे देख के, बस इतना मैं कह सकता हूँ कि ये सीधी सादी सिंपल स्टोरी है।
तो आपको इतनी सीधी सादी सिंपल स्टोरी बनाते हुए डर नहीं लगा अभी कमर्शियल एंगल पे तो लोगों को मसाला चाहिए?
देखिए उसमें ये है कि मैं ये मानता हूँ कि अभी जमाना बदल रहा है और बदल चुका है काफी। अब लोग चाहते हैं कि हर तरह की कहानियां देखें सुने, लेकिन ये है कि कुछ लोग फिल्म के कोने में जो बैठे हैं ना, उन लोगों का अपना की मानसिकता होती है कि हाँ फिल्म है तो उसमें कोई पार्टी सॉन्ग होना चाहिए, कोई आइटम नंबर होना चाहिए। मैं ये सब जरूरी नहीं समझता कि फिल्म में गाने हैं, बहुत ही अच्छे मेलोडियस गाने हैं, 7 गानों को ऑस्कर के लिए शॉर्टलिस्ट कर चुका दिया गया है। तो अपने आप में गाने भी इसके बहुत अच्छे हैं, बहुत ही मेलोडियस हैं, तो लोगों को वो पसंद आएगा। तो क्या जरूरत है कि एक आइटम नंबर बनाए एक फिल्म के लिए?
जी
मुझे लगता है कि खासकर ऑस्ट्रेलिया में जो लोग आ चुके हैं।
जी माफी चाहूंगा आपको बात रोक रहा हूँ। तो इस अगर आपने इस फिल्म में जैसे आपने बोला भी है मैंने कोई भी आइटम सॉन्ग जैसा नहीं है, पर फिर भी मैंने जो सुना है उसके ये सुना है भी इसका म्यूजिक पे और काफी काम हुआ है, फिल्म की जो गीत पे काफी काम हुआ है और काफी अच्छा म्यूजिक बन पाया है। सो तो म्यूजिक का सेक्शन किसने संभाला है? ਜੀ ਮੈਨੂੰ ਲਗਦਾ ਸਾਡੀ ਜਿਹੜੀ ਉਹਨਾਂ ਨਾਲ ਕਨੈਕਸ਼ਨ ਕੱਟ ਗਿਆ ਜੀ, ਅਸੀਂ ਛੇਤੀ ਹੀ ਵਾਪਸ ਅਭਿਜੀਤ ਜੀ ਨੂੰ ਲੈਣੇ ਆ ਕਾਲ ਦੇ ਉੱਤੇ। ਤੇ ਦੋਸਤੋ ਗੱਲਬਾਤ ਚੱਲ ਰਹੀ ਸੀਗੀ ਸਾਲਟ ਬ੍ਰਿਜ ਫਿਲਮ ਦੇ ਜਿਹੜੇ ਡਾਇਰੈਕਟਰ ਆ ਅਭਿਜੀਤ ਜੀ ਨਾਲ, ਤੇ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਉਹਨਾਂ ਨੂੰ ਦੁਬਾਰੇ ਫੇਰ ਕਨੈਕਟ ਕਰ ਲਿਆ ਜੀ, ਤੇ ਉਹਨਾਂ ਨਾਲ ਜਾਰੀ ਰੱਖਦੇ ਆ। ਅਭਿਜੀਤ ਜੀ ਮਾਫੀ ਚਾਹਤੇ ਹੈ, ਪ੍ਰੋਗਰਾਮ ਮੈਂ ਆਪਕਾ ਸੰਪਰਕ ਕੱਟ ਗਿਆ ਥਾ, ਤੋ ਮੈਂ ਪੁੱਛ ਰਹਾ ਥਾ ਆਪਸੇ ਵੀ ਮੁਝੇ ਪਤਾ ਚਲਾ ਹੈ ਵੀ ਇਸਕਾ ਮਿਊਜਿਕ ਬਹੁਤ ਅੱਛਾ ਬਣਾ ਹੈ, ਫਿਲਮ ਕੇ ਗੀਤ ਅੱਛੇ ਬਣੇ ਹੈ, ਤੋ ਮਿਊਜਿਕ ਕਾ ਏਰੀਆ ਕਿਸਨੇ ਸੰਭਾਲਾ ਹੈ?
म्यूजिक तो मैंने कंपोज किया है खुद, और उसके लिरिक्स भी मैंने ही लिखे हैं। कि जैसे कि मैं आपको बता रहा था कि मैं बचपन से बहुत ही म्यूजिक का दीवाना था, तो वो शौक मुझे हमेशा रहा है और मैंने उसको खुद बनाया। लेकिन इसके जो सिंगर्स है वो काफी बड़े बड़े सिंगर लोगों ने इसके गाने गाए हैं, काफी प्रोफेशनल लोगों ने। उसमें दो यूएस बेस्ड सिंगर्स भी है, उसमें एक क्लासिकल गाना भी है, मतलब जो राग भैरवी पर आधारित एक क्लासिकल गाना है फिल्म में, जिसको कि ग्रामी अवार्ड विनर पंडित विश्वमोहन भट्ट ने उनकी सुन की तारीफ की है, इस गाने की काफी तारीफ की है। तो बहुत ही अच्छे, मतलब एक क्लासी तरह की एक चीज है। मैं ऐसा नहीं कहूंगा कि ये बोरिंग चीज है, बोरिंग बिल्कुल नहीं है। आप बैठ के जब देखेंगे तो हमेशा उसमें उलझे रहेंगे, फिल्म की स्टोरी आगे क्या है जानने के लिए उत्सुक रहेंगे। लेकिन साथ ही साथ ये सिंपल है, और मेरा ये मानना है कि अब इस देश में जो लोग आ गए हैं हमारे देश से, उसमें ज्यादातर लोग अच्छे शिक्षित है, अच्छी रुचि रखने वाले हैं, तो उनको तो ये फिल्म जरूर पसंद आएगी।
जी जी जी, सो उम्मीद है जी सबको ये फिल्म पसंद आएगी। अभिजीत जी मैंने नोट किया है, आपने बताया म्यूजिक पे भी आपने काम किया, आपने गाने लिखे भी हैं, आपने फिल्म में और कौन कौन सी भूमिका निभाई है, जैसे डायरेक्शन, निर्माता और क्या कौन कौन सी आपने आपके उसमें रोल रहा है फिल्म में?
हाँ, मैं डायरेक्शन मैंने किया है, उसको प्रोड्यूस भी किया है, और म्यूजिक मैंने दिया है। इसके अलावा बाकी हर जगह अपने अपने डिपार्टमेंट के जो प्रोफेशनल लोग हैं वो लोग, उन लोगों ने संभाला है।
जी, तो कहानी, तो कहानी
अच्छा
किसकी है?
बहुत अच्छा, कहानी मेरी है। हाँ, मैं शायद बताना भूल गया कि कहानी भी मेरी है।
जी जी जी, सो फिर मेरे को ना वो याद आ रहा था भी, आपने मल्टी टैलेंटेड हो और आपने बहुत सी चीजें इसमें की है, तो जरूर जुनून ही होता है, जो जुनून के हिसाब से इतने काम एक आदमी कर सकता है। So, हम तो आपको बेस्ट विशेज दे सकते हैं इसके लिए, और कह सकते हैं भी आपका जो उपराला है, हमें मालूम है विदेश की धरती पर रहकर कितना मुश्किल है इतने ऐसे काम करने, इतने काम करने तो आपने किए हैं, तो उसका आपको जरूर उसका फल भी मिलना चाहिए। तो अभी हम जाते जाते आपसे ये पूछना चाहेंगे अभिजीत जी भी, अगर हरमन रेडियो के लिसनर्स हैं जो इस फिल्म को देखना चाहें, तो कहाँ कहाँ पे रिलीज हो सकती हो रही है, कैसे कैसे उसका मैनेज किया जाए, उनको क्या बेनिफिट होगा?
हाँ जी, देखिए वो एडिलेड में ग्रेटर यूनियन इवेंट सिनेमाज एडिलेड में है, ग्रेटर यूनियन मैरियन में रिलीज हो रही है फिल्म। 27 जुलाई से लेके 2 अगस्त तक चलेगी, उसके आगे चलेगी।
आप अकेले एडिलेड में क्यों बता रहे हैं अभिजीत जी?
अच्छा,
अकेले एडिलेड में क्यों बता रहे हैं? आपको अभी तकरीबन 77 कंट्रीज में सुना जा रहा है और साथ ऑस्ट्रेलिया में सुना जा रहा है।
अच्छा अच्छा, हाँ हाँ जी, तो एडिलेड के अलावा मेलबर्न में भी है रिलीज फिल्म, सिडनी में हो रही है, कैनबरा में, ब्रिस्बेन में हो रही है, तो फिलहाल 5 शहरों में हो रही है। जैसे कि मेरे अपने रिसोर्स भी बहुत लिमिटेड है, पूरी फिल्म मैंने अपने फंड के से बनाई है, कहीं से किसी से कोई पैसा नहीं लिया मैंने, तो इसलिए सब कुछ लिमिटेड स्केल पे ही हो रहा है शुरुआत। तो इसके बाद यहाँ पे जैसे चलेगी उस हिसाब से फिर हम न्यूजीलैंड, फिजी, वहाँ पे रिलीज करने का प्लान कर रहे हैं, और इंडिया के भी बारे में हम लोग बातचीत चला रहे हैं अभी।
जी जी जी, तो अगर हमने
27 जुलाई से आप लोग
ऑनलाइन टिकट्स,
हाँ जी, ऑनलाइन टिकट,
ऑनलाइन बुकिंग करवा सकते हैं?
हाँ जी बिल्कुल, ऑनलाइन टिकट आप बुक कीजिए। मैं आपको साइट का नाम बताता हूँ, वो है सॉल्ट ब्रिज, पूरा एक शब्द है, सॉल्ट ब्रिज SALTBRIDGE .com philart philart.com तो saltbridge.philart.com saltbridge.philart.com यहाँ पे जाइए और जाके आप अपना शहर चुनिए, वहाँ पे पांचों शहर के लिंक रहेंगे, तो आप अपना शहर उसमें चुनिए और आप हरमन अगर उसमें शब्द कोड प्रयोग करते हैं तो आपको $1 और छूट मिलेगी अपने टिकट पर। ऐसे ही इस साइट पे जो टिकट्स है वो बॉक्स ऑफिस से काफी डिस्काउंटेड रेट पे है और अगर आप हरमन HARMAN प्रोमो कोड यूज करते हैं तो और भी आपको छूट मिलेगी उसमें।
सो बिल्कुल जी, देखो हरमन प्रोमो कोड बना दिया है अभिजीत जी ने, तो अगर आप हमारा लिसनर कोई भी देखने जाना चाहता है तो वो अपना प्रोमो कोड लिख के टिकट पे स्पेशल डिस्काउंट ले सकता है। सो अभिजीत जी, जाते जाते हमें प्लीज थोड़ा सा नाम के बारे में बताइए, फिल्म का नाम साल्ट ब्रिज क्यों, क्या वो दर्शाता है?
अरे मैं तो इस पे एक्चुअली एक क्विज रखने वाला था कि मैं सोचा कि लोग फिल्म देख के आए और लोग खुद बताए कि फिल्म का नाम साल्ट ब्रिज क्यों है। तो खैर एनी
मैं चलो कोई बात नहीं, फिर हम भी क्विज में हिस्सा लेंगे।
जी बिल्कुल, क्विज में लीजिए, हम अच्छे प्राइज रखेंगे हम क्विज में जो सही उत्तर देंगे उनको।
जी जी बिल्कुल बिल्कुल।
हाँ लेकिन हिंदी फिल्म है, इतना याद रखिएगा कि
जी जी
हाँ जी हाँ मैं बोल रहा था कि हिंदी फिल्म है, याद रखिएगा, नाम अंग्रेजी लगता है लेकिन फिल्म हिंदी है और देखिएगा आपका आपके अपने कम्युनिटी का प्रयास है तो इसको सक्सेस कीजिए तो लोग आगे भी इस तरह की कब कुछ प्रोजेक्ट करने का ये करेंगे। अगर ये सक्सेसफुल होता है तो सबको लगेगा कि हाँ इस तरह की चीज हम लोग कर सकते हैं।
बिल्कुल जी बिल्कुल, क्यों नहीं कर सकते हैं जी, हम तो यही चाहते हैं अगर कुछ भी होगा, कहीं पे कोई काम होगा तो उसका बेनिफिट सभी को मिलता है। हमारे ना पंजाबी में एक कहावत है, तो शायद आपको ना समझ आए पर मेरे लिसनर समझ आएंगे, हमारे पंजाबी में कहते हैं भी जे भेली फिटूगी तो सब नू मिलूगा। भेली मीन्स वो गुड़ बनाते थे ना जब पुराने टाइम में, तो उसका एक बहुत बड़ा एक साइज बन जाता था, तो जब उसको तोड़ते थे तो सोच सब नजदीक खड़े लोग बोलते थे भी हमें भी कुछ ना कुछ तो मिलेगा ही। सो अगर ऐसे प्रोजेक्ट आएंगे, कुछ ना कुछ बनेगा तो जरूर हमें भी होगा। हो सकता है अगली फिल्म अभिजीत जी के लिए मैं लिखूं, मैं भी, मेरे को बड़ा शौक है फिल्म लिखने का, पर अभी तक किसी ने अप्रोच नहीं किया। अभी 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 अभिजीत जी की अगली फिल्म मैं लिखूंगा, ठीक है जी।
क्या बात है,
जरूर आपके आपके उपराले अच्छे हैं जी, हम आपको बेस्ट विशेज देते हैं हरमन रेडियो की तरफ से और हरमन रेडियो के श्रोते जरूर फिल्म देखने हैं, उनके पास अगर जैसे भी एडजस्टमेंट टाइम की करेंगे। 27 जुलाई को रिलीज हो रही है, अगला एक वीक फिल्म आप कहीं भी पांच जो बड़े शहर हैं ऑस्ट्रेलिया के उनमें रिलीज हो रही है, तो आप प्लीज फिल्म देखने जरूर जाइए ताकि लोकल को, जैसे ये हमारे लोग नहीं कहते अपने लोकल्स को सपोर्ट करो तो हमें सपोर्ट करना बनता है। सो बहुत मेहरबानी अभिजीत जी को, जाते जाते मैसेज हरमन रेडियो के लिसनर्स के लिए।
हाँ आपको भी बहुत 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 धन्यवाद कि आपने मुझे इतना मौका दिया आपके श्रोताओं से बात करने का, और श्रोताओं से बात करके भी बहुत अच्छा लगा, और मैं बस ये अनुरोध करूंगा, रिक्वेस्ट करूंगा, आपके जैसा ही मैं एक बंदा हूँ, रहता हूँ कैनबरा में, माइग्रेंट हूँ, लेकिन हाँ एकदम प्रोफेशनल तरीके से फिल्म बनी है, किसी तरह की इसमें कोई अमेच्योरी स्टफ नहीं है, एकदम 100% प्रोफेशनल है। फिल्म देख के आपको लगेगा कि एक उम्दा फिल्म आप कराए हैं, कोई मतलब ऐसे की कम्युनिटी के अंदर से कुछ जोड़ तोड़ करके बना लिया, ऐसा कुछ भी नहीं है इसमें, और तभी ये फिल्म ऑस्कर के लेवल तक पहुंची है क्योंकि इसका इसमें क्वालिटी है। तो गाने ऑस्कर के लिए शॉर्टलिस्ट हुए थे, म्यूजिक शॉर्टलिस्ट हुआ था, और और ये भी बता दूं मैं, आप खुद लेखक है तो आपको भी गर्व होगा सुन के कि फिल्म की जो कहानी जो स्क्रीन प्ले है वो ऑस्कर के जो लाइब्रेरी है लॉस एंजलिस में, मार्गरेट हेरिक लाइब्रेरी, उसमें उन्होंने खास करके मुझे इनवाइट करके मंगवाई थी स्क्रीन प्ले, तो वो वहां पे भी आर्काइव करके रखी हुई है।
क्या बात है जी, क्या बात
है। तो जरूर देखिए, बस यही अनुरोध है, और सपोर्ट कीजिए।
जी 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 बिल्कुल जी, बिल्कुल सपोर्ट करेंगे अभिजीत जी। बहुत बहुत मेहरबानी आपका हमारे साथ जुड़ने के लिए। जी सो दोस्तों साडे नाल जुड़े हुए सन अभिजीत जी, जेडे की कैनबरा तो बिलोंग करते हैं, ते उन्होंने फिल्म बनाई है साल्ट ब्रिज, ते ओ फिल्म 27 जुलाई नू रिलीज हो रही है जी। ते मैं बेनती करदा तुहानू सब नू भी ओ फिल्म जरूर देखन जायो। जिन्हें भी फिल्म देखन जाना ओ फिल्म दा लई ना उन्होंने एक अपने हरमन रेडियो लई एक प्रोमो कोड बनाया। जदों तुसी फिल्म दी टिकट बुक कराओगे ते उत्थे हरमन शब्द लिखोगे ते तुहानू उहदे लई स्पैशल डिस्काउंट मिलेगा। सो लोकल टैलेंट जां लोकल कोई बंदा जो कोई उपराला करदा तां साडा अखलाकी फर्ज बन जांदा वी असीं उहनूं सपोर्ट करिए। ते बाकी तां फिल्म देख के पता लगना, पर जिवें उहनां नाल गल्लबात हुई है जां जिहड़ियां गल्लां बातां तों लगदा तां उह लगदा ही है जी फिल्म चंगी म्यारी ते साफ सुथरी है। क्योंकि मैनूं पता लग्गिया सी वी ऑस्कर लई कई जगह ते इहनूं शॉर्टलिस्ट कीता गया सी कई फील्ड दे विच। सो छोटा नहीं हुंदा जी ऑस्कर अवार्ड लई नॉमीनेशन दे विच जाना, शॉर्टलिस्ट होना भी एक मायने रखदा। नहीं तां ऑस्कर वर्गियां जिहड़े वड्डे अदारे आ उह कोल दी लंघ जांदे आ, कुछ नहीं देखदे। पर कहिंदे नहीं हुंदे मैनूं चा फिल्म देखण नालों वी वध जिहड़ा चा मैं हिंदी च इंटरव्यू करन दा आ रहा महसूस हो रहा। ਤੇ ਕਹਿੰਦੇ ਨੀ ਹੁੰਦੇ ਚੱਕਦੇ ਹਿੰਦੀ ਚ ਵੀ ਇੰਟਰਵਿਊ ਦੇ ਫੱਟੇ, ਐ ਤਾਂ ਇੱਕ ਦਿਨ ਮੈਂ ਅੰਗਰੇਜ਼ੀ ਚ ਵੀ ਚੱਕਦੇ ਸੀ ਭਾਵੇਂ ਭੁਲੇਖੇ ਚ ਹੀ ਚੱਕਦੇ ਸੀ ਤੇ। ਪਰ ਇਹ ਕਈ ਵਾਰੀ ਕੀ ਹੁੰਦਾ ਨਾ ਬੰਦੇ ਚ ਟੈਲੈਂਟ ਨਾ ਵੱਧ ਜਨੂਨ ਹੁੰਦਾ। ਸੋ ਆਪਣੇ ਕੋਲ ਟੈਲੈਂਟ ਇੰਨਾ ਹੈ ਨੀ, ਆਪਣਾ ਹੈਗੇ ਜਨੂਨੀ ਬੰਦੇ, ਜਿਹੜੀ ਚੀਜ਼ ਨੂੰ ਮਰਜ਼ੀ ਹੱਥ ਪਾ ਲਈਏ ਉਸ ਨੂੰ ਪੰਗਾ ਲੈ ਲੈਂਦੇ ਆ ਤੇ ਆਪਣੇ ਸਰੋਤੇ ਹੱਸ ਖੇਡ ਕੇ ਡੰਗਾ ਵਿਚਾਰੇ ਬਰਦਾਸ਼ਤ ਕਰ ਲੈਂਦੇ ਆ ਵੀ ਚਲੋ ਜੀ ਅੱਜ ਹਿੰਦੀ ਚ ਵੀ ਮਿੰਟੂ ਬਰਾੜ ਨੂੰ ਬਰਦਾਸ਼ਤ ਕਰ ਲਿਆ। ਸੋ ਦੋਸਤੋ ਬੇੜਾ ਹੁਣ ਆਪਣੇ ਅਗਲੀ ਇੰਟਰਵਿਊ ਦਾ ਹੁੰਦਾ ਜਾਂਦਾ ਤੇ ਮੈਂ ਛੇਤੀ ਦਿਨ ਨਾ ਤੁਹਾਡੇ ਆਏ ਹੁਣ ਤੱਕ ਦੇ ਸੁਨੇਹੇ ਲੈ ਲਾਂ ਤੇ ਫਿਰ ਅਗਲੀ ਇੰਟਰਵਿਊ ਆਪਾਂ ਖਾਸ ਇੰਟਰਵਿਊ ਕਰਨੀ ਆ ਅੱਜ ਜਾਦਵਿੰਦਰ ਸਿੰਘ ਸੋਢੀ ਹੋਰਾਂ ਨਾਲ। ਤੇ ਫਿਰ ਉਦੋਂ ਪਹਿਲਾਂ ਮੈਸੇਜ ਆਇਆ ਜੀ ਹਰਿੰਦਰ ਸਿੰਘ ਨਨੂਵਾਲ ਜੇ ਬਲੈਕ ਟਾਊਨ ਤੋਂ ਲਿਖ ਰਿਹਾ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਗੋਇੰਗ ਵੈਲ, ਸੋ ਬਹੁਤ ਮਿਹਰਬਾਨੀ ਜੀ। ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲਿਆਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਸ਼ੁਭ ਸਵੇਰ ਵੀ ਇੰਜੋਏ ਯੂਅਰ ਪ੍ਰੋਗਰਾਮ, ਬਹੁਤ ਮਿਹਰਬਾਨੀ ਜੀ, ਇੰਜੋਏ ਕਰਦੇ ਰਹੋ। ਅੱਗੇ ਸਾਡੇ ਨਾਲ ਜੁੜਿਆ ਸਿਮਰਨਜੀਤ ਜੀ ਤੇ ਸ਼ੈਪਟਨ ਤੋਂ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਿੰਟੂ ਜੀ ਹਾਉ ਟੂ ਗੈਟ ਓਰਿਜਨਲ ਸੀ ਡੀ ਆਫ ਬਲੈਕ ਪ੍ਰਿੰਸ ਮੂਵੀ ਇਨ ਇੰਗਲਿਸ਼ ਵਰਜ਼ਨ। ਦੇਖੋ ਜੀ ਮੈਨੂੰ ਨਹੀਂ ਲੱਗਦਾ ਵੀ ਹਜੇ ਤੱਕ ਉਹਦੀ ਓਰਿਜਨਲ ਸੀ ਡੀ ਲਾਂਚ ਹੋਈ ਆ, ਤੇ ਜੇ ਉਹ ਸੀ ਡੀ ਥੋੜਾ ਜਿਹਾ ਚਿਰ ਮਹੀਨਾ ਕੁ ਠਹਿਰ ਕੇ ਲਾਂਚ ਕਰਦੇ ਹੁੰਦੇ ਆ ਤੇ ਆਪਾਂ ਕੋਈ ਨੀ ਸਾਗਾ ਮਿਊਜ਼ਿਕ ਵਾਲਿਆਂ ਨੂੰ ਪੁੱਛ ਲਾਂਗੇ ਉਹਨਾਂ ਨੇ ਲਾਂਚ ਕੀਤੀ ਹੈ ਫਿਲਮ, ਰਿਲੀਜ਼ ਕੀਤੀ ਹੈ, ਤੇ ਉਹਨਾਂ ਨੂੰ ਪੁੱਛ ਕੇ ਵੀ ਕਦੋਂ ਤੇ ਕਿੱਥੇ ਹੋਊਗੀ ਤਾਂ ਜ਼ਰੂਰ ਉਹ ਸੀ ਡੀ ਜ਼ਰੂਰ ਵਿਕੂਗੀ ਮੈਨੂੰ ਪਤਾ। ਕਈ ਵਾਰ ਕੀ ਹੁੰਦਾ ਨਾ ਆਨਲਾਈਨ ਵੀ ਡਾਊਨਲੋਡ ਦਾ ਰੱਖ ਦਿੰਦੇ ਹੁੰਦੇ ਆਪਸ਼ਨ, ਜੇ ਉਹਨਾਂ ਨੇ ਆਨਲਾਈਨ ਡਾਊਨਲੋਡ ਦੀ ਆਪਸ਼ਨ ਰੱਖਤੀ ਤਾਂ ਵੀ ਇੱਕ ਵਧੀਆ ਰਹੂਗਾ। ਤੇ ਬਰਿੰਦਰ ਚੀਮਾ ਮਲਦੂਰਾ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਸੋ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਗੌਰਵ ਸ਼ਰਮਾ ਹੋਰਾਂ ਨੇ ਪੁੱਛਿਆ ਕਹਿੰਦੇ ਕੀ ਮੂਵੀ ਕੈਨੇਡਾ ਚ ਰਿਲੀਜ਼ ਹੋਊਗੀ? ਨਹੀਂ ਹਲੇ ਨਹੀਂ ਹੈ ਜੀ, ਤੇ ਉਹ ਕੈਨੇਡਾ ਦੇ ਵਿੱਚ ਹੋਊਗੀ, ਥੋੜੇ ਜਿਹੇ ਚਿਰ ਰੁਕ ਕੇ ਹੋਊਗੀ ਕਹਿੰਦੇ, ਜਿਵੇਂ ਉਹਨਾਂ ਨੇ ਦੱਸਿਆ ਵੀ ਪਹਿਲਾਂ ਅਸੀਂ ਆਸਟ੍ਰੇਲੀਆ ਚ ਕਰਦੇ ਹਾਂ ਤੇ ਉਦੋਂ ਬਾਅਦ ਅਸੀਂ ਕੈਨੇਡਾ ਚ ਕਰਾਂਗੇ। ਕਹਿੰਦੇ ਮਿੰਟੂ ਬਾਈ ਜੀ ਹਿੰਦੀ ਵਾਲੇ ਤਾਂ ਵੱਟ ਕੱਢ ਦਿੱਤੇ, ਲਵ ਯੂ ਬਾਈ ਜੀ। ਸੋ ਬਿਲਕੁਲ ਜੀ, ਦੇਖੋ ਪੰਗਾ ਲੈਣ ਚ ਕੀ ਹਰ ਜਾ, ਕਿਸੇ ਚੀਜ਼ ਨੇ ਲੈ ਲਓ, ਆਪਾਂ ਅੱਜ ਹਿੰਦੀ ਨਾਲ ਵੀ ਲੈ ਲਿਆ। ਤੇ ਬੌਬੀ ਸਿੱਧੂ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਜੀ ਹਿੰਦੀ ਸੋਹਣੀ ਬੋਲਦੇ ਆ ਐਂਡ ਪ੍ਰੋਗਰਾਮ ਗੋਇੰਗ ਗੁੱਡ, ਲਗੇ ਰਹੋ ਸੁਣ ਰਹੇ ਆ ਜੀ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਬੌਬੀ, ਤੁਸੀਂ ਵੀ ਪ੍ਰੋਗਰਾਮ ਪਸੰਦ ਕਰ ਰਹੇ ਹੋ। ਅਮਰ ਸਿੰਘ ਸ਼ੈਪਟਨ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਊ ਜੀ, ਭਾਊ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਆ ਸ਼ੈਪਟਨ ਦੇ ਵਿੱਚ ਤੁਹਾਡਾ ਵਧੀਆ ਕੰਮ ਧੰਦਾ ਚੱਲ ਰਿਹਾ ਹੋਵੇਗਾ। ਤੇ ਧਨੀ ਸਾਹਿਬ ਕਹਿੰਦੇ ਹਮਕੋ ਤੁਮਕੋ ਵਾਲਾ ਤਾਂ ਸਿਰਾ ਹੀ ਲਾਤਾ ਬਾਈ। ਚਲੋ ਜੀ ਦੇਖੋ ਹੁਣ ਕਈ ਵਾਰੀ ਹੋ ਹੀ ਜਾਂਦਾ ਹੈ ਜੀ, ਮਾੜੀਆਂ ਮੋਟੀਆਂ ਗੱਲਾਂ ਅਕਸਰ ਅਸੀਂ ਜੀ ਕਹਿੰਦੇ ਨੇ ਵੀ ਜੇ ਖਾਲਾ ਪੱਟਦਾ ਹੈ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਸੋ ਉਹੀ ਗੱਲਾਂ ਤੇ ਉਹ ਕਈ ਵਾਰੀ ਮਜਬੂਰੀ ਹੁੰਦੀ ਆ ਤੇ ਮਜਬੂਰੀ ਦਾ ਨਾਂ ਇੰਦਰਾ ਗਾਂਧੀ ਹੁੰਦਾ ਹੈ, ਇਹ ਅਸੀਂ ਅਕਸਰ ਕਹਿੰਦੇ ਹਾਂ। ਇੱਧਰ ਸਾਡੇ ਨਾਲ ਜੁੜੇ ਆ ਜੀ ਈਮੇਲ ਦੇ ਜ਼ਰੀਏ, ਕਹਿੰਦੇ ਜੀ ਗੁਰਸ਼ਰਨ ਸਿੰਘ ਜੁੜੇ ਆ ਤੇ ਕਹਿੰਦੇ ਜੀ ਮੈਂ ਵੀ ਕਰਵਾਉਂਦਾ ਰਿਹਾ ਬਾਈ ਜੀ 335 ਸਕੋਟ, ਹੇਲੋ ਕੀ ਪਿੱਟ ਆ ਕੀ ਪਿੱਟ। ਸੋ ਬਿਲਕੁਲ ਹੇਲੋ ਜੀ, ਉਹ ਪੁਲੀ ਵਾਲੀ ਗੱਲ ਤੋਂ ਉਹਨਾਂ ਨੇ ਮੈਸੇਜ ਕੀਤਾ ਗੁਰਸ਼ਰਨ ਹੋਰਾਂ ਨੇ। ਇਹ ਹੇਲੋ ਵੀ ਬੜੀ ਕਮਾਲ ਦੀ ਹੇਲੋ ਸੀ ਜੀ, ਰਿਦਮ ਚ ਲਿਆਉਣ ਲਈ ਬੰਦੇ ਨੂੰ। ਭਾਟੀਆ ਸਰਦਾਰੀ ਬਾਈ ਜੁੜੇ ਆ ਸਾਡੇ ਨਾਲ, ਕਹਿੰਦੇ ਅੱਜ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਪੇਂਡੂ ਇੰਡੀਆ ਪੇਂਡੂ ਆਸਟ੍ਰੇਲੀਆ ਦੀ ਥਾਂ ਤੇ ਦਾ ਆਡੀਓ ਵਰਜਨ ਮਿੰਟੂ ਜੀ ਸੁਣਾ ਰਹੇ ਹੋਣ। ਵੈਰੀ ਗੁੱਡ ਕਹਿੰਦੇ ਜੀ ਭਾਟੀਆ ਸਾਹਿਬ, ਤੁਸੀਂ ਦੇਖਿਆ ਹੋਣਾ ਮੈਂ ਕਿਤੇ ਮਰਜ਼ੀ ਜਾਵਣਾ ਬੰਦਾ ਆਪਦੀ ਔਕਾਤ ਉੱਥੇ ਦਿਖਾਈ ਦਿੰਦਾ, ਝਲਕ ਹੀ ਪੈਂਦਾ। ਮੈਂ ਕੈਨੇਡਾ ਗਿਆ ਤੇ ਰਾਹ ਚ ਤੁਰੇ ਜਾਈਏ ਤੇ ਗਾਂ ਇੱਕ ਥਾਂ ਤੇ ਮੈਨੂੰ ਟਰੈਕਟਰ ਜੇ ਖੜੇ ਦੇਖਦੇ, ਮੈਂ ਇਹਨਾਂ ਨਾਲ ਕਲੇਸ ਕਰ ਲਿਆ ਅਮਨ ਤੇ ਮਨਪ੍ਰੀਤ ਨਾਲ ਵੀ ਇੱਥੇ ਖੜਾਓ ਮੈਂ ਤਾਂ ਟਰੈਕਟਰ ਦੇਖਣੇ ਆ। ਤੇ ਉਹ ਟਰੈਕਟਰ ਇੰਨੇ ਕੁ ਜ਼ਿਆਦਾ ਸੀ, ਫਿਰ ਮੈਨੂੰ ਉੱਥੇ ਘੰਟਾ ਲੱਗ ਗਿਆ, ਮੈਨੂੰ ਸਾਰਾ ਗਾਲਾਂ ਦੇਈ ਗਏ ਵੀ ਤੂੰ ਸਾਡਾ ਸਾਰਾ ਸਕੈਜੂਲ ਖਰਾਬ ਕਰਤਾ। ਪਰ ਤੁਸੀਂ ਉਹ ਐਪੀਸੋਡ ਵੀ ਦੇਖਿਆ ਹੋਣਾ ਪੇਂਡੂ ਆਸਟ੍ਰੇਲੀਆ 'ਚ ਟਰੈਕਟਰਾਂ ਵਾਲਾ। ਇੱਥੇ ਵੀ ਮੈਂ ਜਦੋਂ ਵੀ ਕਿਤੇ ਕਿਸੇ ਮੇਲੇ ਮਸੱਬੇ ਕਿਤੇ ਜਾਣਾ ਤਾਂ ਟਰੈਕਟਰ ਕੰਨੀ ਨੀ ਜਾਈਦਾ, ਭੱਜ ਕੇ ਗਿਰਾਂ ਇੱਕ ਵਾਰੀ ਤੇ ਇਹ ਇੱਕ ਅੰਦਰ ਕੀੜਾ ਹੁੰਦਾ। ਤੇ ਥੋੜੇ ਦਿਨ ਹੋਏ ਮੈਨੂੰ ਮਲਦੂਰੇ ਜਾਣ ਦਾ ਟਾਈਮ ਮਿਲਿਆ ਬਾਈ ਰਾਜੇ ਦੇ ਬਲਾਕ 'ਚ ਤੇ ਗਾਂ ਉੱਥੇ ਫੋੜ ਖੜਾ। ਪਰ ਫਿਰ ਮੈਂ ਬਾਈ ਰਾਜੇ ਨੂੰ ਆਖਿਆ ਮੈਂ ਹੁਣ ਤੂੰ ਪਾਸੇ ਹੋ ਜਾ ਕਰਾਂ, ਫੋੜ ਨਾਲ ਗੱਲਾਂ ਕਰੀਏ। ਤੇ ਫਿਰ ਫੋੜ ਤੇ ਝੂਟੇ ਲਏ, ਫੋੜ ਤੇ ਫੋਟੋਆਂ ਖਿਚਾਈਆਂ, ਕਿਤੇ ਨਾ ਕਿਤੇ ਕਰਾਂਗੇ ਖਰੀ ਵੀ ਉਹਨੂੰ ਵੀ ਫੇਸਬੁੱਕ ਤੇ ਪਾ ਕੇ। ਤੇ ਪਰ ਫਿਰ ਜਦੋਂ ਮੈਂ ਆਖਿਆ ਮੈਨੂੰ ਚਾਅ ਜਾ ਲੱਗਿਆ ਫੋੜ ਦਾ ਤੇ ਮੈਂ ਰਾਜੇ ਨੂੰ ਪੁੱਛਿਆ ਵੀ ਫੋੜ ਕੇ, ਮੈਂ ਕਹਿੰਦਾ ਬਾਈ ਲੋੜ ਤਾਂ ਹੈ ਨੀ ਸੀ ਮੈਨੂੰ ਵੀ ਇਸ ਦੀ, ਬਸ ਫੋੜ ਫੋੜ ਹੀ ਆ, ਇਸ ਕਰਕੇ ਮੈਂ ਲਈ ਲਿਆ। ਮੈਂ ਕਿਹਾ ਚੱਲ ਲੈ ਲੈਂਦੇ ਯਾਰ, ਹੋਰ ਨਹੀਂ ਤਾਂ ਚਾਹ ਜਾ ਚੜੀ ਜਾਊਗਾ ਦੇਖ ਕੇ, ਕਹਿੰਦਾ। ਸੋ ਉਹਨਾਂ ਨੇ ਵੀ ਫੋੜ ਰੱਖਿਆ ਹੋਇਆ ਜੀ, ਤੇ ਟਰੈਕਟਰ ਜ਼ਿਮੀਂਦਾਰ ਦੇ ਪੁੱਤ ਨੂੰ ਖਿੱਚਦੇ ਆ ਜੀ ਆਪਦੇ ਵੱਲ। ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਗੁਰਪਿੰਦਰ ਗਿੱਲ, ਕਹਿੰਦੇ ਭਾਜੀ ਤੁਹਾਨੂੰ ਹਿੰਦੀ ਚ 7 ਇੰਚ ਬੈਣ ਵਾਲੀ, ਤੁਹਾਡੀ ਹਿੰਦੀ 7 ਇੰਚ ਬੈਣ ਵਾਲੀ ਆ ਕਹਿੰਦੇ ਜੀ, ਫਰੋਮ ਗੁਰਪਿੰਦਰ ਸਿੰਘ ਐਂਡ ਮਾਈ ਕਜ਼ਨ ਗੁਰਲਾਲ ਸਿੰਘ ਸਿੱਧੂ। ਸੋ ਗੁਰਲਾਲ ਤੇ ਗੁਰਪਿੰਦਰ ਬਾਈ ਦੇਖ ਲਓ, ਆਪਾਂ 7 ਬੈਂਡ ਲੈ ਸਕਦੇ ਹਾਂ ਕਿਉਂਕਿ ਫਿਰ ਵੀ ਹਰਿਆਣੇ ਦੇ ਵਿੱਚ ਪੜ੍ਹੇ ਆ, ਥੋੜੀ ਬਹੁਤ ਹਿੰਦੀ ਆਉਣੀ ਸੀਗੀ ਤੁਹਾਨੂੰ ਪਤਾ ਹੀ ਆ। ਸੋਨੀ ਸੈਮ ਵੀ ਜੁੜਿਆ ਬਾਈ, ਆਸਕਰ ਕਿੱਡੀ ਕੁ ਵੱਡੀ ਗੱਲ ਹੈ ਜੀ, ਗਿੱਪੀ ਗਰੇਵਾਲ ਲੱਕ ਨੂੰ ਦੇਈ ਜਾ, ਗਿੱਪੀ ਗਰੇਵਾਲ ਲੈਕ ਨੂੰ ਦੇਈ ਜਾਂਦਾ, ਲੱਕ ਨੂੰ ਦੇਈ ਜਾਂਦਾ। ਅੱਛਾ, ਉਹ ਗਾਣੇ ਦੀ ਕੋਈ ਗੱਲ ਕਰ ਰਹੇ ਆ। ਦੇਖੋ ਅਸੀਂ ਆ ਜੀ ਆਪੋ ਆਪਦੇ, ਹਰੇਕ ਬੰਦੇ ਨੇ ਐਂ ਤਾਂ, ਤੁਸੀਂ ਸ਼ੁਕਰ ਆ ਵੀ ਗਿੱਪੀ ਦਾ ਨਾਂ ਲਿਆ, ਮੈਨੂੰ ਐਂ ਸੀ ਕਿਤੇ ਹਰਮਨ ਦਾ ਨਾਂ ਲੈ ਦਿੰਦੇ, ਹਰਮਨ ਚੀਮੇ ਦਾ। ਕੁਲਜੀਤ ਸਿੰਘ ਜੁੜੇ ਆ ਸਾਡੇ ਨਾਲ ਤੇ ਕਹਿੰਦੇ ਬਾਈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ, ਕੁਲਜੀਤ ਸਿੰਘ ਔਲਖ ਫਰੋਮ ਨੈਰਾਕੋਟ। ਉਹ ਨੈਰਾਕੋਟ ਵਾਲਿਓ, ਕਿਆ ਹਾਲ ਆ ਜੀ, ਪ੍ਰੂਨਿੰਗ ਦਾ ਜ਼ੋਰ ਸ਼ੋਰ ਚੱਲ ਰਿਹਾ ਹੁਣ ਅੱਜ ਕੱਲ੍ਹ ਤਾਂ ਤੁਹਾਡੇ। ਗੁਰਮੁਖ ਸਿੰਘ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਦੋਸਤੋ ਮਿੱਤਰੋ, ਆਪਾਂ ਨਾ ਹੁਣ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਸਾਡੇ ਨਵੇਂ ਮਹਿਮਾਨ ਨਾਲ ਤੇ ਵਾ ਕਮਾਲ ਸ਼ਖਸੀਅਤ ਆਸਟ੍ਰੇਲੀਆ ਚ ਆਈ ਆ ਤੇ ਆਪਾਂ ਉਹਨਾਂ ਨਾਲ ਹੁਣ ਰੂਬਰੂ ਜ਼ਰੂਰ ਕਰਨੀ ਆ। ਸੋ ਇੱਕ ਬ੍ਰੇਕ ਜਾਂ ਗੀਤ ਦੇਖਦੇ ਹਾਂ ਹੁਣ ਕੀ ਸੁਣਾਉਂਦੇ ਆ ਸਰਬਜੀਤ, ਤੇ ਆਪਾਂ ਫੇਰ ਆਉਂਦੇ ਹਾਂ ਜੀ ਜਦਵਿੰਦਰ ਸਿੰਘ ਸੋਢੀ ਹੋਰਾਂ ਨਾਲ, ਮਿਲਦੇ ਹਾਂ ਜੀ ਛੇਤੀ।
ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, 4-star ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ ਡੀਵੀਡੀ। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ, ਫੋਨ ਨੰਬਰ 0430-726-549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ, ਨਨਕਾਣਾ ਸਾਹਿਬ ਦੇ ਦਰਸ਼ਨ, 6ਵੀਂ ਯਾਤਰਾ।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755 ਯਾਨੀ ਕਿ 0444-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
10 to 15 ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਤੋਂ 10 ਤੱਕ ਲਹਿਰਾਂ
ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਜੀ ਤੇ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਆ। ਸੋ ਜਿਵੇਂ ਕਿ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਅੱਜ ਤੁਹਾਨੂੰ ਨਾਲ ਬਹੁਤ ਸਾਰੇ ਟੈਲੈਂਟ ਦੀ ਜਿਹੜੀ ਮੁਲਾਕਾਤ ਕਰਾਉਣੀ ਸੀ ਜਿਨ੍ਹਾਂ ਚੋਂ ਇੱਕ ਮੁਲਾਕਾਤ ਤੁਸੀਂ ਇਸ ਤੋਂ ਪਹਿਲਾਂ ਸੁਣ ਚੁੱਕੇ ਹੋ, ਤੁਸੀਂ ਐਪਰੀਸ਼ੀਏਟ ਕੀਤਾ, ਵਧੀਆ ਤੁਹਾਡੇ ਮੈਸੇਜ ਆਏ, ਸੁਨੇਹੇ ਆਏ ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਮੇਰੀ ਜੋ ਹਿੰਦੀ ਦੇ ਵਿੱਚ ਗੱਲਬਾਤ ਕੀਤੀ ਤੁਸੀਂ ਪਸੰਦ ਕੀਤੀ ਹੈ ਜੀ। ਸੋ ਮਾਫ਼ੀ ਮੈਂ ਪਹਿਲੇ ਮੰਗ ਲਈ ਸੀ ਜੀ, ਜੇ ਮੈਨੂੰ ਪਹਿਲੇ ਦੱਸਿਆ ਸੀ ਵੀ ਮੇਰੀ ਮਾਂ ਭਾਸ਼ਾ ਨਹੀਂ ਹੈ, ਸੋ ਉਹਦੇ ਵਿੱਚ ਕਿਤੇ ਨਾ ਕਿਤੇ ਹਮਕੋ ਤਮਕੋ ਹੋਣਾ ਲਾਜ਼ਮੀ ਸੀ। ਪਰ ਫਿਰ ਵੀ ਮੈਨੂੰ ਜਿਹੜੇ 7 ਬੈਂਡ ਦਾ ਤੁਸੀਂ ਲੈਵਲ ਦਿੱਤਾ ਤਾਂ ਬਹੁਤ ਮਿਹਰਬਾਨੀ ਹੈ ਸਰੋਤਿਆਂ ਦੀ। ਸੋ ਸਰੋਤਿਓ ਗੱਲ ਇਹ ਆ ਵੀ ਜਦੋਂ ਵੀ ਆਸਟ੍ਰੇਲੀਆ ਦੇ ਵਿੱਚ ਦੇਖੋ ਭਾਵੇਂ ਸਾਡੀ ਹੋਂਦ ਕਾਫੀ ਪੁਰਾਣੀ ਹੋ ਚੁੱਕੀ ਆ, ਪਰ ਜਿਹੜਾ ਨਵਾਂ ਆਸਟ੍ਰੇਲੀਆ ਬਸਿਆ ਤਕਰੀਬਨ 10-12 ਸਾਲਾਂ ਦਾ ਬਸਿਆ, ਇਸ 10-12 ਸਾਲਾਂ ਦੌਰਾਨ ਆਸਟ੍ਰੇਲੀਆ ਦੇ ਵਿੱਚ ਕਾਫੀ ਵਧੀਆ ਟੈਲੈਂਟ ਆ ਕੇ ਬਸਿਆ। ਸ਼ੁਰੂ ਦੇ ਦੌਰ ਦੇ ਵਿੱਚ ਉਹ ਟੈਲੈਂਟ ਕਿਤੇ ਨਾ ਕਿਤੇ ਰੁਲਿਆ, ਆਪਦੇ ਰਾਹ ਤੋਂ ਭਟਕਿਆ,
ਪਰ ਅਖੀਰ ਜਦੋਂ ਉਹਨੇ ਆਪਦੀ ਰੋਜੀ ਰੋਟੀ ਦੇ ਸਾਧਨ ਪੈਦਾ ਕਰ ਲਏ ਤੇ ਉਸ ਤੋਂ ਬਾਅਦ ਉਸ ਟੈਲੈਂਟ ਨੇ ਬੋਲਿਆ, ਖੜਾ ਹੋ ਕੇ ਬੋਲਿਆ, ਸਾਹਮਣੇ ਆਇਆ ਤੇ ਉਸ ਟੈਲੈਂਟ ਨਾਲ ਕਿਤੇ ਨਾ ਕਿਤੇ ਸਾਡੀ ਹੋਂਦ ਇਸ ਬਗਾਨੇ ਮੁਲਕ ਦੇ ਵਿੱਚ ਹੋਂਦ ਬਣੀ ਆ। ਤਾਂ ਇਸ ਦੇ ਨਾਲ ਨਾਲ ਜਿਹੜੀ ਇਹ ਟੈਲੈਂਟ ਦਾ ਇੱਥੇ ਪਹੁੰਚਣਾ ਆਉਣਾ ਉਹ ਲਗਾਤਾਰ ਜਾਰੀ ਆ ਤੇ ਅਸੀਂ ਜਦੋਂ ਵੀ ਕੋਈ ਇਹੋ ਜਿਹੇ ਕਿਤੇ ਨਾ ਕਿਤੇ ਕਿਸੇ ਸ਼ਖਸ ਬਾਰੇ ਸੁਣਦੇ ਹਾਂ ਪਤਾ ਲੱਗਦਾ ਸਾਨੂੰ ਤਾਂ ਦਿਲ ਬਾਗੋ ਬਾਗ ਹੋ ਜਾਂਦਾ ਵੀ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਹੋਰ ਵਧੀਆ ਸਾਡਾ ਸੱਜਣ ਮਿੱਤਰ ਪਿਆਰਾ ਜਿਹੜਾ ਕਿ ਇੱਕ ਸਾਡਾ ਮੁਲਕ ਲਈ ਸਾਡੇ ਲਈ ਜਾਂ ਸਾਡੀ ਕੌਮ ਲਈ ਇੱਕ ਨਾਂ ਚਾਨਣ ਮੁਰਨਾਰਾ ਬਣੇਗਾ ਜਾਂ ਬਣ ਸਕਦਾ ਉਹ ਜਦੋਂ ਪਹੁੰਚਦਾ ਤਾਂ ਬੜੀ ਖੁਸ਼ੀ ਹੁੰਦੀ ਆ। ਕੱਲ ਪਿਛਲੇ ਕੁਝ ਇੱਕ ਦਿਨਾਂ ਤੋਂ ਤੁਸੀਂ ਜਿਵੇਂ ਕਿਹਾ ਵੀ ਹਰਮਨਪ੍ਰੀਤ ਕੌਰ ਕਾਫੀ ਚਰਚਾ ਚ ਨੇ ਤੇ ਉਹਨਾਂ ਨੇ ਜਿਹੜਾ ਇਹੋ ਜਿਹੇ ਕਾਰਜ ਕੀਤੇ ਆ ਜਿਨ੍ਹਾਂ ਨਾਲ ਕਿ ਸਾਡਾ ਸਾਰਿਆਂ ਦਾ ਸਿਰ ਉੱਚਾ ਹੋਇਆ, ਮਾਣ ਸਾਨੂੰ ਮਹਿਸੂਸ ਹੋਇਆ। ਤਾਂ ਮੈਂ ਵੀ ਇੱਕ ਥੋੜੇ ਦਿਨ ਪਹਿਲਾਂ ਤੁਸੀਂ ਮੈਨੂੰ ਬੜਾ ਪਿਆਰ ਦਿੱਤਾ, ਇੱਕ ਮੈਂ ਪੋਸਟ ਹੀ ਪਾਈ ਸੀ ਤੇ ਮੈਨੂੰ ਇੰਨਾ ਪਿਆਰ ਮਿਲਿਆ ਜਿਹਦਾ ਕਿ ਕੋਈ ਖਾਸ ਵਾਹ ਵਾਸਤਾ ਨਹੀਂ ਸੀ, ਸਿਰਫ ਇੱਕ ਇਨਸਾਨੀਅਤ, ਇੱਕ ਪੰਜਾਬੀਅਤ, ਇੱਕ ਕਹਿ ਸਕਦੇ ਹਾਂ ਵੀ ਆਪਣੇਪਣ ਦਾ ਜਾਂ ਇੱਕ ਆਪਣੇ ਆਪਣੇ ਹਮ ਵਤਨੀ ਹਮ ਹੋਣ ਦਾ ਇੱਕ ਮੇਰਾ ਜਿਹੜਾ ਰਿਸ਼ਤਾ ਉਹਨਾਂ ਨਾਲ ਸੀ ਤੇ ਮੈਂ ਉਹ ਆਪਣੀਆਂ ਕੁਝ ਕੁ ਯਾਦਾਂ ਸਾਂਝੀਆਂ ਕੀਤੀਆਂ ਤੇ ਮੈਨੂੰ ਮਾਣ ਹੋਇਆ ਵੀ ਭਾਈ ਉਹ ਸਾਡੀ ਉਹ ਧੀ ਦੇ ਕਾਰਨ ਮੈਨੂੰ ਵੀ ਮਾਣ ਮਿਲਿਆ, ਹਾਲਾਂਕਿ ਮੇਰਾ ਕੋਈ ਉਹਦਾ ਕੋਈ ਲਾਗਾ ਦੇਗਾ ਨਹੀਂ ਸੀ। ਪਰ ਜਦੋਂ ਮੈਨੂੰ ਕੱਲ ਅਚਾਨਕ ਗੱਲਾਂ ਬਾਤਾਂ ਦੌਰਾਨ ਪਤਾ ਲੱਗਿਆ, ਮੈਂ ਆਪਣੇ ਮਿੱਤਰ ਜੌਲੀ ਗਰਗ ਹੋਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਵੀ ਹਰਮਨ ਦੇ ਕੋਚ ਆ ਜਿਹੜੇ ਉਹ ਅੱਜ ਕੱਲ ਆਸਟ੍ਰੇਲੀਆ ਚ ਆ ਜੀ, ਮੈਨੂੰ ਬੜੀ ਖੁਸ਼ੀ ਹੋਈ ਆਸਟ੍ਰੇਲੀਆ ਚ। ਤੇ ਜਦੋਂ ਉਹਨਾਂ ਨੇ ਐਡਲੇਡ ਦੇ ਵਿੱਚ ਦੱਸਿਆ ਤਾਂ ਮੈਨੂੰ ਮੇਰੀ ਖੁਸ਼ੀ ਹੋਰ ਕਈ ਗੁਣਾ ਵਧੀ ਤੇ ਮੈਂ ਨਾਲ ਦੀ ਨਾਲ ਸੰਪਰਕ ਕੀਤਾ ਜੀ ਯਾਦਵਿੰਦਰ ਸਿੰਘ ਸੋਢੀ ਹੋਰਾਂ ਨਾਲ ਤੇ ਮੈਂ ਉਹਨਾਂ ਨੂੰ ਰਿਕੁਐਸਟ ਬੇਨਤੀ ਕੀਤੀ ਵੀ ਤੁਸੀਂ ਜੀ ਜ਼ਰੂਰ ਰੇਡੀਓ ਦੇ ਜ਼ਰੀਏ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਤਾਂ ਕਿ ਅਸੀਂ ਉਹਨਾਂ ਬਾਰੇ ਇਹ ਕੀਤੇ ਕਾਰਜ ਤੇ ਉਹਨਾਂ ਦੇ ਜਿਹੜੇ ਵੱਲੋਂ ਤਿਆਰ ਕੀਤਾ ਗਿਆ ਇੱਕ ਇਹੋ ਜਿਹਾ ਫਲਦਾਰ ਬੂਟਾ ਜਿਹੜਾ ਕਿ ਹੁਣ ਫਲ ਦੇ ਰਿਹਾ ਤੇ ਉਹਦੇ ਬਾਰੇ ਅਸੀਂ ਗੱਲਾਂ ਬਾਤਾਂ ਕਰ ਸਕੀਏ, ਜਾਣ ਸਕੀਏ। ਸੋ ਹੁਣ ਮੇਰੇ ਨਾਲ ਜੁੜ ਚੁੱਕੇ ਆ ਜੀ ਯਾਦਵਿੰਦਰ ਸਿੰਘ ਸੋਢੀ ਜਿਹੜੇ ਕਿ ਇਸ ਟਾਈਮ ਐਡਲੇਡ ਦੇ ਵਿੱਚ ਰਹਿ ਰਹੇ ਆ ਤੇ ਪੁਰਾਣੇ ਪਿੱਛੋਂ ਉਹ ਮੋਗੇ ਤੋਂ ਆ ਤੇ ਬਾਕੀ ਗੱਲਾਂ ਬਾਤਾਂ ਆਪਾਂ ਉਹਨਾਂ ਤੋਂ ਹੀ ਜਾਣਨੀਆਂ ਤੇ ਉਹਨਾਂ ਦਾ ਜਿਹੜਾ ਇੱਕ ਹਰਮਨਪ੍ਰੀਤ ਕੌਰ ਨਾਲ ਜਿਹੜਾ ਰਿਸ਼ਤਾ ਉਹ ਇੱਕ ਗੁਰੂ ਚੇਲੇ ਵਾਲਾ ਉਸਤਾਦ ਸਿੱਖਿਆ ਵਾਲਾ ਜਿਹੜਾ ਰਿਸ਼ਤਾ ਉਹਨਾਂ ਨਾਲ ਹੈ। ਸੋ ਉਹਨਾਂ ਤੋਂ ਜਾਣਦੇ ਆ ਸਾਰੇ ਉਹਨਾਂ ਦੇ ਹੁਣ ਤੱਕ ਦੇ ਜਿਹੜੇ ਉਹਨਾਂ ਨਾਲ ਬੀਤੇ ਪਲ ਤੇ ਉਹਨਾਂ ਦੀ ਮਿਹਨਤ ਦਾ ਜਿਹੜਾ ਦੂਜਾ ਰੁੱਖ ਕੀ ਸੀ। ਸੋ ਸੋਢੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਥੈਂਕ ਯੂ ਵੀਰ ਜੀ ਸੋ ਮਚ।
ਸੋ ਯਾਦਵਿੰਦਰ ਜੀ ਪਹਿਲਾਂ ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਇਹ ਦੱਸਿਓ ਜੀ ਆਸਟ੍ਰੇਲੀਆ ਕਿੰਨਾ ਚਿਰ ਪਹਿਲਾਂ ਪਹੁੰਚੇ ਤੁਸੀਂ?
ਮੈਂ ਆਸਟ੍ਰੇਲੀਆ ਹਜੇ ਰੀਸੈਂਟਲੀ ਸ਼ਿਫਟ ਹੋਇਆ, ਡਿਸੰਬਰ 2nd ਵੀਕ ਇੱਥੇ ਆਇਆ ਸੀਗਾ
ਜੀ। ਜੀ ਸੋ ਤਕਰੀਬਨ ਕਹਿ ਸਕਦੇ ਹੋ 6 ਮਹੀਨਿਆਂ ਦੇ ਵਿੱਚ ਹੀ ਤੁਸੀਂ ਜਿਹੜਾ ਸੈਟਅਪ ਦੌਰ ਅਸੀਂ 6-6-7-7 ਸਾਲਾਂ ਚ ਪੂਰਾ ਕੀਤਾ ਤੇ ਮੈਨੂੰ ਕੱਲ ਪਤਾ ਲੱਗਿਆ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਐਜ ਇੱਕ ਕੋਚ ਦੀ ਭੂਮਿਕਾ ਤੁਹਾਨੂੰ ਮਿਲ ਚੁੱਕੀ ਹੈ। ਸੋ ਪਲੀਜ਼ ਦੱਸੋਗੇ ਅੱਜ ਕੱਲ ਆਸਟ੍ਰੇਲੀਆ ਚ ਤੁਸੀਂ ਕਿੱਥੇ ਕਿੱਥੇ ਆਪਣੀਆਂ ਸੇਵਾਵਾਂ ਦੇ ਰਹੇ ਹੋ?
ਮੈਂ ਆ ਕੇ ਵੀਰ ਜੀ ਜਿਹੜਾ ਕ੍ਰਿਕਟ ਆਸਟ੍ਰੇਲੀਆ ਦੇ ਲੈਵਲ ਹੁੰਦੇ ਆ ਲੈਵਲ ਓ ਤੇ ਲੈਵਲ 1 ਉਹ ਐਗਜ਼ਾਮ ਮੈਂ ਉਹ ਕੁਆਲੀਫਾਈ ਕੀਤਾ, ਕੁਆਲੀਫਾਈ ਕਰਕੇ ਮੈਂ ਥੋੜੀਆਂ ਇੰਟਰਵਿਊ ਕਿਤੇ ਦਿੱਤੀਆਂ ਸੀਗੀਆਂ ਤੇ ਇੱਥੇ ਪੋਰਟ ਐਡੀਲੇਡ ਕ੍ਰਿਕਟ ਕਲੱਬ ਹੈ ਐਡੀਲੇਡ ਵਿੱਚ ਤੇ ਉਹਦੇ ਵਿੱਚ ਮੈਂ ਐਸ ਹੈਡ ਕੋਚ ਅਪੁਆਇੰਟ ਹੋਇਆ।
ਵਾਹ ਕੀ ਬਾਤ ਹੈ ਜੀ। ਸੋ ਬਿਲਕੁਲ ਜੀ ਟੈਲੈਂਟ ਹੋਣਾ ਚਾਹੀਦਾ, ਕਦਰ ਪੈਂਦੀ ਆ ਕਿਤੇ ਵੀ ਪੈਂਦੀ ਹੈ। ਸੋ ਕਹਿਣ ਦਾ ਭਾਵ ਸੋ ਜੇ ਹੁਣ ਆਪਾਂ ਪਿਛੋਕੜ ਤੋਂ ਗੱਲ ਸ਼ੁਰੂ ਕਰੀਏ, ਪਿਛੋਕੜ ਦੇ ਪਾਸੇ ਆਈਏ ਤਾਂ ਤੁਹਾਡਾ ਜੱਦੀ ਪਿੰਡ?
ਮੇਰਾ ਜੱਦੀ ਪਿੰਡ ਸੋਢੀ ਵਾਲਾ ਵੀਰ ਜੀ, ਮੈਂ ਮੋਗੇ ਤੋਂ ਬਿਲੋਂਗ ਕਰਦਾ, ਮੈਂ ਜੰਮਿਆ ਪਲਿਆ ਮੋਗੇ ਹੈ ਤੇ ਉੱਥੇ ਕ੍ਰਿਕਟ ਅਕੈਡਮੀ ਹੈ ਗਿਆਨ ਜੋਤੀ ਕ੍ਰਿਕਟ ਅਕੈਡਮੀ ਜਿਹੜੀ ਕਿ ਮੇਰੇ ਫਾਦਰ ਸਾਹਿਬ ਦੇ ਸਪੋਰਟ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਨਾਲ ਅਸੀਂ ਰਨ ਕਰਦੇ ਹਾਂ ਔਰ ਅੱਜ ਤੱਕ 12 ਸਾਲ ਹੋ ਗਏ ਅਕੈਡਮੀ ਨੂੰ, ਅੱਜ ਤੱਕ ਲੜਕੀਆਂ ਨੂੰ ਫ੍ਰੀ ਆਫ ਕੋਸਟ ਕੋਚਿੰਗ ਦੇ ਰਹੇ ਹਾਂ ਅੱਜ ਦੀ ਤਰੀਕ ਤੱਕ ਵੀ
ਜੀ। ਜੀ ਸੋ ਮੀਨਸ ਤੁਹਾਡੀ ਜਿਹੜੀ ਅਕੈਡਮੀ ਆ ਗਿਆਨ ਜੋਤੀ ਉਹ ਚੱਲ ਰਹੀ ਆ ਮੋਗੇ ਦੇ ਵਿੱਚ ਤੇ ਸਪੈਸ਼ਲ ਲੜਕੀਆਂ ਨੂੰ ਫ੍ਰੀ ਕੋਚਿੰਗ ਜਿਹੜੀ ਤੁਸੀਂ ਉੱਥੇ ਦਿੰਦੇ ਹੋ। ਸੋ ਯਾਦਵਿੰਦਰ ਬਾਈ ਤੁਹਾਡੀ ਕ੍ਰਿਕਟ ਨਾਲ ਲਗਾਵ ਜਾਂ ਕ੍ਰਿਕਟ ਦੀ ਕੋਚਿੰਗ ਵਾਲੇ ਪਾਸੇ ਜਾਣਾ ਜਾਂ ਤੁਸੀਂ ਚੰਗਾ ਖੇਡਦੇ ਸੀ ਜਾਂ ਕੋਈ ਸਿੱਖਿਆ ਕੋਚਿੰਗ ਦੀ ਕੋਈ ਸਟੱਡੀ ਕੀਤੀ?
ਸਾਡੀ ਫੈਮਿਲੀ ਐਕਚੁਅਲੀ ਵਿੱਚ ਮੈਂ ਕਹੂੰਗਾ ਕਿ ਸਾਡੀ ਫੈਮਿਲੀ ਸਾਰੀ ਸਪੋਰਟਸ ਨਾਲ ਰਿਲੇਟਡ ਹੈ। ਮੇਰੇ ਪਾਪਾ ਦੇ ਫੁੱਫੜ ਜੀ ਓਲੰਪੀਅਨ ਹੈ, ਸਰਦਾਰ ਤਰਲੋਚਨ ਸਿੰਘ ਬਾਵਾ, ਉਹਨਾਂ ਦੇ ਬੇਟੇ ਸਰਦਾਰ ਸੁਖਵਿੰਦਰ ਸਿੰਘ ਬਾਵਾ ਉਹ ਕ੍ਰਿਕਟ ਨਾਲ ਜੁੜੇ ਹੋਏ ਹੈ। ਮੇਰਾ ਕਜ਼ਨ ਹੈ ਰਤਿੰਦਰ ਸਿੰਘ ਸੋਢੀ, ਉਹ ਕ੍ਰਿਕਟ ਨਾਲ ਜੁੜਿਆ ਹੋਇਆ। ਮੇਰੇ ਫਾਦਰ ਯੂਨੀਵਰਸਿਟੀ ਚੰਗੀ ਕ੍ਰਿਕਟ ਖੇਡਿਆ ਪੰਜਾਬ ਯੂਨੀਵਰਸਿਟੀ ਵੱਲੋਂ। ਮੇਰੇ ਮਦਰ ਨੇ ਸੀਨੀਅਰ ਇੰਡੀਆ ਨੈਸ਼ਨਲ ਖੇਡੀ ਹੈ ਹਾਕੀ, ਤੇ ਇਹ ਸਾਡਾ ਰੂਟੀਨ ਸੀ ਸੀਗਾ। ਮੇਰਾ ਬ੍ਰਦਰ ਨੈਸ਼ਨਲ ਖੇਡਿਆ ਸਕੂਲ ਗੇਮਸ ਵਿੱਚ 7 ਸਾਲ ਪੰਜਾਬ ਲਈ, ਤੇ ਇਹ ਰੂਟੀਨ ਚ ਸੀਗਾ ਕਿ ਸਾਡੀ ਫੈਮਿਲੀ ਨੂੰ ਬਹੁਤ ਥੋੜਾ ਜਿਹਾ ਆਪਾਂ ਪੰਜਾਬੀ ਚ ਕਵਾਂਗੇ ਕੀੜਾ ਹੈ ਗੇਮ ਬਾਰੇ।
ਜੀ 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 ਜੀ, ਕਿਆ ਬਾਤ ਹੈ ਜੀ, ਕਿਆ ਬਾਤ। ਤੇ ਤੁਹਾਡਾ ਰੁਝਾਨ ਕ੍ਰਿਕਟ ਵੱਲ ਰਿਹਾ ਸ਼ੁਰੂ ਤੋਂ?
ਮੈਂ ਕ੍ਰਿਕਟ ਮੈਂ ਖੇਡਦਾ ਹੁੰਦਾ ਸੀਗਾ, ਪਰ ਸਰ ਘਰ ਵਿੱਚ ਸਰ ਵੱਡਾ ਮੁੰਡਾ ਹੋਣ ਦੇ ਨਾਤੇ ਮੈਨੂੰ ਮੇਰੇ ਪੇਰੈਂਟਸ ਕਹਿੰਦੇ ਸੀ ਵੀ ਨਹੀਂ ਪੜ੍ਹਨਾ। ਮੈਂ ਉੱਥੇ ਮੋਗੇ ਸੈਕਰਡ ਹਾਰਟ ਸਕੂਲ ਹੈ ਉੱਥੇ ਆਪਦੀ ਪੜ੍ਹਾਈ ਕਰਕੇ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਂ ਗ੍ਰੈਜੂਏਸ਼ਨ ਕੀਤੀ। ਪੋਸਟ ਗ੍ਰੈਜੂਏਸ਼ਨ ਲਈ ਫਿਰ ਮੈਂ ਚੰਡੀਗੜ੍ਹ ਪੜ੍ਹਿਆ 3 ਸਾਲ, ਪਰ ਕ੍ਰਿਕਟ ਦਾ ਕੀੜਾ ਮੇਰੇ ਵਿੱਚ ਵੀ ਸੀਗਾ। ਫਿਰ ਮੈਂ ਕੋਚਿੰਗ ਲਾਈਨ ਚ ਪੈ ਗਿਆ 2005 ਵਿੱਚ। 2005 ਤੋਂ ਲੈ ਕੇ ਮੈਂ ਅੱਜ ਮਤਲਬ ਅੱਜ ਦੀ ਤਰੀਕ ਤੱਕ ਕੋਚਿੰਗ ਲਾਈਨ ਚ ਹੀ ਹਾਂ, ਔਰ ਇੰਡੀਆ ਵਿੱਚ ਵੀ ਜਿਹੜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਿਹੜੇ ਸਰਟੀਫਿਕੇਟ ਹੁੰਦੇ ਆ ਕੋਚ ਬਣਨ ਲਈ ਉਹ ਪੂਰੇ ਕੀਤੇ, ਉਹਨਾਂ ਦੇ ਵਿੱਚ ਕੁਆਲੀਫਾਈ ਕੀਤਾ ਤੇ ਕੋਚਿੰਗ ਕਰ ਰਿਹਾ 12 ਸਾਲ ਹੋ ਗਏ ਆ।
ਜੀ ਜੀ, ਸੋ 12 ਸਾਲ ਕੋਚਿੰਗ ਕਰਦਿਆਂ ਨੂੰ ਹੋ ਗਿਆ ਜੀ, ਤੇ ਮੈਂ ਹੁਣ ਦੇਖ ਰਿਹਾ ਸੀ ਤੁਹਾਨੂੰ ਫਲ ਮਿਲ ਰਿਹਾ। ਮੈਂ ਕੱਲ ਪੜ੍ਹ ਰਿਹਾ ਸੀ ਦ ਟਾਈਮਸ ਆਫ ਇੰਡੀਆ ਦੀਆਂ ਸਟੋਰੀਆਂ, ਹੋਰ ਵੱਡੇ ਵੱਡੇ ਨਿਊਜ਼ ਪੇਪਰਾਂ ਦੀਆਂ ਸਟੋਰੀਆਂ। ਕੱਲ ਮੈਨੂੰ ਇਹ ਵੀ ਪਤਾ ਲੱਗਿਆ ਵੀ ਮੋਗੇ ਕੋਚ ਸਾਹਿਬ ਇੱਥੇ ਬੈਠੇ ਆ, ਕੋਚ ਸਾਹਿਬ ਦੇ ਸ਼ਾਗਿਰਦ ਵਰਲਡ ਕੱਪ ਦੇ ਵਿੱਚ ਆਪਦੀਆਂ ਜਿਹੜੀ ਅਹਿਮੀਅਤ ਦਿਖਾ ਰਹੇ ਆ, ਤੇ ਮੀਡੀਆ ਜਿਹੜਾ ਤੁਹਾਡੇ ਪਿੰਡ ਵਾਲੇ ਘਰੇ ਬੈਠਾ ਸੀ। ਸੋ ਕਿਹੋ ਜਿਹਾ ਲੱਗੇ ਇਹ ਪਲ ਜੋ ਤੁਹਾਡਾ ਇੱਕ ਸ਼ਾਗਿਰਦ ਇੱਥੋਂ ਤੱਕ ਮੱਲਾਂ ਮਾਰੀਆਂ, ਤੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
ਬਾਈ ਜੀ ਦੇਖੋ, ਇਹ ਤਾਂ ਬਹੁਤ ਜਿਹੜੀ ਇਹ ਪਿਛਲੇ 3-4 ਦਿਨ ਹੈ ਇਹੋ ਜਿਹੇ ਸੀਗੇ ਕਿ ਆਪਾਂ ਇੱਕ ਸੁਪਨਿਆਂ ਦੀ ਜ਼ਿੰਦਗੀ ਜੀ ਰਹੇ ਸੀਗੇ। ਮੈਨੂੰ ਕਈ ਮੀਡੀਆ ਵਾਲਿਆਂ ਦੇ ਉੱਥੋਂ ਫੋਨ ਆਏ, ਮੇਰੇ ਨਾਲ ਗੱਲ ਹੋਈ, ਉਹਨਾਂ ਨਾਲ ਵੀਡੀਓ ਕਾਨਫਰੰਸ ਹੋਈ, ਉਹ ਕਹਿੰਦੇ ਕਿ ਤੁਸੀਂ ਇੱਥੇ ਕਿਉਂ ਨਹੀਂ ਹੈ, ਤੇ ਮੈਂ ਉਹਨਾਂ ਨੂੰ ਸਾਰੀ ਡਿਟੇਲ ਦੱਸੀ। ਕਿਉਂਕਿ ਮੈਂ ਨਾ ਦੇਖੋ ਆਪਣੇ ਇੰਡੀਆ ਵਿੱਚ ਕ੍ਰਿਕਟ ਦਾ ਤੁਸੀਂ ਮਿਹਨਤ ਕਰਾਉਂਦੇ ਹੋ ਇੰਡੀਵਿਜੁਅਲ ਲੈਵਲ ਤੇ, ਮੇਰੇ ਮਨ ਦੀ ਸੈਟਿਸਫੈਕਸ਼ਨ ਇਹ ਹੈ ਕਿ ਕੁੜੀਆਂ ਨੂੰ ਮਾਂ ਪਿਓ ਇੰਨੀਆਂ ਓਪਰਚੁਨਿਟੀਜ਼ ਨਹੀਂ ਦਿੰਦੇ ਜਿੰਨੀਆਂ ਕਿ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਚੰਗੇ ਸਕੂਲਾਂ 'ਚ ਨਹੀਂ ਪੜ੍ਹਾਉਂਦੇ ਗਏ, ਚੰਗੀ ਜਗ੍ਹਾ ਨਹੀਂ ਖੇਡਦੇ ਗਏ, ਉਹਨਾਂ ਨੂੰ ਖੇਡਣ ਨਹੀਂ ਭੇਜਦੇ ਕਿਤੇ ਆਸੇ ਪਾਸੇ, ਉਹਨਾਂ ਦੇ ਕੋਈ ਖਰਚਾ ਨਹੀਂ ਕਰਦੇ ਗਏ। ਅਸੀਂ ਸਾਡਾ ਇੱਕ ਜਨੂੰਨ ਹੈ ਕਿ ਕੁੜੀਆਂ ਨੂੰ ਜੇ ਤੁਸੀਂ ਇੰਡੀਪੈਂਡੈਂਟ ਬਣਾ ਲਓ ਤੇ ਕਿੰਨਾ ਕੁ ਵਧੀਆ ਹੋਏਗਾ। ਔਰ ਹਰਮਨ ਦੇ ਨਾਲ ਇਹੋ ਜਿਹੇ ਕਈ ਬੱਚੇ ਜਿਹੜੇ ਪੰਜਾਬ ਸਟੇਟ ਨੂੰ ਰਿਪ੍ਰੈਜੈਂਟ ਕਰ ਰਹੇ ਆ, ਪਰ ਅਨਫੋਰਚੁਨੇਟਲੀ ਪੰਜਾਬ ਗਵਰਨਮੈਂਟ ਜਾਂ ਕੋਈ ਇਹੋ ਜਿਹਾ ਕੋਈ ਹੋਰ ਕੋਈ ਅਦਾਰਾ ਹੈ ਨੀ, ਹੋਰ ਕੋਈ ਅਦਾਰਾ ਹੈ ਵੀ ਨੀਗਾ ਜਿਹੜਾ ਕਿ ਉਹਨਾਂ ਨੂੰ ਸਪੋਰਟ ਕਰੇ, ਕਿਉਂਕਿ ਕ੍ਰਿਕਟ ਇਹੋ ਜਿਹੀ ਗੇਮ ਹੈ ਵੀ ਕ੍ਰਿਕਟ ਦੇ ਸਿੱਟੇ ਪੰਜਾਬ ਗਵਰਨਮੈਂਟ ਜੋਬ ਨਹੀਂ ਦਿੰਦੀ ਕਿਸੇ ਨੂੰ ਵੀ। ਹਰਮਨ ਨੂੰ ਨੀ ਅੱਜ ਤੱਕ ਜੋਬ ਆਫਰ ਹੋਈ, ਹਾਲਾਂਕਿ ਉਹ ਕਿਸ ਲੈਵਲ ਤੇ ਖੇਡਦੀ ਹੈ ਤੁਹਾਨੂੰ ਪਤਾ, ਤੇ ਬਾਕੀ ਪਲੇਅਰਾਂ ਨੂੰ ਤਾਂ ਮਿਲਣੀ ਹੀ ਹੈ।
ਜੀ 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 ਜੀ, ਬਹੁਤ ਵੱਡੀ ਗੱਲ ਆ। ਸੋ ਜੇ ਹੁਣ ਆਪਾਂ ਗੱਲ ਕਰੀਏ ਵੀ ਸੁਨਹਿਰੀ ਦੌਰ ਤਾਂ ਆ ਗਿਆ, ਤੇ ਸੁਨਹਿਰੀ ਦੌਰ ਲਿਆਉਣ ਲਈ ਇਹ ਏਡਾ ਸੌਖਾ ਨਹੀਂ ਹੁੰਦਾ, ਬਹੁਤ ਪਹਿਲਾਂ ਜ਼ਮੀਨ ਪੱਟਣੀ ਪੈਂਦੀ ਆ, ਫਿਰ ਉਹਦੇ ਚ ਬੀਜ ਬੀਜਣੇ ਪੈਂਦੇ ਆ, ਫਿਰ ਉਹਨੂੰ ਪੁੱਤਾਂ ਵਾਂਗੂ ਪਾਲਣਾ ਪੈਂਦਾ, ਫਿਰ ਜਾ ਕੇ ਕਿਤੇ ਫਲ ਖਾਣ ਦਾ ਮੌਕਾ ਆਉਂਦਾ। ਪਿਛਲੇ 5-7 ਦਿਨਾਂ ਚ ਤੁਹਾਨੂੰ ਮਹਿਸੂਸ ਹੋ ਰਿਹਾ ਤੁਹਾਨੂੰ ਫਲ ਮਿਲ ਰਿਹਾ, ਪਰ ਸ਼ੁਰੂਆਤੀ ਦੌਰ ਦੀ ਜੇ ਗੱਲ ਕਰੀਏ, ਤੁਸੀਂ ਦੱਸਿਆ ਵੀ 2005 ਚ ਤੁਸੀਂ ਕੋਚਿੰਗ ਦੇ ਲਾਈਨ ਚ ਆਏ, ਹਰਮਨ ਨਾਲ ਪਹਿਲਾ ਵਾਹ ਵਾਸਤਾ ਤੁਹਾਡਾ ਕਿੱਥੋਂ ਪਿਆ?
ਹਰਮਨ ਨਾਲ ਵਾਹ ਵਾਸਤਾ, ਮੈਂ ਪੜ੍ਹਦਾ ਹੁੰਦਾ ਸੀਗਾ ਚੰਡੀਗੜ੍ਹ, ਤੇ ਜਿਵੇਂ ਮੇਰੀ ਸਟੱਡੀ ਕੰਪਲੀਟ ਹੋਣ ਵਾਲੀ ਸੀਗੀ, ਤੇ ਮੇਰੇ ਨਾ ਫਾਦਰ ਸਾਹਿਬ ਤੇ ਮਦਰ ਉਹ ਗੁਰੂ ਨਾਨਕ ਕਾਲਜ ਆ ਮੋਗੇ, ਉੱਥੇ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਸੈਰ ਕਰਨ ਨੂੰ, ਉਹ ਸ਼ਾਮੇ ਉੱਥੇ ਸੈਰ ਕਰਨ ਜਾਂਦੇ ਹੁੰਦੇ ਸੀਗੇ, ਤੇ ਉੱਥੇ ਹਰਮਨ ਉੱਥੇ ਮੁੰਡਿਆਂ ਨਾਲ ਖੇਡਦੀ ਹੁੰਦੀ ਸੀਗੀ, ਤੇ ਮੇਰੇ ਫਾਦਰ ਨੇ ਦੇਖਿਆ ਵੀ ਕੁੜੀ ਵਿੱਚ ਜਿਵੇਂ ਨਾ ਕਰੰਟ ਬਹੁਤ ਹੈ ਜਾਂ ਮਤਲਬ ਬੜੀ ਡੇਅਰਿੰਗ ਦੀ ਕੁੜੀ ਹੈ, ਤੇ ਉਹਨੂੰ ਪੁੱਛਿਆ ਕਿ ਬੱਚੇ ਤੂੰ ਕ੍ਰਿਕਟ ਖੇਡਦੀ ਆ? ਉਹ ਕਹਿੰਦੀ ਕਿ ਮੈਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਹੈ। ਇੱਕ ਨਾ ਗੋਡ ਗਿਫਟਡ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਵੈਸੇ ਦਿਖ ਜਾਂਦੀਆਂ ਵੀ ਹਾਂਜੀ
ਜੀ ਜੀ ਜੀ।
ਤੇ
ਹੈਲੋ
ਹਰਮਨ
ਜੀ ਜੀ,
ਨੈਕਸਟ ਸਟੇਪ ਭੁੱਲ ਗਈ। ਫਿਰ ਉਹਨੂੰ ਕਿਹਾ ਤੂੰ ਤੇਰੇ ਫਾਦਰ ਨੇ ਆਏ, ਤੇ ਉਹਦੇ ਫਾਦਰ ਨੂੰ ਮਿਲ ਕੇ ਮੇਰੇ ਫਾਦਰ ਨੇ ਕਿਹਾ ਕਿ ਕੁੜੀ ਸਾਨੂੰ ਦੇ ਦਿਓ ਤੁਸੀਂ, ਅਸੀਂ ਇਹਦਾ ਸਾਰਾ ਧਿਆਨ ਕਰਾਂਗੇ, ਇਹਦਾ ਆਣਾ ਜਾਣਾ, ਇਹਦੀ ਸਕਿੱਟ, ਇਹਦੀ ਫੀਸ ਸਭ ਕੁਛ, ਅਸੀਂ ਇਹਨੂੰ ਵੈਨ ਘਰੋਂ ਲੈ ਕੇ ਜਾਏਗੀ, ਘਰੇ ਛੱਡ ਕੇ ਜਾਏਗੀ। ਉਹਦੇ ਫਾਦਰ ਇਨੀਸ਼ਲੀ ਹਰ ਫਾਦਰ ਹੁੰਦਾ ਕਿ ਕੀ ਕਹਿ ਰਿਹਾ, ਪਰ ਉਹਨਾਂ ਨੇ ਜਿਹੜੇ ਕਲੱਬ ਦੇ ਉੱਥੇ ਪ੍ਰਧਾਨ ਸੀਗੇ ਉਹਨਾਂ ਨਾਲ ਉਹ ਸਾਡੇ ਕਾਮਨ ਫਰੈਂਡ ਸੀਗੇ, ਉਹ ਕਿਹਾ ਵੀ ਨਹੀਂ ਤੁਸੀਂ ਕਰੋ, ਪਰ ਉਸ ਤੋਂ ਲੈ ਕੇ ਅੱਜ ਤੱਕ ਅਸੀਂ ਹਰਮਨ ਨੇ ਇੱਕ ਜਾਗ ਲਾਈ ਕ੍ਰਿਕਟ ਅਕੈਡਮੀ ਨੂੰ, ਕਿਉਂਕਿ ਅਸੀਂ ਟੀਮ ਬਣਾ ਰਹੇ ਸੀਗੇ, ਇੱਕ ਸਾਨੂੰ ਪਲੇਅਰ ਵੀ ਮਿਲਿਆ, ਔਰ ਹਰਮਨ ਇਹੋ ਜਿਹੀ ਉਸ ਟਾਈਮ ਬੋਲਰ ਸੀਗੀ ਜਿਹੜੀ ਕਿ ਜਿਹਦੀ ਇੰਨੀ ਕੁ ਬੋਲ ਦੀ ਸਪੀਡ ਸੀਗੀ ਉਸ ਟਾਈਮ ਵੀ, ਤੇ ਉਹ ਕੁੜੀਆਂ ਹੱਥ ਪਾਉਣ ਤੋਂ ਡਰਦੀਆਂ ਹੁੰਦੀਆਂ ਸੀਗੀਆਂ, ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿਹੜੀ ਜਾਗ ਲੱਗੀ ਹੈ, ਅਸੀਂ ਉਦੋਂ ਪਹਿਲੀ ਵਾਰੀ ਰਨਰ ਅਪ ਆਏ ਸੀ, ਉਸ ਤੋਂ ਬਾਅਦ ਸਕੂਲ ਗੇਮਸ ਵਿੱਚ ਅਸੀਂ ਸਟੇਟ ਵਿਨਰ ਹੈ ਪੰਜਾਬ ਦੇ, ਮੇਰੇ ਖਿਆਲ 9 ਸਾਲ ਲਗਾਤਾਰ ਹੋ ਗਏ ਆ।
ਸੋ ਹਰਮਨ ਦਾ ਜਿੱਦਾਂ ਤੁਸੀਂ ਦੱਸਿਆ, ਜਿਵੇਂ ਕਹਿੰਦੇ ਨੀ ਹੋਣਹਾਰ ਬਿਰਵਾਣ ਕੇ ਹੋਤ ਨੇ ਚਿਕਨੇ ਪਾਤ, ਉਹ ਛੋਟੀ ਉਮਰੇ ਜਾਂ ਜੰਮਦੀਆਂ ਸੂਲਾਂ ਦੇ ਮੂੰਹ ਕਹਿੰਦੇ ਨੀ ਤਿੱਖੇ ਹੁੰਦੇ ਆ, ਤੁਹਾਨੂੰ ਮਹਿਸੂਸ ਹੋਇਆ, ਤੁਹਾਡੇ ਬਜ਼ੁਰਗਾਂ ਨੂੰ ਮਹਿਸੂਸ ਹੋਇਆ ਤਾਂ ਤੁਸੀਂ ਉਹਨੂੰ ਆਫਰ ਕੀਤੀ, ਤਾਂ ਇੱਥੋਂ ਤੱਕ ਪਹੁੰਚਿਆ ਸਾਰਾ ਸਿਸਟਮ। ਮੈਂ ਅੱਜ ਇੱਕ ਨੋਟ ਦੇਖ ਰਿਹਾ ਸੀ, ਇੱਕ ਫੋਟੋ ਲੱਗੀ ਹੋਈ ਸੀਗੀ ਵੀ ਜਦੋਂ ਹਰਮਨ ਦਾ ਬਰਥ ਹੋਇਆ ਤੇ ਬੱਚੇ ਨੂੰ ਪਹਿਲੀ ਸ਼ਰਟ ਪਵਾਈ ਜਾਂਦੀ ਹੈ ਜਦੋਂ, ਤੇ ਸੰਜੋਗ ਬਸ ਉਹਦੇ ਤੇ ਵੀ ਲਿਖਿਆ ਸੀ ਬੈਟਿੰਗ ਬੈਸਟ, ਕੋਈ ਏਦਾਂ ਦਾ ਕੋਈ ਵਰਡ ਲਿਖੇ ਹੋਏ ਸੀ, ਬੈਸਟ ਬੈਟਿੰਗ ਏਦਾਂ ਦੀ ਕੋਈ ਉਹਦੇ ਤੇ ਵਰਡਿੰਗ ਸੀਗੀ ਸ਼ਰਟ ਦੇ ਉੱਤੇ ਜਦੋਂ ਉਹਦੀ ਪਹਿਲੀ ਸ਼ਰਟ ਉਹਨੂੰ ਪਵਾਈ ਗਈ ਆ। ਸੋ ਕਈ ਵਾਰ ਕਿਤੇ ਨਾ ਕਿਤੇ ਕੁਦਰਤ ਵੀ ਸਾਈਨ ਦਿੰਦੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੱਚਾ ਕੀ ਕਰਨ ਜਾ ਰਿਹਾ। ਤੁਸੀਂ 2005 ਤੋਂ ਜਦੋਂ ਹਰਮਨ ਨੇ ਜੁਆਇਨ ਕੀਤਾ, ਕੋਚਿੰਗ ਸ਼ੁਰੂ ਕੀਤੀ, ਤਾਂ ਕਿੰਨੇ ਚਿਰ ਬਾਅਦ ਜਿਹਨੂੰ ਉਹਨੂੰ ਇੱਕ ਪੱਧਰ ਦੇ ਉੱਤੇ ਰਿਕੋਗਨਾਈਜ਼ ਮਿਲੀ, ਜਿਵੇਂ ਪੰਜਾਬ ਲਈ ਖੇਡੇ ਹੋਣੇ ਜਾਂ?
ਹਾਂਜੀ ਨਹੀਂ ਠੀਕ ਹੈ ਬਿਲਕੁਲ ਗੱਲ, ਮੈਨੂੰ ਪਤਾ ਹੈ ਕਿ ਹਰਮਨ ਦੀ ਜਿਹੜੀ ਸ਼ਰਟ ਪਾਈ ਸੀਗੀ ਉਹ ਤੇ ਗੁੱਡ ਬੈਟਿੰਗ ਲਿਖਿਆ ਹੋਇਆ ਸੀਗਾ ਉਹਦੇ। ਹਰਮਨ ਦੇ ਫਾਦਰ ਵੀ ਬਹੁਤ ਵਧੀਆ ਕਲੱਬ ਪਲੇਅਰ ਰਹੇ ਆ, ਉਹ ਮਤਲਬ ਉਹਨਾਂ ਵਿੱਚ ਵੀ ਬਹੁਤ ਟੈਲੈਂਟ ਸੀਗਾ, ਉਹ ਫੁੱਟਬਾਲ ਬਹੁਤ ਵਧੀਆ ਖੇਲਦੇ ਸੀਗੇ, ਕ੍ਰਿਕਟ ਬਹੁਤ ਵਧੀਆ ਖੇਲਦੇ ਸੀਗੇ। ਐਂ ਹਰਮਨ ਵਿੱਚ ਵੀ ਇਹੀ ਗੁਣ ਹੈ, ਹਰਮਨ ਫੁੱਟਬਾਲ ਬਹੁਤ ਵਧੀਆ ਖੇਲਦੀ ਹੈ, ਕ੍ਰਿਕਟ ਵੀ ਵਧੀਆ ਖੇਲਦੀ ਹੈ। ਹਰਮਨ ਦਾ ਬ੍ਰਦਰ ਵੀ ਗੈਰੀ ਉਹ ਵੀ ਫੁੱਟਬਾਲ ਵੀ ਚੰਗਾ ਖੇਡਦਾ, ਕਿਉਂਕਿ ਨਾ ਜਿਹੜਾ ਜਿਹਦੇ ਵਿੱਚ ਸਕਿੱਲਸ ਹੁੰਦੇ ਆ ਨਾ ਉਹ ਤੁਹਾਨੂੰ ਉਹ ਬਾਕੀ ਗੇਮਾਂ ਚ ਵੀ ਚੰਗਾ ਹੁੰਦਾ। ਤੇ ਉਸ ਤੋਂ ਬਾਅਦ ਕੱਲ ਆਪਾਂ ਕਰੀਏ ਵੀ ਹਰਮਨ ਕਿੰਨੀ ਦੇਰ ਬਾਅਦ ਰੈਕੋਗਨੀਸ਼ਨ ਮਿਲੀ, ਉਹ ਹਰਮਨ ਨੇ ਜਿਵੇਂ ਪਹਿਲੇ ਸਾਲ ਅਸੀਂ ਰਨਰ ਅਪ ਰਹੇ ਤੁਹਾਨੂੰ ਦੱਸਿਆ, ਉਸ ਤੋਂ ਬਾਅਦ ਜਿਵੇਂ ਜਿਵੇਂ ਉਹਦੇ ਸਕਿੱਲਸ, ਹਰਮਨ ਵਿੱਚ ਦੇਖੋ ਟੈਲੈਂਟ ਦੀ ਕੋਈ ਕਮੀ ਨਹੀਂ ਸੀਗੀ। ਇੱਕ ਜੇ ਕੋਈ ਬੰਦਾ ਕਹਿੰਦੇ ਹੈ ਨਾ ਕਿ ਮੈਂ ਕੋਈ ਪਲੇਅਰ ਬਣਾਤਾ, ਐਵੇਂ ਪਲੇਅਰ ਨਹੀਂ ਬਣਾ ਸਕਦੇ, ਪਲੇਅਰ ਵਿੱਚ ਟੈਲੈਂਟ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਬਾਕੀ ਪਲੇਅਰ ਦੀ ਡੈਡੀਕੇਸ਼ਨ ਮਿਹਨਤ, ਤੁਹਾਡੀ ਡੈਡੀਕੇਸ਼ਨ ਮਿਹਨਤ ਉਹ ਕੰਮ ਆਉਂਦੀ ਹੈ। ਔਰ ਅਸੀਂ ਪਹਿਲੇ ਸਾਲ ਅਸੀਂ ਰਨਰ ਅਪ ਰਹੇ, ਉਸ ਤੋਂ ਬਾਅਦ ਹਰਮਨ ਨੇ ਸਕੂਲ ਗੇਮਸ ਵਿੱਚ ਇੰਨਾ ਕੁ ਵਧੀਆ ਕੀਤਾ ਵੀ ਇੱਕ ਓਵਰ ਵਿੱਚ 6 ਚੌਕੇ ਵੱਜ ਗਏ, ਕਿਸੇ ਨੇ 6 ਹੀ ਨਹੀਂ ਮਾਰਿਆ ਸੀ ਟੂਰਨਾਮੈਂਟ ਵਿੱਚ ਕਿਸੇ ਨੇ ਅੱਜ ਤੱਕ, ਤੇ ਹਰਮਨ ਨੇ 3 ਛੱਕੇ ਮਾਰੇ ਸੀਗੇ ਫੁੱਲ ਫਲੈਜ ਗਰਾਊਂਡ ਵਿੱਚ। ਔਰ ਇਸ ਸਕੂਲ ਗੇਮਸ ਵਿੱਚ ਸਟੇਟ ਲੈਵਲ ਜਿਹੜੀਆਂ ਸਟੇਟ ਲੈਵਲ ਦੀਆਂ ਹੁੰਦੀਆਂ ਸਕੂਲ ਗੇਮਸ, ਉਹਦੇ ਤੋਂ ਰੈਕੋਗਨੀਸ਼ਨ ਮਿਲਣੀ ਸ਼ੁਰੂ ਹੋਈ। ਉਸ ਤੋਂ ਬਾਅਦ ਚੈਲੇਂਜਰ ਟਰੋਫੀ ਵਿੱਚ ਮੌਕਾ ਮਿਲਿਆ, ਚੈਲੇਂਜਰ ਟਰੋਫੀ ਵਿੱਚ ਹਰਮਨ ਨੇ ਚੰਗਾ ਕੀਤਾ। ਔਰ ਇੱਕ ਮੈਚ ਸੀਗਾ ਜਦੋਂ ਸਿਲੈਕਟਰਸ ਦੇਖ ਰਹੇ ਸੀਗੇ, ਉਹ ਮੈਚ ਰਣਜੀ ਟਰੋਫੀ ਦਾ ਮੈਚ ਸੀਗਾ, ਪਰ ਉੱਥੇ ਹਰਮਨ ਨੇ 60 ਆਡ ਰਨਸ ਬਣਾਏ ਸੀਗੇ, ਔਰ ਉਹ 60 ਆਡ ਰਨਸ ਉਹਨੂੰ ਇੰਡੀਆ ਦੀ ਟੀਮ ਚ ਲਿਆਏ, ਕਿਉਂਕਿ ਉਹ ਮੈਚ ਇਹੋ ਜਿਹੀ ਪੋਜੀਸ਼ਨ ਚ ਫਸਿਆ ਹੋਇਆ ਸੀਗਾ ਕਿ ਹਰਮਨ ਦੇ 60 ਰਨ 100 ਰਨ ਦੇ ਬਰਾਬਰ ਸੀਗਾ ਉਸ ਟਾਈਮ। ਔਰ ਵਿਦ ਇਨ 3.5 ਇਅਰਸ ਹਰਮਨ ਨੂੰ ਬ੍ਰੇਕ ਮਿਲ ਗਈ ਇੰਡੀਆ ਟੀਮ ਵਿੱਚ, ਔਰ ਉਹ ਉਦੋਂ +2 ਕਲਾਸ ਵਿੱਚ ਸੀਗੇ ਜਦੋਂ ਇੰਡੀਆ ਟੀਮ ਵਿੱਚ ਉਹਨੂੰ ਬ੍ਰੇਕ ਮਿਲ ਗਿਆ ਸੀਗਾ। ਉਹਦਾ ਟੂਰ ਸੀਗਾ, ਫਸਟ ਵਰਲਡ ਕੱਪ ਸੀਗਾ ਆਸਟ੍ਰੇਲੀਆ ਵਿੱਚ ਹੀ।
ਜੀ 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 ਸੋ ਮੈਨੂੰ ਲੱਗਦਾ ਜਿਵੇਂ ਤੁਸੀਂ ਦੱਸਿਆ ਨਾ ਵੀ ਕਿਤੇ ਨਾ ਕਿਤੇ ਜਿਹੜੀ ਭਾਵੇਂ ਟੈਲੈਂਟ ਬੱਚੇ ਦਾ ਟੈਲੈਂਟ ਤਾਂ ਬਹੁਤ ਡੁੱਲ ਪੈਂਦੇ ਟੈਲੈਂਟ ਮਿਲਦੇ ਆ ਮੈਨੂੰ, ਪਰ ਕਿਤੇ ਨਾ ਕਿਤੇ ਰਿਸਟ੍ਰਿਕਸ਼ਨਾਂ ਹੁੰਦੀਆਂ ਜਿਹੜੀਆਂ ਬੱਚਿਆਂ ਲਈ ਮਾਂ ਬਾਪ ਬਣੀਓ, ਚਾਹੇ ਮੁੰਡਾ ਵੀ ਆ ਉਹਨੂੰ ਕਹਿਣ ਇੰਜੀਨੀਅਰ ਡਾਕਟਰ ਬਣਨਾ, ਜੇ ਕੁੜੀ ਆ ਉਹਦੇ ਲਈ ਤਾਂ ਸਾਨੂੰ ਪਤਾ ਹੀ ਹੈ ਕਈ ਗੁਣਾ ਜ਼ਿਆਦਾ ਵੱਧ ਜਾਂਦੀਆਂ ਰਿਸਟ੍ਰਿਕਸ਼ਨਾਂ, ਤੇ ਮੈਨੂੰ ਹਰਮਨ ਦੇ ਮਾਂ ਬਾਪ ਨੂੰ ਵੀ ਦਾਦ ਦੇਣੀ ਬਣਦੀ ਆ। ਜਦੋਂ ਮੈਂ ਤੁਸੀਂ ਦੱਸਿਆ ਵੀ ਉਹ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ, ਮੈਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਦੇਖਿਆ ਸਾਡੇ ਫੁੱਟਬਾਲ ਕਲੱਬ ਦੇ ਵਿੱਚ ਕਈ ਕੁੜੀਆਂ ਮੁੰਡਿਆਂ ਦੇ ਵਿੱਚ ਹਾਕੀ ਖੇਡਦੀਆਂ, ਤੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਕਮਾਲ ਆ ਯਾਰ ਵੀ ਇਹਨਾਂ ਦੇ, ਮੈਨੂੰ ਚਾਹੇ ਹੋਰ ਪੱਖ ਤੋਂ ਅਜੀਬ ਲੱਗਿਆ ਵੀ ਮੁੰਡਿਆਂ ਦੇ ਲੈਵਲ 'ਚ ਇਹਨਾਂ ਨੂੰ ਖੇਡਣਾ, ਆਪਦੇ ਆਪ ਨੂੰ ਮੇਨਟੇਨ ਕਰਨਾ ਕਾਫੀ ਔਖਾ ਹੁੰਦਾ। ਤੋ ਹਰਮਨ ਨੂੰ ਇੱਕ ਮੋਗੇ ਵਰਗਾ ਏਰੀਆ, ਜਿਹੜੇ ਏਰੀਏ ਨੂੰ ਅਸੀਂ ਸਾਡੇ ਲੋਕ ਹਜੇ ਵੀ ਪੰਜਾਬ ਦੇ ਲੋਕ ਵੀ ਨਹੀਂ ਉਹਨਾਂ ਡਿਵੈਲਪ ਏਰੀਆ ਕਹਿੰਦੇ, ਤੇ ਉਸ ਏਰੀਏ ਦੇ ਇੱਕ ਪੇਰੈਂਟਸ ਬਣੀ ਆਪਦੇ ਬੱਚੇ ਨੂੰ ਮੁੰਡਿਆਂ ਦੀ ਟੀਮ ਦੇ ਵਿੱਚ ਮੁੰਡਿਆਂ ਨਾਲ ਖੇਡਣਾ ਤੇ ਅਲਾਓ ਕੀਤਾ, ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਵੱਡਾ ਕਾਰਨ ਆ ਉਹਨ ਹਰਮਨ ਦੀ ਅੱਜ ਕਾਮਯਾਬੀ ਦਾ।
ਦੇਖੋ ਬਾਈ ਜੀ, ਮੈਂ ਬਿਲਕੁਲ ਦਾਦ ਦਊਂਗਾ ਹਰਮਨ ਦੇ ਫਾਦਰ ਸਾਹਿਬ ਸਰਦਾਰ ਹਰਮਿੰਦਰ ਸਿੰਘ ਨੂੰ ਕਿ ਉਹਨਾਂ ਨੇ ਆਪਣੀ ਬੱਚੀ ਤੇ ਉਸ ਟਾਈਮ ਕੋਈ ਰਿਸਟ੍ਰਿਕਸ਼ਨ ਲਾਈਆਂ ਹੋਣੀਆਂ। ਬਾਕੀ ਵਿਸ਼ਵਾਸ ਦੀ ਗੱਲ ਹੁੰਦੀ ਕਿ ਤੁਹਾਨੂੰ ਬੱਚੇ ਤੇ ਵਿਸ਼ਵਾਸ ਹੋਣਾ ਚਾਹੀਦਾ, ਔਰ ਬੱਚਾ बच्चे ने विश्वास थोड़ा तोड़िया नहीं और बच्चा देखो किस किस जगह ते बैठा। और दूजी गल अपने पेरेंट्स की मेंटेलिटी की सोचना की बच्चे मुंडिया ना खेडना नहीं खेडना। और मैं तुम दसूंगा की जिहड़ी साडी अकैडमी है ਇਹਦੇ ਵਿਚ ਅਸੀਂ ਮੁੰਡੇ ਤੇ ਕੁੜੀਆਂ ਇਕੱਠੇ ਖੜਾਨੇ ਆ, ਇਕੱਠੇ ਪ੍ਰੈਕਟਿਸ ਕਰਦੇ ਆ ਔਰ ਇਹਦੇ ਨਾਲ ਕਿ ਕੁੜੀਆਂ ਨੂੰ ਗਰੂਮ ਹੋਣ ਦਾ ਮੌਕਾ ਜ਼ਿਆਦਾ ਮਿਲਦਾ, ਕੁੜੀਆਂ ਜ਼ਿਆਦਾ ਕੋਨਫੀਡੈਂਸ ਉਹਨਾਂ ਦਾ ਬਣਦਾ, ਲੋਅਰ ਲੈਵਲ ਤੇ ਕੋਨਫੀਡੈਂਸ ਬਣਨ ਲੱਗ ਜਾਂਦਾ। ਮੇਰੀ ਅਕੈਡਮੀ ਨੇ ਹੋਰ ਕੁੜੀਆਂ ਵੀ, ਇੱਕ ਪ੍ਰਵੀਨ ਖਾਨ ਹੈ ਉਹ ਪੰਜਾਬ ਰਣਜੀ ਟਰਾਫੀ ਟੀਮ ਦੀ ਕੈਪਟਨ ਹੈ, ਉਹ ਮੇਰੀ ਅਕੈਡਮੀ ਦੀ ਸਟੂਡੈਂਟ ਹੈ ਔਰ ਪੰਜਾਬ ਰਣਜੀ ਟਰਾਫੀ ਟੀਮ ਸਾਡੀਆਂ ਤਿੰਨ ਚਾਰ ਕੁੜੀਆਂ ਖੇਡ ਰਹੀਆਂ, ਅਮਰਪਾਲ ਹੈ, ਸੁਨੀਤਾ ਰਾਣੀ ਹੈ, ਸੁਨੀਤਾ ਰਾਣੀ ਵੀ ਉਹਦਾ ਪਿਛੋਕੜ ਜਲਾਲਾਬਾਦ ਤੋਂ ਹੈ, ਉਹਦੇ ਪਾਪਾ ਮੇਰੇ ਖਿਆਲ ਪੱਲੜਦਾਰ ਹੈ, ਬੜੇ ਗਰੀਬ ਘਰ ਤੋਂ ਹੈ। ਪਰ ਤੁਹਾਨੂੰ ਦੱਸਿਆ ਕਿ ਜਦੋਂ ਇੱਕ ਕੁੜੀ ਜਿਹੜੀ ਏਸੀ ਬੱਸ ਚ ਨੀ ਬੈਠੀ ਹੁੰਦੀ ਸੀਗੀ ਔਰ ਜਦੋਂ ਜਹਾਜ਼ ਚ ਬਹਿੰਦੀ ਆ, ਉਸ ਮੈਨੂੰ ਦੱਸਦੀ ਆ ਸਰ ਜਹਾਜ਼ ਉਹਦੀ ਬੋਲੀ ਵੀ ਇਹੋ ਜਿਹੀ ਸੀਗੀ, ਸਰ ਜਹਾਜ਼ ਚ ਗਈ ਸੀਗੀ ਤੇ ਬੱਦਲ ਬਹੁਤ ਥੱਲੇ ਰਹਿ ਗਏ ਸੀਗੇ ਤੇ ਮਨ ਨੂੰ ਅੰਦਰੋਂ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਨੂੰ ਦੁਨੀਆਂ ਦੇਖਣ ਦਾ ਮੌਕਾ ਮਿਲਿਆ, ਕਿਸੇ ਤਰੀਕੇ ਹੈਲਪ ਕਰਦੇ ਆ। ਮੈਂ ਅਸੀਂ ਮੇਰੇ ਫਾਦਰ ਸਾਹਿਬ ਨੇ ਹੁਕਾ ਦਿੱਤਾ ਹੋਇਆ ਕਿ ਪੰਜਾਬ ਵਿੱਚ ਕਿਤੇ ਵੀ ਕੋਈ ਟੈਲੈਂਟ ਰਨਿੰਗ ਕਰਦਾ ਹੋਵੇ, ਕੱਲਾ ਬੱਚਾ ਰਨਿੰਗ ਵਧੀਆ ਕਰਦਾ ਹੋਵੇ, ਉਹ ਉੱਥੇ ਗਿਆਨ ਜੋਤੀ ਸਕੂਲ ਹੈਗਾ ਦਾਰਾਪੁਰ, ਉੱਥੇ ਹੋਸਟਲ ਹੈ ਕੁੜੀਆਂ ਦਾ, ਉਹਨਾਂ ਨੇ ਮੌਕਾ ਦਿੱਤਾ ਹੋਇਆ ਕਿ ਅਸੀਂ ਉਹ ਕੁੜੀਆਂ ਨੂੰ ਫ੍ਰੀ ਕ੍ਰਿਕਟ ਕੋਚਿੰਗ ਦੇਵਾਂਗੇ ਤੇ ਉੱਥੇ ਸਾਡੇ ਕੋਲ ਆਣ।
ਜੀ ਜੀ ਜੀ, ਬਹੁਤ ਕਮਾਲ ਆ ਜੀ, ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ, ਦਾਤ ਦੇਣੀ ਬਣਦੀ ਹੈ ਜੀ, ਅਸੀਂ ਸਲੂਟ ਕਰਦੇ ਹਾਂ ਤੁਹਾਨੂੰ ਇਸ ਸਾਰੇ ਕਾਰਜ ਲਈ। ਤੇ ਨਾਲ ਨਾਲ ਆਪਾਂ ਹੁਣ ਗੱਲਾਂ ਬਾਤਾਂ ਦੇ ਸਿਲਸਿਲੇ ਚ ਜਿਹੜੀ ਜੇ ਅੱਗੇ ਗੱਲ ਤੋਰੀਏ ਤਾਂ ਹਰਮਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਉਹ ਫਾਸਟ ਬੋਲਰ ਸੀ ਤੇ ਪਰ ਅੱਜ ਇੱਕ ਬੈਟਸਮੈਨ ਬੈਟਸਵੂਮਨ ਦੇ ਤੌਰ ਦੇ ਉੱਤੇ ਉਹ ਪਾਪੂਲਰ ਹੋਈ ਆ ਜਾਂ ਬੈਟਿੰਗ ਕਾਰਨ ਉਹ ਪਾਪੂਲਰ ਹੋਈ ਆ ਤੇ ਜੇ ਬੋਲਿੰਗ ਕਰਦੇ ਦੇਖੀਏ ਵੀ ਤਾਂ ਹੁਣ ਉਹ ਸਪਿਨ ਕਰ ਰਹੀ ਆ ਅੱਜ ਕੱਲ ਬੋਲਿੰਗ, ਇਹ ਕੀ ਇਹਦੇ ਪਿਛਲੀ ਕੀ ਸਟੋਰੀ ਆ
ਬਾਈ ਜੀ? ਹਰਮਨ ਆਲਰਾਊਂਡਰ ਸੀਗੀ, ਫਾਸਟ ਬੋਲਰ ਸੀਗੀ ਔਰ ਬੈਟਿੰਗ ਕਰਦੀ ਸੀਗੀ। ਆਪਾਂ ਉਸ ਟਾਈਮ ਉਹਦੀ ਬੈਟਿੰਗ ਰੈਕੋਗਨੀਸ਼ਨ ਤੁਸੀਂ ਇਹ ਕਹਿ ਸਕਦੇ ਹੋ ਇਸ ਕਰਕੇ ਨੀ ਕਿਉਂਕਿ ਹਰਮਨ ਦੀ ਜਿਹੜੀ ਸ਼ੇਅਰ ਪੇਸ ਸੀਗੀ ਉਹ ਉਦੋਂ ਜਦੋਂ ਬੋਲਡ ਕਰਦੀ ਸੀਗੀ ਵਿਕਟ ਬੜੀ ਦੂਰ ਜਾ ਕੇ ਦੇਖਦੀ ਸੀਗੀ, ਸਾਨੂੰ ਇਹ ਹੁੰਦਾ ਸੀਗਾ ਸਕੋਰ ਹੀ ਨੀ ਬਣਦੇ ਸੀ ਦੂਸਰੀ ਟੀਮ ਦੇ ਤੇ ਹਰਮਨ ਦੀ ਬੈਟਿੰਗ ਕਿੱਥੋਂ ਦੇਖਣ ਨੂੰ ਪਤਾ ਲੱਗਦੀ ਸੀ। ਠੀਕ ਹੈ, ਹਰਮਨ ਆਲਰਾਊਂਡਰ ਸੀਗੀ ਪਹਿਲਾਂ ਦਿਨ ਤੋਂ ਹੀ ਔਰ ਦੂਜੀ ਚੀਜ਼ ਹਰਮਨ ਟੀਮ ਵਿੱਚ ਵੀ ਐਸ ਆਲਰਾਊਂਡਰ ਆਈ ਸੀਗੀ ਔਰ ਇਹਨੂੰ ਪਹਿਲੇ ਇੱਕ ਦੋ ਸਾਲ ਮੌਕਾ ਨੀ ਮਿਲਿਆ ਹੈਗਾ ਕਿਉਂਕਿ ਬੋਲਿੰਗ ਮਿਲਦੀ ਨੀ ਸੀਗੀ ਤੇ ਬੈਟਿੰਗ ਬਹੁਤ ਲੋਅਰ ਆਰਡਰ ਕਰਾਉਂਦੇ ਸੀਗੇ ਔਰ ਮੌਕਾ ਇੱਕ ਮਿਲਿਆ ਕਿ ਇੰਗਲੈਂਡ ਦੇ ਮੈਚ ਵਿੱਚ ਇੰਡੀਆ ਦੇ 23 ਰਨ ਤੇ ਮੇਰੇ ਖਿਆਲ 3 ਆਊਟ ਹੋ ਗਏ, ਹਰਮਨ ਦੀ ਉਸ ਟਾਈਮ ਬੈਟਿੰਗ ਆਈ ਔਰ ਹਰਮਨ ਨੇ ਉਹ ਮੈਚ ਸੌਲਵ ਕੀਤਾ, ਇੰਡੀਆ ਨੂੰ ਮੈਚ ਜਿਤਾਇਆ, ਵਰਲਡ ਕੱਪ ਦਾ ਮੈਚ ਸੀਗਾ ਔਰ ਉਸ ਤੋਂ ਬਾਅਦ ਰੈਕੋਗਨੀਸ਼ਨ ਮਿਲਣੀ ਸ਼ੁਰੂ ਹੋ ਗਈ ਇਸ ਬੈਟਿੰਗ ਦੀ। ਸਪਿਨ ਬੋਲਿੰਗ ਦਾ ਇਹ ਹੋਇਆ ਬੋਲਿੰਗ ਕਰਵਾਉਂਦੇ ਨੀ ਸੀਗੇ, ਫਿਰ ਮੈਂ ਹਰਮਨ ਨੂੰ ਅਸੀਂ ਸਲਾਹ ਕੀਤੀ ਆਪਸ ਵੀ ਹਰਮਨ ਦੇਖ ਜੇ ਤੂੰ ਇੰਨੀ 50 ਓਵਰ ਵਿੱਚ ਇੰਨੀ ਲੰਬੀ ਇਨਿੰਗ ਖੇਲ ਕੇ ਜੇ ਆਪਾਂ ਸੋਚੀਏ ਕਿ ਆਪਾਂ ਫਾਸਟ ਬਾਲ ਵੀ ਉਹਨੇ ਸਟਰੈਂਥ ਨਾ ਕਰਾ ਸਕਦੇ ਤੇ ਔਖਾ ਹੈ ਤੇ ਤੈਨੂੰ ਜਿਵੇਂ ਬੋਲਿੰਗ ਦਾ ਫਾਸਟ ਬੋਲਿੰਗ ਦਾ ਮੌਕਾ ਨਹੀਂ ਦਿੰਦੇਗੇ ਤੇ ਤੂੰ ਯੂ ਗੋ ਫੋਰ ਸਪਿਨ ਬੋਲਿੰਗ, ਫਿਰ ਅਸੀਂ ਸਪਿਨ ਬੋਲਿੰਗ ਸ਼ੁਰੂ ਕੀਤੀ। ਹੁਣ ਉਹ ਪਾਰਟ ਟਾਈਮ ਸਪਿਨਰ ਹੈ।
ਜੀ 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 ਜੀ, ਸੋ ਬਿਲਕੁਲ ਸੋਢੀ ਸਾਹਿਬ, ਤੁਸੀਂ ਅਸੀਂ ਵੀ ਦੇਖਿਆ ਵੀ ਉਹ ਸਪਿਨ ਬਾਲ ਕਰ ਰਹੇ ਆ ਨਾਲ ਨਾਲ ਦੋ ਚਾਰ ਓਵਰ ਦੀ ਜਿਹੜੀ ਹੈਲਪ ਕਰਦੇ ਆ ਤੇ ਪਰ ਮੇਨ ਜਿਹੜਾ ਹੁਣ ਉਹਨਾਂ ਦਾ ਧਿਆਨ ਉਹ ਬੈਟਿੰਗ ਦੇ ਉੱਤੇ ਆ। ਸੋ ਜੇ ਹੁਣ ਆਪਾਂ ਅਗਲੀ ਗੱਲ ਕਰੀਏ, ਤੁਸੀਂ ਦੱਸਿਆ ਵੀ ਜੋ ਤੁਹਾਡੇ ਉਹਨਾਂ ਦੀ ਸਿਲੈਕਸ਼ਨ ਆ ਪੰਜਾਬ ਲਈ ਹੋਈ ਜਾਂ ਹੋ ਰਹੀ, ਅਕਸਰ ਦੇਖਣ ਨੂੰ ਮਿਲਦਾ ਵੀ ਸਰਕਾਰਾਂ ਕੋਚਾਂ ਨੂੰ ਵੀ ਰਿਕੋਗਨਾਈਜ਼ ਕਰਦੀਆਂ, ਉਸ ਤੋਂ ਬਾਅਦ ਜਦੋਂ ਕਿਸੇ ਕੋਚ ਦਾ ਕੋਈ ਸ਼ਗਿਰਦ ਅੱਗੇ ਵੱਧਦਾ ਕੋਈ ਮਾਰਕਾ ਮਾਰਦਾ ਤਾਂ ਉਦੋਂ ਬਾਅਦ ਸਰਕਾਰ ਕੋਚ ਨੂੰ ਵੀ ਜ਼ਰੂਰ ਰਿਕੋਗਨਾਈਜ਼ ਕਰਦੀ ਹੈ। ਦੇਖੋ ਇੰਡੀਆ ਦੇ ਵਿੱਚ ਦਰੋਣਾਚਾਰ ਅਵਾਰਡ ਤੱਕ ਵੀ ਕੋਚਾਂ ਲਈ ਹੈ, ਭਾਵੇਂ ਮੇਰਾ ਮੰਨਣਾ ਚਲੋ ਹਲੇ ਉੱਥੋਂ ਤੱਕ ਪਹੁੰਚਣਾ ਅਜੇ ਹੋਰ ਟਾਈਮ ਲੱਗਣਾ, ਤੁਸੀਂ ਜ਼ਰੂਰ ਉੱਥੋਂ ਤੱਕ ਪਹੁੰਚੋਗੇ ਮੈਨੂੰ ਉਮੀਦ ਆ, ਪਰ ਫਿਰ ਵੀ ਪਹਿਲੇ ਪੱਧਰ ਦੀ ਕੋਈ ਰਿਕੋਗਨਾਈਜ਼ੇਸ਼ਨ ਤੁਹਾਨੂੰ ਮਿਲੀ ਹੋਵੇ ਸਰਕਾਰ ਮੰਨਿਓ?
ਨਹੀਂ ਬਾਈ ਜੀ, ਰੈਕੋਗਨੀਸ਼ਨ ਤਾਂ ਸਰਕਾਰ ਵੱਲੋਂ ਕੋਈ ਨੀ ਮਿਲੇਗੀ ਨਾ ਆਪਾਂ ਕਦੀ ਦੇਖੋ ਰੈਕੋਗਨੀਸ਼ਨ ਤਾਂ ਮੈਂ ਤਾਂ ਨੀ ਐਕਸਪੈਕਟ ਕਰਦਾ ਕਿਉਂਕਿ ਹਰਮਨ ਨੂੰ ਸਰਕਾਰ ਵੱਲੋਂ ਕੋਈ ਰੈਕੋਗਨੀਸ਼ਨ ਨੀ ਮਿਲੀ ਕਿਉਂਕਿ ਜੇ ਆਪਾਂ ਸੋਚੀਏ ਸਰਕਾਰ ਨੇ ਕਹਿਤਾ ਜੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਜੀ ਬੱਚੇ ਨੂੰ, ਦੂਜੀ ਸਰਕਾਰ ਆਈ ਉਹਨੇ ਕਹਿਤਾ ਜੀ ਅਸੀਂ ਮੁਬਾਰਕਬਾਦ ਦਿੰਦੇ ਹੋ, ਓਪੋਜੀਸ਼ਨ ਆ ਜਾਂਦੀ ਉਹ ਕਹਿੰਦੇ ਜੀ ਅਸੀਂ ਇਹਨਾਂ ਨੇ ਦੂਜੀ ਸਰਕਾਰ ਨੇ ਇਹ ਨੀ ਕੀਤਾ, ਪਰ ਓਪੋਜੀਸ਼ਨ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਜਦੋਂ ਤੁਸੀਂ ਰੂਲਿੰਗ ਗਵਰਨਮੈਂਟ ਵਿਚ ਸੀਗੀ ਓਦੋ ਤੁਸੀਂ ਕੀਤਾ ਸੀਗਾ, ਬਸ ਐ ਚੱਲੀ ਜਾਂਦਾ, ਮੁਬਾਰਕਬਾਦ ਹੀ ਆਂਦੀ ਆ. ਪਰ ਜਿਹੜੀ ਬੱਚੀ ਤੂੰ ਦੇਖੋ, ਇੱਕ ਬੱਚੇ ਨੇ ਕ੍ਰਿਕਟ ਕੁਛ ਟਾਈਮ ਤੱਕ ਖੇਡਣਾ ਹੁੰਦਾ, ਉਦੋਂ ਬਾਅਦ ਉਹਨੇ ਆਪਣੀ ਲਾਈਫ ਸਿਕਿਓਰ ਕਰਨ ਲਈ ਕੋਈ ਨਾ ਕੋਈ ਜੋਬ ਚਾਹੀਦੀ ਆ ਬੱਚੀ ਨੂੰ, ਠੀਕ ਹੈ. ਰੇਲਵੇਜ਼ ਨੇ ਉਹਨੂੰ ਜੋਬ ਦਿੱਤੀ, ਰੇਲਵੇਜ਼ ਤੇ ਜੋਬ ਕਰਕੇ ਉਹਨੂੰ ਬੋਂਬੇ ਤੋਂ ਉਹਨੂੰ ਆਪਦਾ ਜਿਹੜਾ ਹੋਮ ਟਾਊਨ ਹੈ ਉਹ ਸ਼ਿਫਟ ਕਰਨਾ ਪਿਆ ਬੋਂਬੇ. ਬੋਂਬੇ ਵੱਲੋਂ ਖੇਲਣਾ, ਰੇਲਵੇਜ਼ ਵੱਲੋਂ ਖੇਲਣਾ ਸ਼ੁਰੂ ਕੀਤਾ. ਪੰਜਾਬ ਨੇ ਇੱਕ ਤਾਂ ਬਹੁਤ ਵਧੀਆ ਪਲੇਅਰ ਗਵਾਇਆ, ਪੰਜਾਬ ਦੀ ਕੈਪਟਨ ਸੀ ਹਰਮਨ ਕ੍ਰਿਕਟ ਵਿਚ, ਠੀਕ ਹੈ, ਟੀ ਟਵੈਂਟੀ ਵਿਚ ਵੀ, ਸੀਨੀਅਰ ਵਿਚ ਵੀ. ਉੱਥੇ ਜਾ ਕੇ ਇੱਕ ਤਾਂ ਆਪਣਾ ਉਹਨੇ ਬੇਸ ਸ਼ਿਫਟ ਕੀਤਾ ਬੋਂਬੇ, ਔਰ ਇੱਕ ਘਰੋਂ ਦੂਰ ਹੋਈ, ਘਰੋਂ ਦੂਰ. ਦੇਖੋ ਇੰਡੀਆ ਵਿਚ ਇੰਡੀਆ ਪਲੇਅਰ ਖੇਲ ਰਿਹਾ ਹੋਵੇ ਤੇ ਉਹਨੂੰ ਘਰੋਂ ਦੂਰ ਹੋਣਾ ਪਿਆ ਔਰ ਪੰਜਾਬ ਨੂੰ ਪਲੇਅਰ ਗਵਾਉਣਾ ਪਿਆ, ਸਿਰਫ ਇਸ ਕਰਕੇ ਕਿ ਪੰਜਾਬ ਗਵਰਨਮੈਂਟ ਵੱਲੋਂ ਕੋਈ ਜੋਬ ਉਹਨੂੰ ਨਹੀਂ ਦਿੱਤੀ ਗਈ, ਕੋਈ ਜੋਬ ਆਫਰ ਵੀ ਨਹੀਂ ਹੋਈ ਗਈ. ਅਸੀਂ, ਮੈਂ ਹਰਮਨ ਦੇ ਡੈਡ, ਅਸੀਂ ਦਿੱਲੀ ਚੀਫ ਮਨਿਸਟਰ ਸਾਹਿਬ ਨੂੰ, ਚੰਡੀਗੜ੍ਹ ਚੀਫ ਮਨਿਸਟਰ ਸਾਹਿਬ ਨੂੰ ਅਸੀਂ ਕੀ ਪੰਜਾਬੀ ਦੱਸੀ, ਸਾਡੇ ਬੂਟ ਘਸ ਗਏ. ਪਰ ਤੁਹਾਨੂੰ ਪਤਾ ਲਾਰੇ ਅੱਜ ਤੱਕ ਵੀ ਲਾ ਰਹੀ ਹੈ ਜੀ.
ਈਵਨ ਦੇਖੋ ਪ੍ਰਧਾਨ ਮੰਤਰੀ ਨੇ ਅੱਜ ਲਿਖਿਆ, ਟਵੀਟ ਕੀਤਾ, ਪਰ ਕੱਲੀਆਂ ਉਹੀ ਗੱਲਾਂ, ਤੁਹਾਡੇ ਕੱਲੀਆਂ ਗੱਲਾਂ ਨਾਲ ਰੋਟੀ ਨਹੀਂ ਨਾ ਮਿਲਦੀ
ਭਾਜੀ. ਦੇਖੋ ਜੇ ਤੁਸੀਂ ਕਿਸੇ ਨੂੰ ਤੁਸੀਂ ਐਪਰੀਸੀਏਸ਼ਨ ਦੇ ਰਹੇ ਹੋ, ਦੇਖੋ ਦਿਓ, ਬਿਲਕੁਲ ਦਿਓ. ਪਰ ਤੁਸੀਂ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਹਰਮਨ ਨੇ ਉੱਠ ਕੇ ਆਪਣਾ ਨਾਮ ਅੱਜ ਬਣਾਇਆ, ਠੀਕ ਹੈ. ਆਪਣੀ ਪੇਰੈਂਟਸ ਨੂੰ, ਆਪਣੀ ਪੇਰੈਂਟਸ ਦੀ ਸਪੋਰਟ ਬਣੀ ਹੈ. ਹਰਮਨ ਹੋਣੀ ਦੋ ਸਿਸਟਰਸ ਹੈ, ਇੱਕ ਬ੍ਰਦਰ ਹੈ, ਉਹਦੇ ਫਾਦਰ ਪ੍ਰਾਈਵੇਟ ਐਡਵੋਕੇਟ ਦੇ ਕਲਰਕ ਹੈ. ਔਰ ਮੈਂ ਤੁਸੀਂ ਰੀਅਲੀ ਸਲੂਟ ਹੈ ਉਸ ਬੰਦੇ ਨੂੰ ਕਿ ਜਿਨ੍ਹਾਂ ਨੇ ਹਰਮਨ ਦੇ, ਦੇਖੋ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਲਾਈ ਨਹੀਂ ਤਾਂ ਬੰਦਾ ਕਹਿੰਦਾ ਕਿ ਨਹੀਂ ਜੀ ਇਹ ਜੀ ਨਾ ਇਹ ਕੁਛ ਬਣਿਆ, ਗੇਮ ਵਿੱਚ ਨਾ ਕੁਛ ਬਣਿਆ ਤੇ ਕੀ ਕਰਾਂਗੇ ਅੱਗੇ. ਕੁੜੀਆਂ ਵਿਆਹਣੀਆਂ ਹੁੰਦੀਆਂ ਜਾਂ 100 ਮਾਂ ਪਿਓ ਦੇ ਕੁਸਚਨਸ ਹੁੰਦੇ ਆ. ਪਰ ਮੇਰੇ ਹਿਸਾਬ ਨਾਲ ਜਿਹੜਾ ਸਪੋਰਟਸ ਪਰਸਨ ਹੁੰਦਾ ਉਹ ਇਸ ਚੀਜ਼ ਬਾਰੇ ਕਦੇ ਨੀ ਸੋਚਦਾ ਗਾ. ਮੈਂ ਉਹੀ ਹਰਮਨ ਨੂੰ ਕਈ ਵਾਰ ਹੱਸਦਾ ਹੁੰਦਾ ਕਿ ਹਰਮਨ ਮੇਰੀ ਇੱਕ ਬੇਟੀ ਹੈ, ਹਰਮਨ ਮੇਰੀ ਪਹਿਲੀ ਬੇਟੀ ਹੈ. ਮੈਂ ਹਰਮਨ ਨੂੰ ਕਈ ਵਾਰ ਹੱਸਦਾ ਹੁੰਦਾ, ਹਰਮਨ ਰੋਟੀ ਖਾਂਦੀ ਹੈ ਨਾ ਜਦੋਂ ਕਈ ਵਾਰ ਅਸੀਂ ਜਦੋਂ ਛੁੱਟੀਆਂ ਹੁੰਦੀਆਂ ਆਉਂਦੀ ਹੈ, ਮੇਰੀ ਬੇਟੀ ਨੂੰ ਹੈ ਤੂੰ ਆਪਦੀ ਇੱਕ ਰੋਟੀ ਤੇ ਥੋੜੀ ਜਿਹੀ ਰੋਟੀ ਦੀ ਜਿਵੇਂ ਆਪਾਂ ਕਹਿੰਦੇ ਵੀ ਜੂਠਾ ਖਵਾਦਾ ਕਰ, ਤਾਂ ਕਿ ਜੇ ਤੇਰੇ ਤੇ 20% ਸਕਿੱਲਸ ਵੀ ਉਹਦੇ ਵਿੱਚ ਆ ਗਏ ਹੈ ਨਾ, ਤੇ ਆਸਟ੍ਰੇਲੀਆ ਵੱਲੋਂ ਉਹ ਵੀ ਖੇਡ ਲੂਗੀ.
ਵਾਹ ਵਾਹ, ਕਿਆ ਬਾਤ ਹੈ. ਪਰ ਮੈਂ ਇੱਥੇ ਹੁਣ ਪ੍ਰੋਗਰਾਮ ਦੇ ਦੌਰਾਨ ਸਾਨੂੰ ਈਮੇਲ ਭੇਜੀ ਹੈ ਜੀ ਗੁਰਚਰਨ ਸਿੰਘ ਹੋਰਾਂ ਨੇ, ਤੇ ਉਹਨਾਂ ਨੇ ਇੱਕ ਲਿੰਕ ਭੇਜਿਆ ਟ੍ਰਿਬਿਊਨ ਇੰਡੀਆ ਦਾ, ਤੇ ਉਹ ਅੱਜ ਟ੍ਰਿਬਿਊਨ ਇੰਡੀਆ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਾਊਂਸ ਕੀਤਾ ਗਿਆ ਜੀ ਵੀ ਹਰਮਨ ਨੂੰ DSP ਤੇ 5 ਲੱਖ ਰੁਪਇਆ ਜਿਹੜਾ ਇਨਾਮ ਦੇ ਰਿਹਾ ਹੈ. ਦਰੁਸਤ ਇਹ ਲੱਗ ਰਿਹਾ ਜੀ ਮੈਨੂੰ ਲੱਗਦਾ?
ਦੇਖੋ ਸਰ, ਮੈਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਚੀਜ਼ ਈਮੇਲ ਆਈ ਹੈ ਤੇ ਆਪਾਂ ਬਹੁਤ ਵਧਾਈ ਦੇ ਪਾਤਰ ਹੋ, ਪਰ ਜਿੰਨੀ ਦੇਰ ਗੱਲ ਤਾਂ ਹੋਈ ਹੈ ਨਾ, ਫਿਰ ਆਪਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਦੀ ਉਨੀ ਦੇਰ ਤੱਕ, ਤਾਂ ਇਹ ਸਭ ਜਿਹਨੂੰ ਪੇਪਰ ਵਰਕ ਹੈ ਸਾਰਾ ਕੁਛ, ਆਪਾਂ ਸੋਚੀ ਜਾਈ ਵੀ ਐ ਹੋਊਗਾ ਜੀ ਉਹ ਹੋਜੂਗਾ. ਮਿਲ ਗਈ ਤੇ ਆਪਾਂ
ਸਿਆਸੀ ਕਈ ਵਾਰੀ ਪੱਤੇ ਹੁੰਦੇ ਆ.
ਹਾਂਜੀ ਹਾਂਜੀ, ਦੇਖੋ ਮਿਲ ਜਾਏ ਤੇ ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲੂਟ ਕਰਾਂਗੇ. ਚਲੋ ਤੁਸੀਂ ਦੇਰੀ ਨਾਲ ਹੀ ਸਹੀ, ਦੇਰ ਨੀ ਤੇ ਅੰਧੇਰ ਨੀ ਉਹ ਕਹਾਵਤ ਹੁੰਦੀ ਹੈ, ਤੇ ਆਪਾਂ ਸਲੂਟ ਕਰਾਂਗੇ ਕਿ ਤੁਸੀਂ ਚਲੋ ਬੱਚੇ ਨੂੰ ਰੈਕੋਗਨਾਈਜ਼ ਕੀਤਾ, ਚਾਹੇ ਬਹੁਤ ਲੇਟ ਉਹਦੇ ਕਰੀਅਰ ਚ ਕੀਤਾ, ਕਿਉਂਕਿ ਉਹ ਦੇਖੋ ਰੈਗੂਲਰ ਮੈਂਬਰ ਹੈ 2009 ਤੋਂ, ਉਹਨੂੰ 8 ਸਾਲ ਇੰਡੀਆ ਲਈ ਖੇਲਦੇ ਨੂੰ ਹੋ ਗਏ ਆ, ਤੇ ਹਜੇ ਵੀ ਸ਼ੀ ਇਜ਼ ਲੁਕਿੰਗ ਫੋਰ ਦ ਜੋਬ ਇਨ ਪੰਜਾਬ, ਹਜੇ ਵੀ ਨੌਕਰੀ ਦੀ.
ਵੈਸੇ ਤਾਂ ਤੁਸੀਂ ਜਵਾਬ ਦੇਤਾ ਸੋਢੀ ਸਾਹਿਬ ਪਹਿਲਾਂ ਹੀ ਵੀ ਤੁਹਾਡੇ ਜੋੜੇ ਘਸ ਗਏ ਸੀਗੇ ਇਹ ਚੀਜ਼ਾਂ ਲਈ, ਪਰ ਮੈਂ ਫੇਰ ਵੀ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਤੇ ਮੈਨੂੰ ਲੱਗਦਾ ਮੇਰੇ ਸਰੋਤਿਆਂ ਦੇ ਵੀ ਮਨ ਚ ਇਹ ਸਵਾਲ ਜ਼ਰੂਰ ਹੋਇਆ. ਤੁਸੀਂ ਇਸ ਦੌਰਾਨ ਜਦੋਂ ਤੁਸੀਂ ਇਹਨਾਂ ਨੇਤਾਵਾਂ ਦੇ ਚੱਕਰ ਖਾ ਰਹੇ ਸੀ ਪਿਛਲੇ 9-10 ਸਾਲ ਤੋਂ, ਤੇ ਉਹਨਾਂ ਦੀ ਹੀ ਸਰਕਾਰ ਸੀ, ਕੀ ਕਿਤੇ ਤੁਸੀਂ ਨੰਨੀ ਸ਼ਾਹ ਨੂੰ ਮਿਲੇ?
ਸਰ ਨੰਨੀ ਸ਼ਾਹ, ਮੈਂ ਦੇਖੋ ਮੈਂ ਤੁਸੀਂ ਆਪੇ ਕੁਸਚਨ ਪੁੱਟ ਕਰ ਲਿਆ ਸੀ ਨੰਨੀ ਸ਼ਾਹ ਨੂੰ. ਮੈਂ ਅਸੀਂ ਕੁਸਚਨ ਆਪਸ ਹੱਸਦੇ ਹੁੰਦੇ ਸੀਗੇ ਕਿ ਨੰਨੀ ਸ਼ਾਹ ਨੂੰ ਨੀ ਪਤਾ ਕਿ ਇੱਕ ਨੰਨੀ ਸ਼ਾਹ ਕੀ ਕਰ ਰਹੀ ਹੈ
ਜੀ.
ਆਪਾਂ ਨੰਨੀ ਸ਼ਾਹ ਨੇ ਸਾਨੂੰ
ਜੀ ਜੀ
ਨੰਨੀ ਸ਼ਾਹ ਨੇ ਹਰਮਨ ਨੂੰ ਨਾਲ ਧੀਆਂ ਤੇ ਅਵਾਰਡ ਦਿੱਤਾ. ਨੰਨੀ ਸ਼ਾਹ ਨੇ ਹਰਮਨ ਨੂੰ ਇੱਕ ਅਵਾਰਡ ਮਿਲਿਆ ਸੀਗਾ ਟਾਈਮਸ ਆਫ ਇੰਡੀਆ ਦਾ, ਉਹਨੂੰ ਬੈਸਟ ਕ੍ਰਿਕਟਰ ਮਿਲਿਆ ਸੀਗਾ ਉੱਥੇ ਚੰਡੀਗੜ੍ਹ. ਉੱਥੇ ਆਪਣੇ ਨੰਨੀ ਛਾਂ ਸੀ, ਉੱਥੇ ਸਾਰੇ ਜਿੰਨੇ ਮੇਨ ਇੰਡੀਆ ਦੇ ਹਾਈ ਪੋਲੀਟੀਸ਼ਨ ਜਿਹੜੇ ਉੱਪਰ ਲੈਵਲ ਦੇ ਸੀਗੇ ਉਹ ਸਾਰੇ ਸੀਗੇ. ਔਰ ਉਹ ਕਹਿੰਦੇ ਇਹ ਹਰਮਨ ਹੈ, ਉਹ ਕਹਿੰਦੇ ਮੈਂ ਜਾਣਦੀ ਹੈ. ਤੇ ਦੇਖੋ ਤੁਸੀਂ ਜਾਣਦੇ ਆ, ਸਭ ਕੁਛ ਕਰਦੇ ਆ, ਪਰ ਹਾਲਾਂਕਿ ਉਹੀ ਗੱਲ ਹੈ ਨਾ ਕਿ ਦੇਖਦੇ ਹੋਏ ਵੀ ਤੁਸੀਂ ਇਗਨੋਰ ਕਰ ਰਹੇ ਹੋ, ਨਹੀਂ ਜਾਣਦੇ ਹੀ ਅਸੀਂ ਜਾਣ ਕੇ. ਤਾਂ ਭਾਜੀ ਦੇਖੋ ਅੱਜ ਚੜ੍ਹਦੇ ਸੂਰਜ ਨੂੰ ਸਲਾਮਾ, ਹਰਮਨ ਨੇ ਵਾਹਿਗੁਰੂ ਉਹਦੇ ਤੇ ਆਪ ਚੜ੍ਹਦੀ ਕਲਾ ਬਣਾਈ ਰੱਖੀ. ਅੱਜ ਚੜ੍ਹਦੇ ਸੂਰਜ ਨੂੰ ਸਲਾਮਾ, ਅੱਜ ਹਰ ਕੋਈ ਕਹਿੰਦਾ ਕਿ ਅਸੀਂ ਹਰਮਨ ਨੂੰ ਜਾਣਦੇ ਹਾਂ, ਅਸੀਂ ਹਰਮਨ ਨੂੰ ਜਾਣਦੇ ਹਾਂ. ਪਰ ਹਰਮਨ ਨੂੰ ਕੋਈ ਪੋਲੀਟੀਸ਼ਨ ਕਹਿ ਰਿਹਾ ਕਿ ਹਰਮਨ ਨੂੰ ਵਧਾਈਆਂ, ਇਹ ਵਧਾਈਆਂ ਨਾਲ ਗੱਲ ਨੀ ਮੰਨੇਗੀ ਉਹਨੂੰ। ਹੁਣ ਵੀ ਉਹਦੀ ਜੋ ਉਹਨੇ ਜੋ ਉਹਨੇ ਇੰਡੀਆ ਲਈ ਕਰਤਾ, ਪੰਜਾਬ ਲਈ ਕਰਤਾ, ਮੋਗੇ ਲਈ ਕਰਤਾ, ਜੇ ਹਜੇ ਵੀ ਉਹਨੂੰ ਉਹਦਾ ਉਹ ਮਿਲ ਜਾਏ ਹਨਾ ਰਿਵਾਰਡ, ਤੇ ਮੇਰੇ ਹਿਸਾਬ ਨਾਲ ਤਾਂ ਮੇਰੇ ਤੋਂ ਬਾਅਦ ਕੋਈ ਖੁਸ਼ ਨੀ ਹੋਇਆ। ਕਿਉਂ? ਕਿਉਂਕਿ ਇੱਕ ਬੱਚੇ ਨੇ ਮਿਹਨਤ ਕਰਕੇ ਜੇ ਬੱਚਾ ਕੋਈ ਮੁਕਾਮ ਹਾਸਲ ਕਰਦਾ ਤੇ ਉਹਨੂੰ ਉਹਦਾ ਰਿਵਾਰਡ ਜਿਹੜਾ ਜੋ ਸਰਕਾਰ ਦੇ ਸਕਦੀ ਉਹਨੂੰ ਜ਼ਰੂਰ ਦੇਣਾ ਚਾਹੀਦਾ।
ਬਿਲਕੁਲ ਸੋਢੀ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਨੰਨੀ ਸ਼ਾਹ ਦੀ, ਨੰਨੀ ਸ਼ਾਹ ਦਾ ਸਮੱਸਿਆ ਮੈਨੂੰ ਲੱਗਦਾ ਇਹ ਰਹੀ ਹੋਣੀ ਆ ਵੀ ਉਸ ਟਾਈਮ ਜਿਹੜਾ ਹਰਮਨ ਦਾ ਪੇਜ ਸੀ ਨਾ ਉਹਦੇ ਤੇ 5-4 ਹਜ਼ਾਰ ਬੰਦਾ ਸੀ, ਜੇ ਅੱਜ ਉਹ ਹਰਮਨ ਦੇ ਪੇਜ ਤੇ ਮਿਲੀਅਨਾਂ ਦੇ ਵਿੱਚ ਬੰਦੇ ਆ ਗਏ ਆ ਤਾਂ ਹੁਣ ਸ਼ਾਇਦ ਨੰਨੀ ਸ਼ਾਹ ਹੁੰਦੀ ਤਾਂ ਹੁਣ ਨੰਨੀ ਸ਼ਾਹ ਜ਼ਰੂਰ ਫੋਟੋ ਖਿਚਾਉਂਦੀ ਕੋਲੇ ਆ ਕੇ ਸੈਲਫੀ ਖਿਚਾਉਂਦੀ, ਬਹੁਤ ਫਰਕ ਪੈਂਦਾ ਗੱਲ ਦਾ। ਕਿਉਂਕਿ ਜਿਹੜੀ ਨੰਨੀ ਸ਼ਾਹ ਦਾ ਡਰਾਮਾ ਸੀ ਉਹ ਤਾਂ ਵੋਟਰਾਂ ਲਈ ਤੇ ਪਿੰਡਾਂ ਵਾਲਿਆਂ ਲਈ ਸੀ ਨਾ, ਫਿਰ ਹਰਮਨ ਦੇ ਨਾਂ ਦੇ ਤਾਂ ਹਰਮਨ ਦੇ ਮੰਮੀ ਡੈਡੀ ਦੀ ਵੋਟ ਸੀਗੀ ਇਸ ਟਾਈਮ ਦੇ, ਹੋਰ ਉਹਦੇ ਅੱਖੇ ਪਾਉਣੀ ਨਹੀਂ ਸੀਗੀ ਕਿਸੇ ਨੇ, ਇਹੀ ਮੈਨੂੰ ਲੱਗਦਾ ਕਾਰਨ ਸੀਗਾ ਕਿਤੇ ਨਾ ਕਿਤੇ। ਪਰ ਚਲੋ ਜੀ, ਸਾਡੇ ਪੋਲੀਟੀਸ਼ੀਅਨਾਂ ਨੂੰ ਚਾਹੀਦਾ, ਨਰਿੰਦਰ ਮੋਦੀ ਜੀ ਨੇ ਕੱਲ 11 ਟਵੀਟ ਕੀਤੇ ਆ ਕੁੜੀਆਂ ਦੀ ਟੀਮ ਲਈ, ਪਰ ਜੋ 11 ਟਵੀਟ ਦੇ ਨਾਲ ਇੱਕ ਇੰਨੇ ਲਿਖ ਦਿੰਦਾ ਵੀ ਭਾਈ ਕੁੜੀਓ ਜੇ ਤੁਸੀਂ ਜਿੱਤ ਕੇ ਆਉਣੇ ਆ ਮੈਂ ਤੁਹਾਨੂੰ 1 ਕਰੋੜ ਰੁਪਇਆ ਦੇਊਂਗਾ, ਕੋਈ ਖਾਸ ਗੱਲ ਨਹੀਂ ਸੀ 2-2 ਕਰੋੜ ਦੇਊਂ, ਪਰ ਨਹੀਂ ਉਹਨੇ ਇੰਨਾ ਜ਼ਰੂਰ ਲਿਖਿਆ। ਇਹ ਵੀ ਬਹੁਤ ਵੱਡੀ ਮਾਣ ਦੀ ਗੱਲ ਆ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਲਿਖ ਰਿਹਾ ਵੀ ਹਰਮਨ ਤੈਨੂੰ ਕੌਣ ਨਹੀਂ ਜਾਣਦਾ, ਕੱਲੀ ਜਾਣ ਪਛਾਣ ਆ ਜੀ। ਤੇ ਉਹ ਸੋਢੀ ਸਾਹਿਬ, ਵੈਸੇ ਤਾਂ ਗੱਲ ਲਈਓ ਨਾ ਟਲ ਜੇ, ਪਰ ਕਈ ਵਾਰੀ ਨਾ ਕੋਈ ਜ਼ਰੂਰੀ ਹੁੰਦਾ ਕੁਛ ਵਿਅੰਗ ਕਸਣਾ ਵੀ। ਮੈਂ ਤੁਹਾਨੂੰ ਨਾ ਇੱਕ ਮੇਰੇ ਦੋਸਤ ਨੇ ਇੱਕ ਰੀਅਲ ਸਟੋਰੀ ਆ, ਅੱਜ ਕੱਲ ਚੁਟਕਲਾ ਹੀ ਸੁਣਾਉਣਾ, ਉਹ ਚੁਟਕਲੇ ਦਾ ਜੇ ਇਜਾਜ਼ਤ ਹੋਵੇ ਤਾਂ ਸੁਣਾਵਾਂ ਮੈਂ। ਸੋਢੀ ਸਾਹਿਬ ਕਹਿੰਦੇ ਨਾ ਇੱਕ ਵਾਰੀ ਕੋਈ ਰਾਗੀ ਸਿੰਘ ਸੀ, ਕੋਈ ਆਮ ਅਸੀਂ ਅਕਸਰ ਦੋਸ਼ ਲਾਉਣੇ ਆ ਰਾਗੀਆਂ ਤੇ ਵੀ ਉਹ ਪੈਸੇ ਲੈ ਕੇ ਕੀਰਤਨ ਕਰਦੇ ਆ ਤੇ ਆ ਕੇ ਫਿਰ ਉੱਥੇ ਕਹਿੰਦੇ ਵੀ ਮਾਇਆ ਮਾੜੀ ਹੁੰਦੀ ਆ ਜੇ ਉਹ, ਅਸੀਂ ਇਹ ਜਿਹੀਆਂ ਗੱਲਾਂ ਤਾਂ ਰਾਗੀ ਸਿੰਘਾਂ ਤੇ ਦੋਸ਼ ਲਾਉਣੇ ਆ, ਪਰ ਅਸੀਂ ਉਹਦੀ ਕਿਤੇ ਬੈਕਗ੍ਰਾਉਂਡ ਨਹੀਂ ਜਾਣਨੀ ਚਾਹੁੰਦੇ ਵੀ ਉਹ ਧਰਮ ਦਾ ਪ੍ਰਚਾਰ ਕਰ ਰਹੇ ਆ, ਉਹਨਾਂ ਕੋਲੇ ਵੀ ਤਾਂ ਅਕਸਰ ਜਾਣ ਜੋ ਰੋਜੀ ਰੋਟੀ ਦਾ ਕਿੱਥੋਂ ਸਾਧਨ ਆਵੇ ਕੀ ਆਵੇ। ਪਰ ਇੱਕ ਕੋਈ ਸਿੰਘ ਸੀਗਾ ਰਾਗੀ ਸਿੰਘ ਤੇ ਉਹਨੇ ਧਾਰਨ ਕਰ ਲਿਆ ਜੀ ਵੀ ਮੈਂ ਕਿਸੇ ਤੋਂ ਕੁਛ ਨਹੀਂ ਮੰਗਣਾ, ਜੇ ਕੋਈ ਕੁਛ ਦੇ ਦੂਗਾ ਠੀਕ ਆ, ਨਹੀਂ ਤਾਂ ਚਲੋ ਜੀ ਸੇਵਾ। ਤਾਂ ਉਹ ਕਹਿੰਦੇ ਜੀ ਕੀਰਤਨ ਕਰਨ ਲੱਗ ਗਏ ਤੇ ਕਹਿੰਦੇ ਵੀ ਮੈਂ ਜਦੋਂ ਕਿਸੇ ਦੇ ਕੀਰਤਨ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆਪਦੀ ਬੱਸ ਚੜ੍ਹਨਾ ਸੀਗਾ ਤੇ ਮੈਂ ਸਟੇਸ਼ਨ ਲਈ ਕਹਿੰਦੇ ਕਿਹਾ ਵੀ ਇਸ ਪ੍ਰਬੰਧਕਾਂ ਨੂੰ ਵੀ ਠੀਕ ਆ ਜੀ ਮੈਂ ਜਾਣਾ, ਤਾਂ ਪ੍ਰਬੰਧਕ ਮੂਹਰੋਂ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਸੀਂ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਸੀਂ ਆਏ, ਤੇ ਐਂ ਕਹਿ ਕੇ ਜੀ ਉਹਨਾਂ ਨੇ ਉੱਥੋਂ ਰਿਕਸ਼ੇ ਨੂੰ ਆਵਾਜ਼ ਮਾਰੀ ਕਹਿੰਦੇ ਮੈਂ, ਤੇ ਮੈਂ ਰਿਕਸ਼ੇ ਤੇ ਚੜ੍ਹ ਗਿਆ ਜੀ। ਤੇ ਜਦੋਂ ਮੈਂ ਸਟੇਸ਼ਨ ਤੇ ਪਹੁੰਚਿਆ ਤੇ ਸਟੇਸ਼ਨ ਤੇ ਰਿਕਸ਼ੇ ਵਾਲਾ ਦਾ ਹਾਂਜੀ ਕਹਿੰਦਾ ਜੀ ਦਿਓ ਪੈਸੇ, ਤੇ ਮੈਂ ਕਿਹਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹ ਆਹਦਾ ਵੀ ਧੰਨਵਾਦ ਮੈਂ ਕੀ ਮਤਲਬ ਤੁਸੀਂ ਮੇਰੇ ਰਿਕਸ਼ੇ ਦੇ ਪੈਸੇ ਦਿਓ? ਉਹ ਆਹਦਾ ਜੀ ਵੀ ਮੈਨੂੰ ਵੀ ਪਿੱਛੋਂ ਜਿਹੜੇ ਜਿਨ੍ਹਾਂ ਕੋਲੇ ਮੈਂ ਗਿਆ ਸੀ ਕੰਮ ਕਰਨ ਤੇ ਉਹਨਾਂ ਨੇ ਮੈਨੂੰ ਵੀ ਇਹੀ ਸ਼ਬਦ ਹੀ ਦਿੱਤੇ ਆ ਤੇ ਉਹ ਮੈਂ ਤੈਨੂੰ ਗਾਂਹ ਦੇਤੇ। ਉਹ ਰਿਕਸ਼ੇ ਵਾਲਾ ਦਾ ਭਾਈ ਇੱਥੇ ਨਹੀਂ ਸ਼ਬਦ ਸ਼ੁਬਦ ਚੱਲਦੇ ਪੈਸੇ ਦੇ, ਕਹਿੰਦੇ ਜੀ ਉਹ ਮੈਂ ਮੁੜ ਕੇ ਪ੍ਰਬੰਧਕਾਂ ਕੋਲੇ ਆ ਗਿਆ, ਮੈਂ ਪ੍ਰਬੰਧਕਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਧੰਨਵਾਦ ਦਿੱਤਾ ਸੀ ਉਹ ਚੱਲਿਆ ਨਹੀਂ ਜੀ ਗਾਂਹ, ਮੈਂ ਬਹੁਤ ਰਿਕਸ਼ੇ ਵਾਲੇ ਨੇ ਵੀ ਨਹੀਂ ਲਿਆ, ਉਹ ਤਾਂ ਪਤਾ ਨਹੀਂ ਕੀ ਗੱਲ। ਸੋ ਕਈ ਵਾਰੀ ਏਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਵੀ ਇਕੱਲੇ ਬਹੱਲਾ ਸ਼ੇਰੀਆਂ ਜਾਂ ਇਕੱਲੇ ਜਿਹੜੀਆਂ ਇਹ ਗੱਲਾਂ ਨੀ ਕੁਛ ਕਰਦੀਆਂ।
ਬਹੁਤ ਵਧੀਆ ਭਾਜੀ, ਸਹੀ ਬਿਲਕੁਲ ਗੱਲ ਠੀਕ ਹੈ ਤੁਹਾਡੀ। ਦੇਖੋ ਤੁਸੀਂ ਬਿਲਕੁਲ, ਅਸੀਂ ਹੱਲਾ ਸ਼ੇਰੀ ਨੀ ਚਾਹੀਦੀ ਸਾਨੂੰ, ਤੁਸੀਂ ਸਾਨੂੰ ਜਿਹੜੀ ਚੀਜ਼ ਕੰਮ ਦੀ ਉਹ ਚੀਜ਼ ਦਿਓ। ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕ੍ਰਿਕਟ ਸਾਰੀ ਉਮਰ ਨੀ ਚੱਲਣੀਗੀ, ਕਿਉਂਕਿ ਬੱਚੇ ਨੇ ਜੇ ਮਿਹਨਤ ਕੀਤੀ ਹੈ ਤੇ ਬੱਚਾ ਆਏ ਨੀ। ਦੇਖੋ ਜਿਹੜੇ ਮੇਲ ਕ੍ਰਿਕਟਰਸ ਨੇ ਭਾਜੀ, ਉਹਨਾਂ ਕੋਲ ਪੈਸਾ ਇੰਨਾ ਹੈ, ਉਹਨਾਂ ਨੂੰ ਜੋਬ ਦੀ ਲੋੜ ਨੀ, ਨਾ ਉਹ ਜੋਬ ਲੱਭਦੇ ਆ। ਅਸੀਂ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਇੱਕ ਸੀਨੀਅਰ ਪੁਲਿਸ ਆਫਿਸਰ ਨੂੰ ਮਿਲੇ ਸੀਗੇ ਜਿਹੜਾ ਕਹਿੰਦੇ ਕਿ ਹਰਭਜਨ ਸਿੰਘ ਤੇ ਹਰਮਨ ਵਿੱਚ ਬਹੁਤ ਫਰਕ ਹੈ। ਮੈਂ ਕਿਹਾ ਸਰ ਕੀ ਫਰਕ ਹੈ ਹਰਮਨ ਵਿੱਚ? ਹਰਭਜਨ ਸਿੰਘ ਤੇ ਹਰਮਨ ਦੋਵੇਂ ਇੰਡੀਆ ਲਈ ਖੇਲਦੇ ਆ, ਦੋਵੇਂ ਪੰਜਾਬ ਤੋਂ ਆ, ਔਰ ਹਰਭਜਨ ਸਿੰਘ ਕਦੀ ਇੰਡੀਆ ਟੀਮ ਦੇ ਕੈਪਟਨ ਨਹੀਂ ਬਣੇਗੇ ਔਰ ਹਰਭਜਨ ਇੰਡੀਆ ਟੀਮ ਦੇ ਕੈਪਟਨ ਵੀ ਹੈ। ਤੇ ਕਹਿੰਦੇ, ਮੈਂ ਕਿਹਾ ਹਾਂਜੀ ਇੱਕ ਫਰਕ ਜ਼ਰੂਰ ਹੈ ਵੀ ਹਰਭਜਨ ਮੁੰਡਾ ਤੇ ਹਰਮਨ ਕੁੜੀ ਹੈ। ਹਰਭਜਨ ਨੂੰ ਤੁਸੀਂ ਜੋਬ ਆਫਰ ਕਰਦੇ ਹੋ, ਉਹ ਕਹਿੰਦਾ ਮੈਂ ਕੀ ਕਰਨੀ, ਅਸੀਂ ਤੁਹਾਡੇ ਕੋਲ ਜੋਬ ਮੰਗਣ ਆਏ ਹਾਂ, ਤੁਸੀਂ ਕਹਿੰਦੇ ਹੋ ਅਸੀਂ ਦੇਣੀ ਨੀ ਗੀ। ਉਹੀ ਗੱਲ, ਜਿਹੜਾ ਮੰਗਦਾ ਤੁਸੀਂ ਉਹਨੂੰ ਦਿੰਦੇ ਨੀ ਗੇ, ਜਿਹਨੂੰ ਤੁਸੀਂ ਦਿੰਦੇ ਹੋ ਉਹ ਤਾਂ ਆਪਾਂ ਨੂੰ ਜੋਬ ਨੂੰ ਠੋਕਰ ਮਾਰਦਾ। ਇਸ ਕਰਕੇ ਦੇਖੋ ਬੇਸਿਕਲੀ ਮੈਂ ਸਾਰਿਆਂ ਨੂੰ, ਕਿਉਂਕਿ ਸਾਨੂੰ ਪੁਲਿਸ ਆਫਿਸਰ ਕਹਿੰਦੇ ਸੀਗੇ ਗ੍ਰੈਜੂਏਸ਼ਨ ਕਰਾਓ ਹਰਮਨ ਤੋਂ, ਕਿਉਂਕਿ ਗ੍ਰੈਜੂਏਸ਼ਨ ਤੋਂ ਬਿਨਾਂ ਇੰਸਪੈਕਟਰ ਜਾਂ ਡੀਐਸਪੀ ਨਹੀਂ ਲੱਗ ਸਕਦੀ। ਹਰਮਨ ਨੇ ਗ੍ਰੈਜੂਏਸ਼ਨ ਕੀਤੀ, ਪਰ ਸਾਰਾ ਕੁਛ ਹੈ ਨਾ, ਤੁਹਾਨੂੰ ਇਹ ਦੱਸਿਆ ਵੀ ਕੁਛ ਵੀ ਨੀ ਬਣੇਗਾ, ਸਿਰਫ ਸ਼ਾਬਾਸ਼ਾਂ ਜਾਂ ਕਿਤੇ ਸਨਮਾਨਿਤ ਕਰਦਾ, ਕਿਤੇ ਇਹ ਹੋ ਗਿਆ ਸ਼ਾਬਾਸ਼ੀ ਦੇ ਦੀ, ਕਿਤੇ ਟਵੀਟ ਕਰਦਾ, ਜਾਂ ਕਿਤੇ ਹੁਣ ਜਿਵੇਂ ਮੈਂ ਦੇਖਿਆ ਕਈ ਪੋਲੀਟੀਸ਼ੀਅਨਸ ਹੈ ਕਹਿੰਦੇ ਕਿ ਸਾਡੇ ਮੋਗਾ ਦੀ ਬੱਚੀ ਨੂੰ ਸਲਾਮ। ਸਲਾਮ ਤਾਂ ਪਿਛਲੇ 9 ਸਾਲਾਂ ਤੋਂ, ਮੇਰਾ ਸਲਾਮ ਤਾਂ ਪਿਛਲੇ 9 ਸਾਲ ਤੋਂ ਹਰਮਨ ਨੂੰ ਆਇਆ, ਤੇ ਤੁਸੀਂ ਸਲਾਮ ਅੱਜ ਦੇ ਰਹੇ ਹੋ ਕਿਉਂਕਿ ਅੱਜ ਹਰਮਨ ਦੀ ਚੜ੍ਹਾਈ। ਅੱਜ ਹਰਮਨ ਨੂੰ ਸਾਰੇ ਚੀਫ ਮਿਨਿਸਟਰ ਸਾਹਿਬ ਨੂੰ ਜਾਂ ਕਿਸੇ ਲੋਕਲ ਐਮ ਐਲ ਏ ਨੂੰ ਮਿਲਣਾ ਹੁੰਦਾ ਸੀਗਾ ਕਿਉਂਕਿ ਸਾਨੂੰ ਸਿਕਿਉਰਿਟੀ ਵਾਲੇ ਅੰਦਰ ਨਹੀਂ ਜਾਣ ਦਿੰਦੇ ਸੀਗੇ ਔਰ ਇੱਕ ਇੰਡੀਆ ਪਲੇਅਰ ਨੂੰ ਦੇਖੋ ਅਸੀਂ ਸਿਕਿਉਰਿਟੀ ਵਾਲੇ ਕਹਿੰਦੇ ਸੀਗੇ ਨਹੀਂ ਜੀ ਤੁਸੀਂ ਇੱਥੇ ਖੜੇ ਹੋ ਬਾਹਰ ਵੇਟ ਕਰੋ ਜਿੱਥੇ ਬਾਕੀ ਜਨਤਾ ਖੜੀ ਆ ਔਰ ਉਹਦਾ ਸਟੇਟਸ ਉਸ ਟਾਈਮ ਵੀ ਉਹੀ ਸੀਗਾ ਵੀ ਉਹ ਇੰਡੀਆ ਲਈ ਖੇਲ ਰਹੀ ਸੀਗੀ ਭਾਜੀ
ਜੀ 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 ਸੋ ਬਹੁਤ ਜਿਹੜੀਆਂ ਦਿਲ ਦਿਖਾਉਂਦੀਆਂ ਜੀ ਇਹਨਾਂ ਗੱਲਾਂ ਤੇ ਇਸੇ ਮੈਨੂੰ ਲੱਗਦਾ ਸਿਸਟਮ ਤੋਂ ਦੁਖੀ ਹੋ ਕੇ ਅਸੀਂ ਇੱਥੇ ਪਹੁੰਚੇ ਤੇ ਇਸੇ ਸਿਸਟਮ ਤੋਂ ਦੁਖੀ ਹੋ ਕੇ ਤੁਸੀਂ ਵੀ ਇੱਥੇ ਪਹੁੰਚ ਗਏ ਹੋ ਜੀ ਪਰ ਕੋਈ ਨੀ ਅਸੀਂ ਨਿੰਦੇ ਨੀ ਕਿਸੇ ਕਹਿੰਦੇ ਨਿੰਦੇ ਨਾ ਜਨਮ ਭੂਮੀ ਨੂੰ ਨਿੰਦੀਏ ਨਾ ਅਸੀਂ ਕਰਮ ਭੂਮੀ ਨੂੰ ਨਿੰਦੀਏ ਅਸੀਂ ਤਾਂ ਸਿਸਟਮ ਨੂੰ ਨਿੰਦੇ ਹਾਂ ਜੇ ਕਹਿੰਦੇ ਨੀ ਹੁੰਦੇ ਮੈਂ ਸੁੱਡੀ ਸਾਹਿਬ ਇੱਕ ਲੇਖ ਲਿਖਿਆ ਸੀ ਕਾਫੀ ਪਹਿਲਾਂ ਉਹਦਾ ਟਾਈਟਲ ਸੀ ਦੇਸਾਂ ਵਰਗਾ ਦੇਸ਼ ਹੁੰਦਾ ਸੀ ਕਿਉਂ ਜਾਂਦੇ ਪ੍ਰਦੇਸ਼ ਤੇ ਮੈਨੂੰ ਲੱਗਦਾ ਉਹੀ ਕਿਤੇ ਨਾ ਕਿਤੇ ਗੱਲਾਂ ਤੁਹਾਨੂੰ ਵੀ ਇੱਕ ਐਡਾ ਕੁ ਟੈਲੈਂਟਡ ਕੋਚ ਜਿਹਨੇ ਪੰਜਾਬ ਦੀ ਟੀਮ ਨੂੰ ਇੰਨੇ ਹੀਰੇ ਦੇ ਰੱਖੇ ਆ ਇੰਡੀਆ ਦੀ ਟੀਮ ਦੇ ਮੈਂ ਇੱਥੇ ਦੱਸ ਦਿਆਂ ਜੀ ਵੀ ਹਰਮਨ ਆ ਜਿਹੜੀ ਇੰਡੀਆ ਦੀ ਟੀਮ ਦੀ 2020 ਦੀ ਕੈਪਟਨ ਆ ਇਹ ਗੱਲ ਕੱਲੀ ਉਹ ਟੀਮ ਪਲੇਅਰ ਨਹੀਂ ਉਹ ਕੈਪਟਨ ਆ 2020 ਦੀ ਤੇ ਉਹ ਅੱਜ ਤੋਂ ਨੀ 8 ਸਾਲ ਤੋਂ ਇੰਡੀਆ ਦੀ ਟੀਮ ਦੀ ਮੈਂਬਰ ਆ ਜਿਹਨੂੰ ਅਸੀਂ ਰਿਕੋਗਨਾਈਜ਼ ਅੱਜ ਕਰ ਰਹੇ ਹਾਂ ਸੋ ਤੁਸੀਂ ਵੀ ਏਡਾ ਟੈਲੈਂਟ ਲੈ ਕੇ ਇੱਥੇ ਆਏ ਹੋ ਕਿਤੇ ਨਾ ਕਿਤੇ ਸਿਸਟਮ ਤੁਹਾਡੇ ਵੀ ਆੜੇ ਆਇਆ ਇਹ ਅਸੀਂ ਪੀੜ ਮਹਿਸੂਸ ਕਰ ਰਹੇ ਹਾਂ ਬਹੁਤ ਸਾਰੇ ਸੱਜਣ ਮਿੱਤਰ ਈਮੇਲ ਤੇ ਮੈਸੇਜ ਜ਼ਰੀਏ ਸਾਡੇ ਨਾਲ ਜੁੜ ਰਹੇ ਆ ਜੀ ਦੁਨੀਆ ਭਰ ਤੋਂ USA ਤੋਂ ਹਾਂਗਕਾਂਗ ਤੋਂ ਇਟਲੀ ਤੋਂ ਤੇ ਆਸਟ੍ਰੇਲੀਆ ਭਰ ਤੋਂ ਬਹੁਤ ਸਾਰੇ ਮੈਸੇਜ ਆਏ ਆ ਜੀ ਸਾਡੇ ਕੋਲ ਮੈਂ ਮੈਸੇਜ ਬਾਅਦ ਚ ਲਊਂਗਾ ਪਹਿਲਾਂ ਮੈਂ ਚਾਹੁੰਦਾ ਵੀ ਤੁਹਾਡਾ ਆਇਆਂ ਦਾ ਅਸੀਂ ਲਾਹਾ ਲਈਏ ਤਾਂ ਕਿ ਅਸੀਂ ਕੁਝ ਨਾ ਕੁਝ ਇਹਦੇ ਚੋਂ ਹੱਲ ਕੱਢ ਸਕੀਏ ਜਾਂ ਸਾਡੇ ਵੀ ਸਰੋਤੇ ਕੁਝ ਨਾ ਕੁਝ ਆਪਣੇ ਬੱਚਿਆਂ ਲਈ ਸੋਚ ਸਕਣ ਜਸਵਿੰਦਰ ਬਾਈ ਇੱਥੇ ਮੈਨੂੰ 10 ਸਾਲ ਹੋਏ ਆ ਮੈਂ ਸਿਸਟਮ ਦਾ ਸਮਝਿਆ ਤੁਸੀਂ ਤਾਂ ਹੁਣ ਚਲੋ ਇਹਦੇ ਵਿੱਚ ਇੰਟਰ ਕਰ ਗਏ ਹੋ ਸਿਸਟਮ ਦੇ ਵਿੱਚ ਇੱਥੇ ਨਿੱਕੇ ਜਿਹੇ ਬੱਚਿਆਂ ਨੂੰ ਬੜੀ ਸੰਭਾਲਿਆ ਜਾਂਦਾ ਗੇਮਾਂ ਚ ਤੁਸੀਂ ਹੁਣ ਤੱਕ 6 ਮਹੀਨਿਆਂ ਚ ਕੀ ਮਹਿਸੂਸ ਕੀਤਾ ਵੀ ਕੀ ਪੰਜਾਬੀ ਜਾਂ ਇੰਡੀਅਨ ਜਿੱਥੇ ਤੁਸੀਂ ਕੋਚ ਹੋ ਕੀ ਉੱਥੇ ਉਵੇਂ ਬੱਚਿਆਂ ਨੂੰ ਲੈ ਕੇ ਆਉਂਦੇ ਆ ਕੀ ਦਿੰਦੇ ਆ ਜਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ ਤੁਸੀਂ ਇਸ ਐਂਗਲ ਤੇ ਹੁਣ ਦੱਸੋ ਕਿਉਂਕਿ ਆਪਾਂ ਮਸਲੇ ਤਾਂ ਬਹੁਤ ਵਿਚਾਰ ਲੈਂਦੇ ਉਹਨਾਂ ਦੇ ਹੱਲ ਵੀ ਦੇਖੀਏ ਵੀ ਕੀ ਕੀਤਾ ਜਾਵੇ ਹੁਣ ਵੀ ਆਪਾਂ ਫਾਇਦੇ ਕਿਵੇਂ ਉਠਾ ਸਕੀਏ
ਵੀਰ ਜੀ ਨੋ ਡਾਊਟ ਮੈਂ ਇੰਡੀਆ ਮੈਨੂੰ ਉਹੀ ਗੱਲ ਹੈ ਵੀ ਕੁੱਬੇ ਦੇ ਲੱਤ ਵੱਜੀ ਰਾਸ ਆ ਗਈ ਮੈਂ ਇਸ ਚੀਜ਼ ਤੋਂ ਦੁਖੀ ਹੋਈ ਕਿਉਂਕਿ ਮੈਂ ਮਿਹਨਤ ਕਰ ਰਿਹਾ ਸੀ ਕਾਫੀ ਟਾਈਮ ਤੋਂ ਮੈਨੂੰ ਜਿਵੇਂ ਹਨਾ ਸਟੇਟ ਦੀ ਟੀਮ ਦੀ ਬ੍ਰੇਕ ਨੀ ਮਿਲਦੀ ਪਈ ਸੀਗੀ ਕੋਈ ਜੂਨੀਅਰ ਟੀਮ ਦੀ ਵੀ ਜਾਂ ਕੁਛ ਨਹੀਂ ਕਿਉਂਕਿ ਉੱਥੇ ਯੈਸਮੈਨ ਚਾਹੀਦੇ ਉਹਨਾਂ ਨੂੰ ਕੋਚਿਸ ਨੀ ਚਾਹੀਦੇ ਟੂ ਬੀ ਓਨੈਸਟ ਕਿਉਂਕਿ ਮੈਂ ਪੰਜਾਬ ਨੂੰ ਇੰਨੇ ਇੱਕ ਪਲੇਅਰ ਦਿੱਤੇ ਸੀ ਇੱਕ ਛੋਟੇ ਜਿਹੇ ਡਿਸਟ੍ਰਿਕਟ ਤੋਂ ਜਿਹਦੀ ਕਿ ਕੋਈ ਸਰਕਾਰ ਸਪੋਰਟ ਨੀ ਕਰਦੀ ਸੀਗੀ ਕੋਈ ਐਸੋਸੀਏਸ਼ਨ ਸਪੋਰਟ ਨੀ ਕਰਦੀ ਸੀ ਅਸੀਂ ਆਪਣੀ ਜੇਬ ਪਿੱਛੋਂ ਖਰਚ ਕੇ ਬੱਚਿਆਂ ਦੇ ਔਰ ਬੱਚੇ ਬਣਾਉਂਦੇ ਸੀਗੇ ਠੀਕ ਹੈ ਔਰ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਆਪਣੇ ਤੋਂ ਦੱਸਿਆ ਕਿ ਜਿਹੜੇ ਆਨਲਾਈਨ ਟੈਸਟ ਤੇ ਔਰ ਕ੍ਰਿਕਟ ਆਸਟ੍ਰੇਲੀਆ ਨੇ ਮੈਨੂੰ ਰੈਕੋਗਨੇਸ਼ਨ ਦਿੱਤੀ ਮੈਂ ਇੱਥੇ ਅੰਪਾਇਰਿੰਗ ਦੇ ਟੈਸਟ ਕਲੀਅਰ ਕੀਤੇ ਇੱਥੇ ਕੋਚਿੰਗ ਦੇ ਟੈਸਟ ਕਲੀਅਰ ਕੀਤੇ ਔਰ ਇਹ ਪਹਿਲੀ ਵਾਰੀ ਹੋਇਆ ਮੈਨੂੰ ਮੇਰੇ ਕ੍ਰਿਕਟ ਡਾਇਰੈਕਟਰ ਦੱਸਦੇ ਸੀਗੇ ਕਿ ਪਹਿਲੀ ਵਾਰੀ ਹੋਇਆ ਕਿ ਇੱਕ ਇੰਡੀਅਨ ਬੰਦਾ ਕਿਸੇ ਕਲੱਬ ਦਾ ਕੋਚ ਲੱਗਾ ਹੋਇਆ ਮੈਂ ਮੈਨੂੰ ਹਜੇ ਇੱਥੇ ਆਏ 6 ਮਹੀਨੇ ਹੋ ਗਏ ਆ ਔਰ ਮੈਂ ਪੋਰਟ ਐਡੀਲੇਡ ਕ੍ਰਿਕਟ ਕਲੱਬ ਦਾ ਹੈੱਡ ਕੋਚ ਵਿਮੈਨ ਹੈੱਡ ਕੋਚ ਅਪਾਇੰਟ ਹੋਇਆ ਔਰ ਉਹ ਮੈਨੂੰ ਕਹਿੰਦੇ ਕਿ ਤੂੰ ਗਾਈਡ ਕਰਨਾ ਜਿਹੜੇ ਜੂਨੀਅਰ ਕੋਚਿਸ ਕੀ ਕਰਨ ਹੋਣਾ ਚਾਹੀਦਾ ਔਰ ਮੇਰੇ ਵਾਸਤੇ ਵੈਸੇ ਅੰਦਰੋਂ ਮੈਨੂੰ ਫਖਰ ਮਹਿਸੂਸ ਹੋ ਰਿਹਾ ਕਿ ਮੈਂ ਇੱਥੇ 6 ਮਹੀਨੇ ਚ ਮੈਨੂੰ ਰੈਕੋਗਨੇਸ਼ਨ ਮਿਲਣੀ ਜਿਹੜੀ ਕਿ ਹਜੇ ਕਿ ਮੈਂ ਆਸਟ੍ਰੇਲੀਆ ਨੂੰ ਸਟੇਟ ਨੂੰ ਕਲੱਬ ਨੂੰ ਕੋਈ ਪਲੇਅਰ ਨਹੀਂ ਦਿੱਤਾ ਗਾ ਮੇਰੇ ਪਰ ਮੈਂ ਸਟਿਲ ਮੈਨੂੰ ਰੈਕੋਗਨੇਸ਼ਨ ਮਿਲੀ ਹੈ ਇੰਡੀਆ ਵਿੱਚ ਮੈਂ ਪਲੇਅਰ ਦਿੱਤੇ ਆ ਮੈਨੂੰ ਤਾਂ ਵੀ ਰੈਕੋਗਨੇਸ਼ਨ ਨਹੀਂ ਮਿਲੇਗੀ ਠੀਕ ਹੈ ਇਹਦਾ ਮਤਲਬ ਇਹ ਫਰਕ ਤਾਂ ਹੈ ਹੀ ਹੈ ਨਾ ਕਿ ਇੱਥੇ ਤੁਸੀਂ ਜੇ ਤੁਹਾਡੇ ਵਿੱਚ ਸਕਿੱਲਸ ਹੈਗੇ ਆ ਤੇ ਤੁਸੀਂ ਜਿੰਨੀ ਮਰਜ਼ੀ ਤਰੱਕੀ ਕਰ ਸਕਦੇ ਹੋ ਇੰਡੀਆ ਵਿੱਚ ਤੁਹਾਡੇ ਕੋਲ ਸਕਿੱਲਸ ਹੈ ਚਾਹੇ ਨਹੀਂ ਹੈ ਤੁਸੀਂ ਕੋਈ ਪੋਲੀਟੀਸ਼ੀਅਨ ਦੇ ਕੋਈ ਨੇੜੇ ਹੋ ਜਾਂ ਤੁਸੀਂ ਕਿਸੇ ਐਸੋਸੀਏਸ਼ਨ ਦੇ ਨੇੜੇ ਹੋ ਤਾਂ ਤੁਹਾਨੂੰ ਉਸ ਚੀਜ਼ ਦਾ ਫਾਇਦਾ ਮਿਲਣਾ ਤੁਹਾਡੇ ਸਕਿੱਲਸ ਕਾਊਂਟ ਨਹੀਂ ਕਰਦੇਗੇ
ਜੀ 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 ਬਿਲਕੁਲ ਤੇ ਇੱਥੇ ਹੁਣ ਜੇ ਆਪਾਂ ਹੁਣ ਬੱਚਿਆਂ ਨੂੰ ਤੁਹਾਡੇ ਕਲੱਬ ਦੇ ਵਿੱਚ ਕੋਈ ਇੰਡੀਅਨ ਪੰਜਾਬੀ ਬੱਚੇ ਕੋਈ ਹੈ ਜਾਂ ਕਿਵੇਂ ਐਂਟਰ ਹੋ ਸਕਦੇ ਆ
ਵੀਰ ਜੀ ਇੱਥੇ ਕਲੱਬ ਜਿਹੜਾ ਮੈਂ ਵਿਮੈਨ ਟੀਮ ਦਾ ਮੈਨੂੰ ਚਾਰਜ ਮਿਲਿਆ ਇੱਥੇ ਬਟ ਇਹ ਪ੍ਰੀਮੀਅਰ ਕਲੱਬ ਹੈ ਜਿਹੜਾ ਪੋਰਟ ਐਡੀਲੇਡ ਕ੍ਰਿਕਟ ਕਲੱਬ ਹੈ ਪ੍ਰੀਮੀਅਰ ਕਲੱਬ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਮੈਂ ਹਜੇ ਰੈਕੋਗਨਾਈਜ਼ ਮੈਨੂੰ ਇੰਨਾ ਪਤਾ ਨੀਗਾ ਕਿ ਹੈਗਾ ਪਰ 1800 ਕੁਛ ਦਾ ਕਲੱਬ ਚੱਲ ਰਿਹਾ ਤੇ ਪਿਛਲੇ 35-40 ਸਾਲ ਤੋਂ ਲੜਕੀਆਂ ਦੀ ਟੀਮ ਚੱਲ ਰਹੀ ਹੈ ਔਰ ਕਲੱਬ ਵਿੱਚ ਤੁਸੀਂ ਹੁਣ ਪ੍ਰੀ ਸੀਜ਼ਨ ਸ਼ੁਰੂ ਹੋਣਾ ਜਿਹੜੇ ਬੱਚੇ ਜਾਂ ਕਲੱਬ ਵਿੱਚ ਜੁਆਇਨ ਕਰਨਾ ਚਾਹੁੰਦੇ ਆ ਉਹ ਤੁਸੀਂ ਮੈਨੂੰ ਮੇਰਾ ਨੰਬਰ ਹੈਗਾ ਤੁਹਾਡੇ ਕੋਲ ਤੁਸੀਂ ਮੈਨੂੰ ਆਪਣੇ ਇਨਕੁਆਇਰੀਜ਼ ਭੇਜੋ ਮੈਂ ਕਲੱਬ ਨੂੰ ਫਾਰਵਰਡ ਕਰਦਾ ਫਿਰ ਆਪਾਂ ਦੇਖਦੇ ਹਾਂ ਕੀ ਕਹਿੰਦੇ ਕਿਉਂਕਿ ਆਸਟ੍ਰੇਲੀਆ ਵਿੱਚ ਪ੍ਰੀ ਸੀਜ਼ਨ ਸੈਪਟੈਂਬਰ ਵਿੱਚ ਸ਼ੁਰੂ ਹੁੰਦਾ ਅਗਸਟ ਐਂਡ ਵਿਚ ਪ੍ਰੀ ਸੀਜ਼ਨ ਸ਼ੁਰੂ ਹੋ ਜਾਂਦਾ, ਫਿਰ ਸਪਟੈਂਬਰ ਵਿਚ ਉਹਨਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ। ਤੇ ਆਪਾਂ ਕੁਛ ਕਰਦੇ ਹਾਂ, ਮੇਰੇ ਕੋਲ ਕੁਛ ਟ੍ਰੇਨਰਸ ਵੀ ਆਉਂਦੇ ਆ ਵੀਕਐਂਡ ਤੇ, ਮੈਂ ਉਹਨਾਂ ਨੂੰ ਕੋਚਿੰਗ ਦਿੰਦਾ, ਜਿਵੇਂ ਇੱਥੇ ਇਨਡੋਰ ਦੇ ਦੀਦੀ ਕੋਚਿੰਗ ਜਾਂ ਆਊਟਡੋਰ ਨੈਟ ਵਿਚ ਉਹਨਾਂ ਨੂੰ ਕੋਚਿੰਗ ਦਿੰਦੇ ਆ। ਪਰ ਪੰਜਾਬੀ ਆ ਉਹ ਜਿਹੜੇ ਕੋਚਿੰਗ ਲੈਂਦੇ ਸਿਟੀਜ਼ਨ ਆ ਇੱਥੋਂ ਦੇ, ਔਰ ਮੈਂ ਜਿਵੇਂ ਜਿੰਨੀ ਹੈਲਪ ਕਰ ਸਕਦਾ, ਕਿਉਂਕਿ ਇੱਥੇ ਜ਼ਿਆਦਾ ਕੋਚ ਪੁਸ਼ ਨਹੀਂ ਕਰਦੇ ਬੱਚਿਆਂ ਨੂੰ, ਮੈਨੂੰ ਦੱਸਦੇ ਸੀਗੇ ਬੱਚੇ ਦੇ ਪੇਰੈਂਟਸ ਵੀ ਪੁਸ਼ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਕਿ ਕ੍ਰਿਕਟ ਗੇਮ ਇੰਜੋਏ ਕਰੋ। ਪਰ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਕ੍ਰਿਕਟ ਗੇਮ ਜਿਹੜੇ ਤੁਹਾਡੇ ਬੇਸਿਕਸ ਆ, ਇਹਨਾਂ ਨੂੰ ਆਪਣੇ ਜੂਨੀਅਰ ਲੈਵਲ ਤੋਂ ਹੀ ਤੁਸੀਂ ਇਹਨੂੰ ਇਹਦੀ ਹੈਬਿਟ ਬਣਾ ਲਓ, ਤੇ ਵੱਡੇ ਹੋ ਕੇ ਇਹਦੇ ਜਿਹੜੇ ਤੁਹਾਡੇ ਜਿਹੜੇ ਫਲੋਸ ਹੈ ਮਾੜੇ ਮੋਟੇ ਜਿਹੜੇ ਟੈਕਨੀਕ ਹੈ ਉਹ ਬਦਲਣ ਦੀ ਲੋੜ ਨਹੀਂ ਹੁੰਦੀਗੀ, ਤੁਸੀਂ ਆਪਣੇ ਆਪ ਹੀ ਤੁਹਾਡੀ ਹੈਬਿਟ ਬਣ ਜਾਂਦੀ ਹੈ। ਇੱਥੇ ਟੈਕਨੀਕ ਦਿੰਦੇ ਆਸਟ੍ਰੇਲੀਆ ਵਿੱਚ ਥੋੜਾ ਜਿਹਾ ਫਰਕ ਹੈ, ਇੱਥੇ ਕਹਿੰਦੇ ਕਿ ਤੁਸੀਂ ਆਪਣੇ ਸ਼ਾਰਟਸ ਖੇਡੋ ਔਰ ਇੰਜੋਏ ਕਰੋ ਗੇਮ ਨੂੰ। ਪਰ ਚਲੋ ਮੈਂ ਉਹਨਾਂ ਨੂੰ ਕਿਹਾ ਪੰਜਾਬੀ ਭਰਾ ਨੂੰ, ਮੈਂ ਕਿਹਾ ਕਿ ਤੁਸੀਂ ਇੰਜੋਏ ਵੀ ਤਾਂ ਹੀ ਹੋਊਗਾ, ਤੁਸੀਂ ਮਿਹਨਤ ਕਰਦੇ ਹੋ, ਆਪਦਾ ਟਾਈਮ ਡਿਵੋਟ ਕਰਦੇ ਹੋ, ਤੁਸੀਂ ਪੈਸੇ ਵੀ ਤੁਹਾਡੇ ਖਰਚ ਹੁੰਦੇ ਆ, ਤੇ ਜੇ ਤੁਸੀਂ ਇੰਜੋਏ ਕਰਨਾ ਤੇ ਇਸ ਹਿਸਾਬ ਨਾਲ ਇੰਜੋਏ ਕਰੋ ਵੀ ਕੱਲ ਨੂੰ ਤੁਹਾਡਾ ਬੱਚਾ ਆਸਟ੍ਰੇਲੀਆ ਲਈ ਖੇਲੇ। ਉਹ ਕਹਿੰਦੇ ਵੀ ਗੱਲ ਠੀਕ ਹੈ, ਹੋਣਾ ਵੀ ਇਹ ਚਾਹੀਦਾ ਭਾਜੀ, ਟਾਈਮ ਕਰ ਰਹੇ ਹੋ ਇੰਜੋਏ ਕਰਨ ਲਈ ਗੇਮ ਨੂੰ, ਤੇ ਥਿੰਕ ਪ੍ਰੋਫੈਸ਼ਨਲੀ ਤੁਸੀਂ ਥੋੜਾ ਅੱਗੇ ਵਾਸਤੇ ਵੀ ਸੋਚੋ।
ਜੀ ਬਿਲਕੁਲ ਜੀ ਬਿਲਕੁਲ, ਦੇਖੋ ਜਦਵਿੰਦਰ ਜੀ, ਸਾਡੇ ਕਈ ਵਾਰੀ ਨਾ ਮਾਂ ਬਾਪ ਇਸ ਗੱਲ ਲਈ ਸੋਚਦੇ ਆ ਵੀ ਸਾਡੇ ਬੱਚੇ ਨੂੰ ਝਿੜਕਤਾ ਜਾਂ ਸਾਡੇ ਬੱਚੇ ਨੂੰ ਤੇ ਸਖਤੀ ਹੋ ਰਹੀ ਆ, ਤੰਗ ਕਰ ਰਿਹਾ, ਪਰ ਅਸਲੀਅਤ ਇਸ ਗੱਲ ਦੀ ਹੁੰਦੀ ਆ ਵੀ ਉਹ ਤੰਗ ਨਹੀਂ ਕਰ ਰਿਹਾ ਹੁੰਦਾ, ਉਹ ਮਾਂ ਬਾਪ ਨਾਲ ਜਿਹੜਾ ਕੋਚ ਆ ਉਹ ਮਾਂ ਬਾਪ ਨਾਲੋਂ ਕਿਤੇ ਵੱਧ ਜ਼ਿੰਮੇਦਾਰ ਜਾਂ ਗੁਰੂ ਵੱਧ ਜ਼ਿੰਮੇਵਾਰ ਹੁੰਦਾ। ਸੋ ਸੋਢੀ ਸਾਹਿਬ, ਅਸੀਂ ਤਾਂ ਫੇਰ ਕਰਮਾਂ ਵਾਲੇ ਆ ਤੇ ਭਾਗਾਂ ਵਾਲੇ। ਮੈਂ ਜਿਹੜਾ ਅੱਜ ਜੌਹਰ ਗਰਗ ਸਾਡੇ ਬੜੇ ਪਿਆਰੇ ਮਿੱਤਰ ਆ ਮੇਰੇ ਮੇਰੇ ਜੁੰਡੀ ਦੇ ਯਾਰ ਆ, ਉਹਨਾਂ ਨੇ ਮੈਨੂੰ ਤੁਹਾਡੇ ਤੱਕ ਅਪਰੋਚ ਕਰਾਈ ਤੇ ਸਾਡੇ ਸਰੋਤੇ ਵੀ ਵਡਭਾਗੇ ਹੋ ਗਏ ਅੱਜ ਤੁਹਾਡੇ ਨਾਲ ਇੰਨੀ ਗੱਲਬਾਤ ਕਰਕੇ ਤੇ ਸੁਣ ਕੇ। ਬਹੁਤ ਦੁਨੀਆਂ ਭਰ ਤੋਂ ਮੈਸੇਜ ਆ ਰਹੇ ਆ ਤੇ ਉਹ ਮੈਸੇਜ ਚ ਹੁਣ ਇੱਕ ਸੱਜਣ ਮਿੱਤਰ ਨੇ ਲਿਖਿਆ, ਕਹਿੰਦੇ ਵੀ ਅਸੀਂ ਵੀ ਹੁਣ ਕੱਲੀਆਂ ਵਧਾਈਆਂ ਨਹੀਂ ਲਿਖਦੇ ਕਿਉਂਕਿ ਸਾਨੂੰ ਵੀ ਮਹਿਸੂਸ ਹੋ ਰਿਹਾ ਕੱਲੀਆਂ ਵਧਾਈਆਂ ਵੀ ਕੀ ਕਰਨਗੀਆਂ ਜੇ ਕਿਸੇ ਨੇ ਕੁਛ ਦਿੱਤਾ ਨਾ। ਤਾਂ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਸਰੋਤਿਆਂ ਦੇਖੋ, ਗੱਲ ਇਹ ਹੁੰਦੀ ਆ ਵੀ ਪਿਛਲੇ ਟਾਈਮ ਚ ਮੇਰੇ ਯਾਦ ਆ ਵੀ ਇੱਕ ਵਾਰੀ ਉਹ ਗੁਰਵਾਜ ਸਿੰਘ ਹਾਕੀ ਪਲੇਅਰ ਉਹਨਾਂ ਨਾਲ ਥੋੜਾ ਜਿਹਾ ਧੱਕਾ ਹੁੰਦਾ ਸੀ ਤਾਂ ਅਸੀਂ ਸਾਰੇ ਸਰੋਤੇ ਖੜੇ ਹੋਏ, ਅਸੀਂ ਉੱਠ ਕੇ ਉਹਨਾਂ ਦੇ ਪੇਜ ਦੇ ਉੱਤੇ ਉਹਨਾਂ ਦੀ ਪਟੀਸ਼ਨ ਦੇ ਉੱਤੇ ਸਾਈਨ ਕੀਤੇ, ਬਹੁਤ ਕੁਛ ਅਸੀਂ ਕੀਤਾ ਤੇ ਉਹਦੀ ਸਾਨੂੰ ਮਿਲਿਆ, ਉਹਦਾ ਰਿਕਾਰਡ ਮਿਲਿਆ, ਅੱਗੇ ਰਿਵਾਰਡ ਮਿਲਿਆ ਜੀ। ਸੋ ਆਪਾਂ ਕੋਸ਼ਿਸ਼ ਕਰੀਏ ਹੁਣ ਹਰਮਨ ਲਈ ਵੀ ਆਪਾਂ ਇੱਕ ਮੁਹਿੰਮ ਬਣਾਈਏ ਰਲ ਮਿਲ ਕੇ, ਕੱਲੀਆਂ ਵਧਾਈਆਂ ਨਾ ਛੱਡ ਕੇ ਤੇ ਅਸੀਂ ਇਹ ਇਹਨਾਂ ਤੇ ਇੰਨਾ ਕੁ ਪ੍ਰੈਸ਼ਰ ਤੇ ਦਬਾਅ ਬਣਾਈਏ ਸਾਰੇ ਜਾਣੇ ਰਲ ਕੇ ਤਾਂ ਕਿ ਇਹ ਲੋਕਾਂ ਇਹਨਾਂ ਨੂੰ ਪਤਾ ਲੱਗੇ ਜਾ ਖੁੱਲੇ ਵੀ ਇੱਕ ਪਾਸੇ ਕਹਿੰਦੇ ਆ ਵੀ ਬ੍ਰੇਨ ਡਰੇਨ ਹੋ ਰਿਹਾ, ਜੇ ਬ੍ਰੇਨ ਡਰੇਨ ਨਾ ਹੋਵੇ ਤਾਂ ਹੋਰ ਹੋਵੇ ਕੀ? ਕਿਉਂ ਜਦਵਿੰਦਰ ਸਿੰਘ ਵਰਗੇ ਸੋਢੀ ਵਰਗੇ ਇੱਕ ਨੌਜਵਾਨ ਤੇ ਇੱਕ ਰਿਜ਼ਲਟ ਜਿਹੜਾ ਕਿ ਪ੍ਰੂਵ ਕਰ ਚੁੱਕਿਆ ਆਪਣੇ ਆਪ ਨੂੰ, ਉਹਨੂੰ ਕਿਉਂ ਆਪਦਾ ਸਾਰਾ ਕੁਝ ਛੱਡ ਕੇ ਆਸਟ੍ਰੇਲੀਆ ਆਉਣਾ ਪੈਂਦਾ? ਸੋ ਆਉਣਾ ਪਿਆ। ਸੋ ਇਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਪ੍ਰੈਸ਼ਰ ਸਾਨੂੰ ਕ੍ਰੀਏਟ ਕਰਨਾ ਪੈਣਾ, ਕਿਉਂਕਿ ਜਿਹੜੀ ਗਿਣਤੀ ਆ ਬਹੁਤਾਤ ਆ ਉਹਦੇ ਚ ਬੜੋ ਸ਼ਕਤੀ ਹੁੰਦੀ ਆ, ਜੇ ਅਸੀਂ ਇਕੱਠੇ ਰਲ ਕੇ ਹਮਲਾ ਮਾਰਾਂਗੇ ਤਾਂ ਜ਼ਰੂਰ ਹੋਰ ਹਰਮਨ ਵੀ ਪਤਾ ਨਹੀਂ ਕਿੰਨੀਆਂ ਕੁ ਹੋਰ ਹਰਮਨ ਜਿਹੜੀਆਂ ਰਿਕੋਗਨਾਈਜ਼ ਨੂੰ ਤਰਸ ਰਹੀਆਂ ਹੋਣਗੀਆਂ, ਇਹ ਵੀ ਤਾਂ ਇੱਕ ਸੱਚਾਈ ਆ। ਸੋ ਸੋਢੀ ਸਾਹਿਬ, ਅਸੀਂ ਤੁਹਾਡੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹਾਂ ਵੀ ਆਸਟ੍ਰੇਲੀਆ ਤੁਸੀਂ ਆਏ ਹੋ, ਤੁਹਾਡਾ ਭਵਿੱਖ ਬਹੁਤ ਚੰਗਾ ਹੋਵੇ ਤੇ ਸਾਡੇ ਜਿਵੇਂ ਪਹਿਲਾਂ ਹਰਿੰਦਰ ਸੰਧੂ ਇੱਕ ਪੰਜਾਬੀ ਨੌਜਵਾਨ ਜਿਹੜਾ ਆਸਟ੍ਰੇਲੀਆ ਦੀ ਟੀਮ ਚ ਦਸਤਕ ਦੇ ਚੁੱਕਿਆ ਤੇ ਇਵੇਂ ਹੀ ਤੁਹਾਡੇ ਵੀ ਸ਼ਾਗਿਰਦ ਜਿਹੜੇ ਦਸਤਖਤ ਦੇਣ ਜੀ ਟੀਮਾਂ ਦੇ ਵਿੱਚ। ਹੋਰ ਤੁਸੀਂ ਜਾਂਦੇ ਜਾਂਦੇ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਕੀ ਹੋਰ ਗੱਲਬਾਤ ਕਰਨੀ ਚਾਹੋਗੇ?
ਮੈਨੂੰ ਬਹੁਤ ਖੁਸ਼ੀ ਹੋਈ ਭਾਜੀ ਕਿ ਮੈਂ ਇੱਥੇ, ਮੈਨੂੰ ਦੇਖੋ ਆਏ ਬਹੁਤ ਥੋੜਾ ਟਾਈਮ ਹੋਇਆ, ਮੈਨੂੰ ਖੁਸ਼ੀ ਹੋਈ ਕਿ ਤੁਸੀਂ, ਜੇ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਮੈਨੂੰ ਅਪਰੋਚ ਕੀਤਾ। ਮੈਨੂੰ ਹਜੇ ਦੇਖੋ ਆਸਟ੍ਰੇਲੀਆ ਵਿੱਚ ਰੈਕੋਗਨੀਸ਼ਨ ਲੈਣੀ ਬਹੁਤ ਔਖੀ ਹੈ, ਮੈਂ ਇੱਥੇ ਨਵੀਂ ਲਾਈਫ ਸ਼ੁਰੂ ਕੀਤੀ ਹੈ ਔਰ ਸਕ੍ਰੈਪ ਤੋਂ ਸ਼ੁਰੂ ਕੀਤੀ ਕਿਉਂਕਿ ਇੱਥੇ ਮੈਨੂੰ ਹਜੇ ਕੋਈ ਨਹੀਂ ਜਾਣਦਾ ਗਾ। ਔਰ ਦੂਜੀ ਗੱਲ ਇਹ ਹੈ ਕਿ ਮੈਂ ਤੁਸੀਂ ਜਾਣਦੇ ਉਦੋਂ ਜੇ ਤੁਸੀਂ ਕੁਛ ਚੰਗਾ ਕਰਦੇ ਹੋ, ਤੁਸੀਂ ਕੁਛ ਤੁਹਾਡੇ ਵਿੱਚ ਕੋਈ ਸਕਿੱਲ ਹੈ, ਤੁਸੀਂ ਜਾਂ ਕੁਛ ਦੇ ਰਹੇ ਹੋ ਕਮਿਊਨਿਟੀ ਨੂੰ ਕੁਛ ਦੇ ਰਹੇ ਹੋ। ਔਰ ਮੈਂ ਤੁਸੀਂ ਮੈਂ ਇੰਨੀ ਮੇਰੇ ਵੱਲੋਂ ਮੈਂ ਤੁਹਾਨੂੰ ਖੁਸ਼ੀ ਜ਼ਾਹਿਰ ਕਰਦਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਔਰ ਆਸਟ੍ਰੇਲੀਆ ਵਿੱਚ ਬੈਠ ਕੇ ਔਰ ਆਪਣੇ ਪੰਜਾਬੀ ਵੀਰਾਂ ਨਾਲ ਭਰਾਵਾਂ ਨਾਲ ਗੱਲਬਾਤ ਕਰਕੇ ਜ਼ਿਆਦਾ ਖੁਸ਼ੀ ਮਿਲਦੀ ਹੈ, ਕਿਉਂਕਿ ਕਿਤੇ ਕਿਸੇ ਜਗ੍ਹਾ ਵੀ ਕੋਈ ਆਪਾਂ ਨੂੰ ਸਿੱਖ ਭਾਈਚਾਰਾ ਜਾਂ ਕੋਈ ਇੰਡੀਅਨ ਮਿਲਦਾ ਤੇ ਆਪਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਾਂ ਨੀਵੇਂ ਹੋ ਕੇ ਮਿਲਦੇ ਹਾਂ, ਸਿਰਫ ਇਸ ਕਰਕੇ ਕਿਉਂਕਿ ਸਾਡਾ ਪਿਛੋਕੜ ਇੱਕ ਹੈ। ਔਰ ਮੈਂ ਸਾਰਿਆਂ ਨੂੰ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇ ਆਪਾਂ ਉਹੀ ਗੱਲ ਹੈ ਕਿ ਵਧਾਈਆਂ ਨਾਲ ਗੱਲ ਨਹੀਂ, ਜੇ ਆਪਾਂ ਇਕਜੁੱਟ ਹੋ ਸਕਦੇ ਹਾਂ, ਜੇ ਕੋਈ ਪ੍ਰੈਸ਼ਰ ਬਣਿਆ ਹੋਇਆ ਆਲਰੇਡੀ, ਜੇ ਆਪਾਂ ਨੂੰ ਹਰਮਨ ਨੂੰ ਕੋਈ ਜੋਬ ਮਿਲਦੀ ਹੈ ਤੇ ਸਾਰੇ ਸਾਰੇ ਜਿੰਨੇ ਹਰਮਨ ਦੇ ਵੈਲ ਵਿਸ਼ਸ ਹੈ ਉਹਨਾਂ ਦਾ ਸਭ ਦਾ ਯੋਗਦਾਨ ਹੋਊਗਾ। ਜੇ ਜੋਬ ਨਹੀਂ ਵੀ ਮਿਲੇਗੀ ਤੇ ਚਲੋ ਇਹ ਸਿਲਸਿਲਾ ਜਾਰੀ ਰਹੂਗਾ, ਅਸੀਂ ਫਾਈਟ ਕਰਦੇ ਰਵਾਂਗੇ ਹਰਮਨ ਦੀ ਜੋਬ ਲਈ। ਥੈਂਕ ਯੂ ਸੋ ਮਚ ਤੁਸੀਂ ਮੈਨੂੰ ਮੌਕਾ ਦਿੱਤਾ ਮੇਰੇ ਆਪਣੇ ਵਿਚਾਰ ਰੱਖਣ ਦਾ ਤੁਹਾਡੇ ਰੇਡੀਓ ਹਰਮਨ ਰੇਡੀਓ ਚੈਨਲ ਤੇ।
ਜੀ ਜੀ ਜਗਵਿੰਦਰ ਭਾਈ, ਅਸੀਂ ਵਾਅਦਾ ਕਰਦੇ ਹਾਂ ਜੀ, ਹਰਮਨ ਰੇਡੀਓ ਤੇ ਪੰਜਾਬੀ ਅਖਬਾਰ ਜਿਹੜਾ ਅਦਾਰਾ ਚੱਲ ਰਿਹਾ ਇਹ ਕਮਰਸ਼ੀਅਲ ਨਹੀਂ ਹੈ ਜੀ, ਨਾਨ ਕਮਰਸ਼ੀਅਲ ਆ। ਜਿੰਨੇ ਵੀ ਸਾਡੇ ਪ੍ਰੈਜ਼ੈਂਟਰ ਆ, ਜਿੰਨੇ ਵੀ ਰੇਡੀਓ ਨਾਲ ਜੁੜੇ ਲੋਕ ਆ, ਸਭ ਜੇਬ ਚੋਂ ਆਪਣੇ ਆਪਣਾ ਸਹਿਯੋਗ ਦਿੰਦੇ, ਆਪਣਾ ਟਾਈਮ ਡਿਪੋਰਟ ਕਰਦੇ ਆ, ਇਵੇਂ ਸਾਡੇ ਸਰੋਤੇ ਆ ਜੀ। ਹਰਮਨ ਦੇ ਰੇਡੀਓ ਦੇ ਸਰੋਤੇ ਨਹੀਂ, ਅਸੀਂ ਕਹਿੰਦੇ ਅਸੀਂ ਪਰਿਵਾਰ ਕਹਿੰਦੇ ਆ, ਸਾਡਾ ਪਰਿਵਾਰ ਆ ਜਿਹੜਾ ਬਹੁਤ ਵਿਸ਼ਾਲ ਪਰਿਵਾਰ ਆ, ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਵੀ ਕਦੇ ਵੀ ਰੇਡੀਓ ਪਲੇਟਫਾਰਮ ਦੀ ਜਾਂ ਨਿਊਜ਼ ਪੇਪਰ ਤੁਹਾਡੇ ਲਈ ਸਹਾਈ ਹੋ ਸਕਦਾ ਹੋਵੇ ਤੇ ਅਨਲਿਮਿਟਡ ਸਪੇਸ ਅਨਲਿਮਿਟਡ ਟਾਈਮ ਤੁਹਾਡੇ ਲਈ ਸਦਾ ਹੀ ਸਾਡੇ ਕੋਲੇ ਰਾਖਵਾਂ। ਤੁਹਾਨੂੰ ਸਾਨੂੰ ਰਿਕੁਐਸਟ ਦੀ ਲੋੜ ਨਹੀਂ, ਜਦੋਂ ਮਰਜ਼ੀ ਤੁਸੀਂ ਸਾਨੂੰ ਹੁਕਮ ਚਾੜਿਓ, ਸਾਨੂੰ ਖੁਸ਼ੀ ਹੋਊਗੀ ਤੁਹਾਡੇ ਵਰਗੇ ਇੱਕ ਨੇਕ ਇਨਸਾਨ ਤੇ ਕੁਝ ਕਰ ਗੁਜ਼ਰਨ ਦੇ ਜਨੂਨੀ ਨੌਜਵਾਨ ਦੀ ਹੈਲਪ ਕਰਕੇ। ਸਾਨੂੰ ਵੀ ਮਹਿਸੂਸ ਹੋਊਗਾ ਵੀ ਅਸੀਂ ਵੀ ਕੋਈ ਤੁਹਾਡੀ ਇਸ ਜਰਨੀ ਦੇ ਵਿੱਚ ਸਹਿਯੋਗੀ ਹੋਏ ਆ। ਸੋ ਬੇਝਿਜਕ ਜਦੋਂ ਮਰਜ਼ੀ ਜੀ ਸਦ ਕੇ ਤੁਹਾਡਾ ਇਸ ਪਲੇਟਫਾਰਮ ਤੇ ਸਵਾਗਤ ਹੋਊਗਾ ਜੀ।
ਥੈਂਕ ਯੂ ਸੋ ਮਚ ਮਿੰਟੂ ਬਰਾੜ ਜੀ, ਕੋਟ ਕੋਟ ਦਿਲੋਂ ਧੰਨਵਾਦ ਤੁਹਾਡਾ ਰਿਗਾਰਡ ਹੈ ਇਸ ਹਰਮਨ ਰੇਡੀਓ ਦਾ ਤੁਹਾਡਾ, ਸਪੈਸ਼ਲੀ ਆਪਣਾ ਜੋਲੀ ਗਰਗ ਜੀ ਦਾ, ਜਿਨ੍ਹਾਂ ਨੇ ਦੇਖੋ ਆਪਣੇ ਆਪਣੇ ਮੀਡੀਏਟਰ ਬਣੇ। ਔਰ ਆਪਾਂ ਚਲੋ ਇਹ ਤਾਂ ਇੱਕ ਰੇਡੀਓ ਚੈਨਲ ਗੱਲ ਕਰ ਰਹੇ ਹਾਂ, ਆਪਾਂ ਵੈਸੇ ਵੀ ਸੋਸ਼ਲੀ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਰਵਾਂਗੇ। ਔਰ ਮੇਰੀ ਕਿਸੇ ਜਗ੍ਹਾ ਤੇ ਵੀ ਹੈਲਪ ਦੀ ਲੋੜ ਹੋਵੇ, ਮੈਂ ਜਿੱਥੇ ਤੁਹਾਡੇ ਕੰਮ ਆ ਸਕਾਂ ਮੈਂ ਅਵੇਲੇਬਲ ਹੋਊਂਗਾ ਭਾਜੀ।
ਜੀ ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਜੀ ਆਪਣੇ ਸਮੇਂ ਲਈ।
ਥੈਂਕ ਯੂ ਸੋ ਮਚ ਵੀਰ ਜੀ, ਥੈਂਕ ਯੂ,
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਜਗਵਿੰਦਰ ਸਿੰਘ ਸੋਢੀ ਸਾਡੇ ਨਾਲ ਜੁੜੇ ਹੋਏ ਸਨ ਤੇ ਤੁਹਾਨੂੰ ਜਿਵੇਂ ਮੈਂ ਖੀਵਾ ਹੋਇਆ ਖੁਸ਼ੀ ਚ ਕਿੱਡਾ ਵਧੀਆ ਉਦਮੀ ਨੌਜਵਾਨ ਸਾਡੇ ਮੁਲਕ ਚ ਇੱਥੇ ਆ ਗਿਆ, ਕਿਉਂਕਿ ਹੁਣ ਸਾਡਾ ਮੁਲਕ ਇਹੀ ਆ ਜੀ ਜਦੋਂ ਅਸੀਂ ਇੱਥੇ ਆ ਗਏ ਹਾਂ, ਤੇ ਇੱਕ ਐਡਾ ਉਦਮੀ ਨੌਜਵਾਨ ਸਾਡੇ ਕੋਲ ਇੱਕ ਹੀਰਾ ਇੱਕ ਸਾਨੂੰ ਮਿਲਿਆ, ਤਾਂ ਹੀਰਾ ਜਦੋਂ ਮਿਲ ਜੇ ਕਿਸੇ ਨੂੰ ਚਾਹ ਤਾਂ ਚੜਦਾ ਹੀ ਆ ਜੀ। ਮੈਨੂੰ ਤਾਂ ਚਾਹ ਚੜਿਆ ਹੋਇਆ ਤੇ ਉਮੀਦ ਆ ਤੁਹਾਡੇ ਵੀ ਸੁਨੇਹੇ ਤੇ ਮੈਸੇਜ ਦੱਸ ਰਹੇ ਆ ਵੀ ਤੁਹਾਨੂੰ ਵੀ ਚਾਹ ਹੋਏਗਾ ਵੀ ਇੱਕ ਇਹੋ ਜਿਹਾ ਹੀਰਾ ਸਾਨੂੰ ਮਿਲਿਆ ਜਿਹੜਾ ਕਿ ਆਉਣ ਵਾਲੇ ਦਿਨਾਂ ਚ ਆਪਦੀ ਜਿਹੜੀ ਚਮਕ ਆ ਉਹ ਜ਼ਰੂਰ ਬਖੇਰੂਆ। ਅਸੀਂ ਨਹੀਂ ਕੁਝ ਬਣ ਸਕੇ ਤਾਂ ਸਾਡੇ ਬੱਚਿਆਂ ਲਈ ਜ਼ਰੂਰ ਉਹ ਰਾਹ ਦਸੇਰਾ ਬਣੇਗਾ, ਤੇ ਕਿਉਂਕਿ ਉਹ ਆਲਰੇਡੀ ਇਹ ਚੀਜ਼ਾਂ ਪ੍ਰੂਵ ਕਰ ਚੁੱਕਿਆ। ਸੋ ਆਓ ਆਪਾਂ ਅੱਜ ਰਲ ਕੇ ਕਿਵੇਂ ਨਾ ਕਿਵੇਂ ਹਰਮਨ ਦੀ ਜਿਹੜੇ ਸਹਿਯੋਗ ਦੇ ਵਿੱਚ ਕੋਈ ਨਾ ਕੋਈ ਬਣਦਾ ਸਾਥ ਦੇਈਏ। ਪ੍ਰੋਗਰਾਮ ਚ ਬਹੁਤ ਥੋੜਾ ਟਾਈਮ ਰਹਿ ਗਿਆ ਤੇ ਮੈਂ ਮਾਫੀ ਚਾਹੁੰਦਾ, ਤੁਹਾਡੀਆਂ ਕਾਲਾਂ ਨਹੀਂ ਅੱਜ ਲੈ ਪਾਇਆ, ਪਰ ਮੈਂ ਮੈਸੇਜ ਜ਼ਰੂਰ ਸਾਰਿਆਂ ਦੇ ਲੈਣਾ ਚਾਹਾਂਗਾ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਤੋਂ ਜੁੜੇ ਆ ਜੀ, ਉਹਨਾਂ ਨੇ ਕਿਹਾ ਜੀ ਲੱਗੇ ਰਹੋ ਮਿੰਟੂ ਭਾਜੀ, ਤੇ ਨਾਲ ਨਾਲ ਉਹਨਾਂ ਨੇ 4 ਟਰੈਕਟਰ ਦੀ ਜਿਹੜੀ ਫੋਟੋ ਭੇਜੀ ਹੈ, ਕਿਉਂਕਿ ਅੱਜ ਸ਼ੁਰੂਆਤ ਚ ਪ੍ਰੋਗਰਾਮ ਚ ਟਰੈਕਟਰਾਂ ਦੀ ਗੱਲ ਕੀਤੀ ਸੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਆ, ਉਹਨਾਂ ਨੇ ਕਿਹਾ ਬਰਾੜ ਸਾਹਿਬ ਕੱਲ ਦੇ ਐਕਸੀਡੈਂਟ ਬਾਰੇ ਕੋਈ ਨਿਊਜ਼ ਹੈ ਜਿਹੜੀ ਸਰ ਕੱਟਿਆ ਗਿਆ ਹੈ ਗੁਰਦੁਆਰੇ ਵਿੱਚ? ਦੇਖੋ ਮੈਨੂੰ ਇਸ ਨਿਊਜ਼ ਬਾਰੇ ਜ਼ਿਆਦਾ ਨਹੀਂ ਪਤਾ ਜੀ, ਕੋਈ ਨੀ, ਹੁਣ ਅੱਜ ਪ੍ਰੋਗਰਾਮ ਥੋੜਾ ਜਿਹਾ ਆਪਣਾ ਹੋਰ ਪਾਸੇ ਸੀ, ਇਸ ਲਈ ਆਪਾਂ ਕੱਲ ਦੇ ਪ੍ਰੋਗਰਾਮ ਚ ਨਿਊਜ਼ ਜ਼ਰੂਰ ਡਿਸਕਸ ਕਰਾਂਗੇ। ਤੇ ਲਿੰਕ ਭੇਜਿਆ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਜਿਹੜੀ ਕੱਲ ਅਨਾਊਂਸਮੈਂਟ ਕੀਤੀ ਆ ਹਰਮਨਪ੍ਰੀਤ ਸਿੰਘ ਹੋਰਾਂ ਨੇ, ਕਹਿੰਦੇ ਜੀ ਦੇਰ ਆਏ ਦਰੁਸਤ ਆਏ। ਤੇ ਇੱਧਰ ਗੌਰਵ ਸ਼ਰਮਾ ਹੋਰਾਂ ਨੇ ਇੱਕ ਖਬਰ ਭੇਜੀ ਹੈ ਜੀ, ਹਰਮਨਪ੍ਰੀਤ ਕੋ ਕੈਪਟਨ ਅਮਰਿੰਦਰ ਨੇ ਦੀ ਹੈ DSP ਪੋਸਟ ਕਾ ਆਫਰ। ਸੋ ਅੱਜ ਸਾਰਿਆਂ ਨੇ ਉਹ ਲਿੰਕ ਭੇਜ ਰਹੇ ਆ ਜੀ। ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨਾ ਤੋਂ ਜੁੜੇ ਆ, ਕਹਿੰਦੇ ਮੇਰਾ ਭਾਰਤ ਮਹਾਨ, ਮੇਰਾ ਪੰਜਾਬ ਮਹਾਨ ਤੇ ਸਿਫਤ ਦੇ ਪੁੱਲ ਬੰਨੀ ਜਾਓ, ਧੰਨਵਾਦ ਜੀ। ਬਿਲਕੁਲ ਜੀ, ਇਹੀ ਗੱਲ ਆ ਜੀ, ਬਸ ਸਾਡਾ ਮਹਾਨ ਹੀ ਆ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ। ਪੂਰੀ ਪੂਰੀ ਜੇ ਕਹਾਵਤ ਮੈਂ ਕਰ ਦਿੱਤੀ ਤਾਂ ਲੋਕਾਂ ਨੇ ਨਾਰਾਜ਼ ਹੋ ਜਾਣਾ, ਕਹਿੰਦੇ ਨੀ 100 ਚੋਂ 99 ਬੇਈਮਾਨ ਉਂਝ ਮੇਰਾ ਭਾਰਤ ਮਹਾਨ। ਸੋ ਕੁਲਵਿੰਦਰ ਧਾਲੀਵਾਲ ਜੁੜਿਆ, ਵਾਹ ਮਿੰਟੂ ਬਾਈ ਜੀ ਦਾ ਕੋਈ ਸਾਨੀ ਨੀ ਕੀ ਪੇਟ ਅਪ। ਬਾਈ ਜੀ ਮੇਰਾ ਨੀ ਸਾਨੀ ਤਾਂ ਆਪਾਂ ਜਿਹੜੇ ਜੇ ਮੈਂ ਤਾਂ ਹੈਗਾ, ਕਹਿੰਦੇ ਨੀ ਗੱਲੀ ਬੱਤੀ ਮੈਂ ਵੱਡੀ ਤੇ ਕੀਕਣ ਵੱਡੀ ਜਠਾਣੀ। ਸੋ ਆਪਾਂ ਗੱਲੀ ਬੱਤੀ ਵੱਡੇ ਆ ਤੇ ਕੰਮ ਕਰਨ ਵਾਲੇ ਤਾਂ ਲੋਕ ਜਗਵਿੰਦਰ ਸਿੰਘ ਸੋਢੀ ਵਰਗੇ ਹੁੰਦੇ ਆ, ਜਿਨ੍ਹਾਂ ਨੇ ਇੱਕ ਚੁੱਪ ਚਾਪ ਇੱਕ ਇਹੋ ਜਿਹਾ ਪਲੇਅਰ ਪੈਦਾ ਕਰਕੇ ਦਿੱਤਾ ਸਾਨੂੰ ਜਿਹਦਾ ਅਸੀਂ ਅੱਜ ਸਾਰੇ ਹਿੱਕ ਤਾਣ ਕੇ ਖੜੇ ਆ। ਤੇ ਇੱਧਰ ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ, ਗੁੱਡ ਮਾਰਨਿੰਗ ਬਰਾੜ ਸਾਹਿਬ, ਇੰਜੋਇੰਗ ਦ ਇੰਟਰਵਿਊ, ਰੀਅਲੀ ਰੀਅਲੀ ਗੁੱਡ। ਸੋ ਬਹੁਤ ਮਿਹਰਬਾਨੀ ਜੀ। ਭੁਪਿੰਦਰ ਲਾਂਬਾ ਜੁੜਿਆ ਸਾਡੇ ਨਾਲ ਤੇ ਉਹਨਾਂ ਨੇ ਇੱਕ ਸਟੋਰੀ ਸਾਂਝੀ ਕੀਤੀ ਹੈ ਜੀ। ਸੋ ਦਰਖਤਾਂ ਦੇ ਮਾਮਲੇ ਚ ਮੈਂ ਮਾਫੀ ਚਾਹੁੰਦਾ, ਅੱਜ ਇਹ ਸਟੋਰੀ ਮੈਂ ਹੁਣ ਨਹੀਂ ਲੈ ਪਾਊਂਗਾ, ਪਰ ਅਗਲੇ ਕਿਸੇ ਪ੍ਰੋਗਰਾਮ ਚ ਜ਼ਰੂਰ ਲਵਾਂਗੇ। ਤੇ ਗੁਰਚਰਨ ਸਿੰਘ ਹੋਰਾਂ ਨੇ ਈਮੇਲ ਦੇ ਜ਼ਰੀਏ ਸਾਨੂੰ ਫੇਰ ਪਾਈ ਹੈ, ਗੁਰਫਤਿਹ ਕੀਤੀ ਹੈ, ਕਹਿੰਦੇ ਵਾਹ ਬਾਈ ਆਨੰਦ ਆ ਗਿਆ ਜੀ, ਥੈਂਕਸ। ਸੋ ਆਨੰਦ ਬਿਲਕੁਲ ਮੈਨੂੰ ਵੀ ਆ ਗਿਆ ਜੀ ਤੇ ਸਾਰਿਆਂ ਨੂੰ ਆਇਆ। ਗੁਰਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਜੀ
ਤੇ ਫੋੜ ਤਾਂ ਫੋੜ ਹੀ ਹੁੰਦਾ ਜੀ, ਉਹਨਾਂ ਨੇ ਪਹਿਲਾਂ ਵਾਲੀ ਈਮੇਲ ਪਈ ਆ ਉਹਨਾਂ ਦੀ। ਤੇ ਹਰਵਿੰਦਰ ਸਿੰਘ ਫਰੋਮ ਸਵੈਨ ਹਿੱਲ ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਸੁਣ ਰਹੇ ਆ ਤੇ ਬਹੁਤ ਇੰਜੋਏ ਕਰ ਰਹੇ ਆ ਪ੍ਰੋਗਰਾਮ। ਤੇ ਜਸਪ੍ਰੀਤ ਸਿੰਘ ਬੈਂਸ ਸਾਡੇ ਅਮਰੀਕਾ ਤੋਂ ਜੁੜੇ ਆ ਜੀ, ਸੰਦੀਪ ਡੇਲ ਜੁੜੇ ਆ ਜੀ। ਜਸਪ੍ਰੀਤ ਬੈਂਸ ਨੇ ਲਿਖਿਆ ਜੀ ਕਵਰ ਐਂਡ ਬੈਕ ਪੇਜ ਆਫ ਦਾ ਬੁੱਕ ਮਾਈ ਵਾਈਫ ਇਜ਼ ਕਰੰਟਲੀ ਰੀਡਿੰਗ ਸੋਫੀਆ, ਇਟ ਇਜ਼ ਬੁੱਕ ਅਬਾਊਟ ਪ੍ਰਿੰਸੈਸ ਸੋਫੀਆ ਦਲੀਪ ਸਿੰਘ, ਡਾਟਰ ਆਫ ਮਹਾਰਾਜਾ ਦਲੀਪ ਸਿੰਘ। ਦੇਖੋ ਜੀ ਬਲੈਕ ਪ੍ਰਿੰਸ ਮੂਵੀ ਆਉਣ ਕਾਰਨ ਜਿਹੜੀਆਂ ਇਹ ਗੱਲਾਂ ਵੀ ਫੇਰ ਚਰਚਾ ਚ ਆਈਆਂ, ਸਿੱਖ ਰਾਜ ਦੀਆਂ ਗੱਲਾਂ ਹੋਈਆਂ, ਬਹੁਤ ਸਾਰੀਆਂ ਗੱਲਾਂ ਹੋਈਆਂ। ਉਹਨਾਂ ਨੇ ਕਿਹਾ ਜੀ ਰਿਗਾਰਡਿੰਗ ਬਲੈਕ ਪ੍ਰਿੰਸ ਮੂਵੀ ਮਾਈ ਇਨ ਲੋਜ ਕੀਨ ਟੂ ਪ੍ਰੋਡਿਊਸ ਆਫ ਦਾ ਮੂਵੀ ਫਾਰ ਦਾ ਲਾਸਟ 30+ ਈਅਰਸ, ਬਟ ਆਈ ਵਿਲ ਟੈਲ ਯੂ ਮੋਰ ਵੰਸ ਆਈ ਸੀ ਦਿਸ ਮੂਵੀ। ਯੂ ਹੈਡ ਏ ਪ੍ਰੀਟੀ ਗੁੱਡ ਕਮਾਂਡ ਔਨ ਹਿੰਦੀ ਲੈਂਗੁਏਜ ਡਿਊਰਿੰਗ ਯੂਅਰ ਇੰਟਰਵਿਊ ਵਿਦ ਦਾ ਅਭਿਜੀਤ ਦੇਵਨਾਥ ਔਨ ਹਿਸ ਮੂਵੀ ਸਾਲਟ ਬ੍ਰਿਜ, ਡੂ ਨਾਟ ਬ੍ਰੋਡਕਾਸਟ ਦਾ ਪਾਰਟ ਸਾਲਟ ਬ੍ਰਿਜ ਮੂਵੀ ਇਜ਼ ਲਵ ਅਫੇਅਰ ਬਿਟਵੀਨ ਮੈਰਿਡ ਇੰਡੀਅਨ ਵੁਮੈਨ ਐਂਡ ਇੰਡੀਅਨ ਮੇਲ। ਓਕੇ ਓਕੇ, ਸੋ ਇੱਕ ਦੁਨਿਆਵੀ ਇੱਕ ਇਸ ਬੁਰਾਈ ਦੇ ਉੱਤੇ ਕਿਤੇ ਨਾ ਕਿਤੇ ਮੂਵੀ ਬਣੀ ਹੋਈ ਆ, ਜਸਪ੍ਰੀਤ ਸਿੰਘ ਬੈਂਸ ਹੋਰਾਂ ਨੇ ਦੱਸਿਆ ਜੀ। ਸੋ ਦੋਸਤੋ ਮਿੱਤਰੋ, ਅੱਜ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਜੁੜੇ, ਸਾਰਿਆਂ ਨੇ ਸਾਡੇ ਪ੍ਰੋਗਰਾਮ ਦਾ ਆਨੰਦ ਮਾਣਿਆ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸੁਣੀ ਜਿਹੜੀਆਂ ਤੁਹਾਡੇ ਸੁਨੇਹੇ ਤੇ ਮੈਸੇਜ ਆਏ, ਸਾਰਿਆਂ ਦਾ ਤੁਹਾਡਾ ਧੰਨਵਾਦ। ਪਰ ਨਾਲ ਨਾਲ ਮੈਂ ਆਪ ਜੀ ਨੂੰ ਫੇਰ ਇੱਕ ਵਾਰ ਹਲੂਣਾ ਦਿੰਨਾ ਵੀ ਅਸੀਂ ਇੰਟਰਵਿਊ ਕੀਤੀ ਆ ਜਸਵਿੰਦਰ ਸਿੰਘ ਸੋਢੀ ਹੋਰਾਂ ਨਾਲ, ਇੰਟਰਵਿਊ ਕਰਨਾ ਸਬੱਬ ਬਣਿਆ, ਪਰ ਮੈਨੂੰ ਸੁਣ ਕੇ ਕਈ ਚੀਜ਼ਾਂ ਦਾ ਬੜਾ ਦੁੱਖ ਹੋਇਆ ਵੀ ਇੰਨਾ ਕੁਛ ਪ੍ਰੂਵ ਕਰਨ ਤੋਂ ਬਾਅਦ ਵੀ ਬੰਦਾ ਜੋੜੇ ਤੜਾਉਣ ਵਰਗੀਆਂ ਗੱਲਾਂ ਕਰੇ ਤਾਂ ਬਹੁਤ ਦੁੱਖ ਹੁੰਦਾ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਅਸੀਂ ਕੋਈ ਨਾ ਕੋਈ ਇਹੋ ਜਿਹੀ ਮੁਹਿੰਮ ਚਲਾਈਏ ਜਿਹਦੇ ਨਾਲ ਕਿ ਅਸੀਂ ਪ੍ਰੈਸ਼ਰ ਬਣਾ ਸਕੀਏ। ਹਰਮਨ ਨੂੰ DSP ਬਣਾਤਾ, ਪਰ ਹੋਰ ਪਤਾ ਨਹੀਂ ਕਿੰਨੀਆਂ ਕੁ ਹਰਮਨ ਜਿਹੜੀਆਂ ਆਪਣੇ ਆਪ ਨੂੰ ਪ੍ਰੂਵ ਕਰਕੇ ਤੇ ਹਜੇ ਤਰਲੇ ਮਾਰ ਰਹੀਆਂ ਹੋਣੀਆਂ, ਉਹ ਸਾਨੂੰ ਦੇਖਣਾ ਪੈਣਾ। ਸੋ ਭਾਵੇਂ ਟੀਮ ਜਿੱਤ ਨਹੀਂ ਸਕੀ, ਪਰ ਸਾਨੂੰ ਜਿੱਤ ਨਾਲੋਂ ਵੱਧ ਸਾਨੂੰ ਖੁਸ਼ੀ ਹੋਈ ਆ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਜੋ ਹਰਮਨ ਨੇ ਰਿਕਾਰਡ ਕਾਇਮ ਕੀਤੇ ਤੇ ਜੋ ਚੀਜ਼ਾਂ ਉਹਨੇ ਆਪਣੇ ਆਪ ਨੂੰ ਪ੍ਰੂਵ ਕੀਤੀਆਂ। ਸੋ ਬਹੁਤ ਸਾਰਿਆਂ ਦੇ ਮੂੰਹਾਂ ਦੇ ਉੱਤੇ ਉਹਦੇ ਚੌਕੇ ਛਿੱਕੇ ਚਪੇੜਾਂ ਦੇ ਵਾਂਗ ਵੀ ਵੱਜੇ ਹੋਣਗੇ, ਜਿਨ੍ਹਾਂ ਚੋਂ ਇੱਕ ਨੰਨੀ ਛਾਂ ਵੀ ਮੈਂ ਫੇਰ ਜ਼ਿਕਰ ਕਰੂੰਗਾ, ਇੱਕ ਨੰਨੀ ਛਾਂ ਵੀ ਆ ਜਿਹਨੂੰ ਇਹ ਸਵਾਲ ਕਰਨਾ ਬਣਦਾ ਵੀ ਕਿਹੜੀਆਂ ਨੰਨੀਆਂ ਛਾਵਾਂ ਦੀ ਗੱਲ ਕਰਦੀ ਆ। ਇੱਕ ਨੰਨੀ ਸ਼ਾਹ ਤੇਰੇ ਸਾਹਮਣੇ ਆਪਣੇ ਆਪ ਨੂੰ ਪ੍ਰੂਵ ਕਰ ਚੁੱਕੀ ਹੈ, ਤੂੰ ਉਦਾਹਰਣ ਦੇ ਤੌਰ ਤੇ, ਮੈਂ ਮਾਫੀ ਚਾਹੁੰਦਾ ਲੂਜ਼ ਵਰਡ ਬੋਲ ਗਿਆ, ਪਰ ਉਦਾਹਰਣ ਦੇ ਤੌਰ ਤੇ ਤੁਹਾਨੂੰ ਬਣਾਉਣਾ ਦੇਖਣਾ ਚਾਹੀਦਾ ਸੀਗਾ ਵੀ ਤੁਸੀਂ ਇਸ ਕੁੜੀ ਨੂੰ ਇੱਕ ਪੁੱਛਾ ਰੁਤਬਾ ਦਿੰਦੇ ਤੇ ਫਿਰ ਪਿੰਡਾਂ ਦੇ ਵਿੱਚ ਇਹਨੂੰ ਦੱਸਦੇ ਲੋਕਾਂ ਨੂੰ ਜਾ ਕੇ ਵੀ ਆਹ ਇੱਕ ਨੰਨੀ ਸ਼ਾਹ ਸੀ ਜਿਹਨੇ ਆਪਣੇ ਮਾਂ ਬਾਪ ਦਾ ਸਿਰ ਉੱਚਾ ਕੀਤਾ, ਤੁਹਾਡੀਆਂ ਵੀ ਨੰਨੀਆਂ ਛਾਂ ਕਰ ਰਹੀਆਂ ਤਾਂ ਅਸੀਂ ਸਰਕਾਰਾਂ ਐ ਰੋਲ ਅਦਾ ਕਰ ਰਹੀਆਂ। ਸੋ ਪਰ ਕਿਤੇ ਨਾ ਕਿਤੇ ਇੱਥੇ 100% ਜਿਹਨੂੰ ਕਹੂੰਗਾ ਮੈਂ ਫੇਲ ਹੋ ਚੁੱਕੀ ਹੈ ਨੰਨੀ ਸ਼ਾਹ ਹਰਮਨਪ੍ਰੀਤ ਦੇ ਮਾਮਲੇ ਦੇ ਵਿੱਚ। ਇਸ ਤੋਂ ਪਤਾ ਲੱਗਦਾ ਬੰਦੇ ਦੇ ਕਹਿਣੀ ਤੇ ਕਰਨੀ ਦਾ ਕੀ ਆ। ਕਹਿਣੀ ਨੂੰ ਬੜਾ ਸੌਖਾ ਹੁੰਦਾ, ਕਰਨੀ ਵੇਲੇ ਪਤਾ ਲੱਗਦਾ। ਕਈਆਂ ਹਜ਼ਾਰਾਂ ਥਾਂ ਤੇ ਗੱਲਾਂ ਤੇ ਹੈਲਪ ਇੱਕ ਦੀ ਕਰਨੀ ਸੀ, ਸਿਰਫ ਇੱਕ ਦੀ, ਹਰਮਨ ਦੀ ਹੈਲਪ ਕੀਤੀ ਹੁੰਦੀ ਆਪੇ ਰਾਹ ਖੁੱਲਦੇ ਸੀ, ਹੋਰ ਵੀ ਬਹੁਤ ਸਾਰੇ, ਤੇ ਨੰਨੀ ਸ਼ਾਂ ਦੇ ਉੱਤੇ ਹੋਰ ਸਟੈਂਪ ਲੱਗਦੀ। ਪਰ ਇਹ ਹੁਣ ਪ੍ਰੋਗਰਾਮ ਦੇ ਵਿੱਚ ਮੇਰੀ ਤਲਖੀ ਲਈ ਮਾਫੀ ਆ। ਤੇ ਇਧਰ ਨਵਦੀਪ ਐਲਬਰੀ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਕਹਿੰਦੇ ਬਹੁਤ ਹੀ ਸੋਹਣੀ ਇੰਟਰਵਿਊ ਸੀ, ਚੰਗੀ ਵੀ ਲੱਗੇ ਸੁਣ ਕੇ ਤੇ ਥੋੜਾ ਦੁੱਖ ਵੀ ਹੋਇਆ। ਸੋ ਕੋਈ ਗੱਲ ਨੀ ਜੀ ਨਵਦੀਪ ਜੀ, ਤੇ ਇਹ ਆਪਾਂ ਇਹ ਜੇ ਕੰਮ ਕਰਦੇ ਰਹਿਣੇ ਆ ਤੇ ਆਪਾਂ ਹਲੂਣੇ ਮਾਰਦੇ ਰਹਿਣੇ ਆ, ਬਾਕੀ ਜਿਹੜੀ ਬਾਕੀ ਦੇ ਕਾਰਜ ਫਿਰ ਆਪੇ ਜਾਗਦੇ ਆ। ਪਰ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਅੰਤ ਆ ਉਹ ਕਿਤੇ ਨਾ ਕਿਤੇ ਸਕੂਨ ਨਾਲ ਹੋਇਆ, ਤੇ ਦੂਜੇ ਪਾਸੇ ਕਿਤੇ ਨਾ ਕਿਤੇ ਗਿਲਾ ਸ਼ਿਕਵਾ ਵੀ ਬਹੁਤ ਜ਼ਿਆਦਾ ਦਿਲ ਨੂੰ ਹੈ ਵੀ ਕਿਹੜੇ ਨੰਨੀ ਸ਼ਾਹ ਦੀ ਤੁਸੀਂ ਗੱਲ ਕਰਦੇ ਹੋ। ਇੰਨੇ ਸ਼ਬਦਾਂ ਨਾਲ ਮੈਂ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦਾ ਤੁਹਾਡੇ ਤੋਂ, ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਕਿਸਮਤ ਬਦਲਦੀ ਵੇਖੀ ਮੈਂ, ਜਗ ਬਦਲਦਾ ਵੇਖਿਆ ਮੈਂ, ਬਦਲਦੇ ਵੇਖੇ ਆਪਣੇ ਮੈਂ, ਰੱਬ ਬਦਲਦਾ ਵੇਖਿਆ। ਕਿਸਮਤ ਬਦਲਦੀ ਵੇਖੀ ਮੈਂ, ਜਗ ਬਦਲਦਾ ਵੇਖਿਆ ਮੈਂ, ਬਦਲਦੇ ਵੇਖੇ ਆਪਣੇ ਮੈਂ, ਰੱਬ ਬਦਲਦਾ ਵੇਖਿਆ। ਸਭ ਕੁਝ ਬਦਲ ਗਿਆ ਮੇਰਾ, ਸਭ ਕੁਝ ਬਦਲ ਗਿਆ ਮੇਰਾ, ਚੱਲ ਚੱਲ ਹੀ ਜਾਵਾਂਗੀ
वे जे हुण तू भी बदल गया मैं ते वे जे हुण तू भी बदल गया मैं ते मर ही जावांगी वे जे हुण तू भी बदल गया मैं ते मर ही जावांगी वे जे हुण तू भी बदल गया मैं ते मर ही जावांगी किस्मत बदलती वेखी मैं जग बदलदा वेखिया मैं बदल दे